ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਾਂ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਇਸ ਵੇਲੇ ਹਾਜ਼ਰ ਹਾਂ ਜੀ ਮੈਂ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਔਰ ਲਹਿਰਾਂ ਪ੍ਰੋਗਰਾਮ ਚ ਜੁੜੇ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ ਤੇ ਅੱਜ ਦੇ ਪ੍ਰੋਗਰਾਮ ਚ ਕੀ ਹੋਣਾ ਉਹਦੇ ਬਾਰੇ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰੀਏ ਦਿਨ ਹੈਗਾ ਮੰਗਲਵਾਰ ਸਾਲ 2020 ਦੇ ਅਕਤੂਬਰ ਮਹੀਨੇ ਦੀ ਅੱਜ 13 ਤਰੀਕ ਹੈ ਤੇ ਨਾਨਕ ਸ਼ਾਹੀ ਸੰਮਤ 552 ਦੇ ਅੱਸੂ ਮਹੀਨੇ ਦੀ 28 ਤਰੀਕ ਜਿਹੜੀ ਹੈ ਉਹ ਹੋ ਚੁੱਕੀ ਹੈ ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਰਨ ਸਿਡਨੀ ਤੇ ਕੈਨਬਰਾ ਵਿਚ 8:03 ਦਾ ਹੋਇਆ ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:03 ਹੋਏ ਨੇ ਤੇ ਉਹਦੇ ਪਰਥ ਵਿਚ 5:03 ਦਾ ਸਮਾਂ ਤੇ ਐਡੀਲੇਡ ਦੇ ਵਿਚ 7:33 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਅਸੀਂ ਆਪਣੇ ਮੁਲਕ ਤੋਂ ਬਾਹਰ ਚਲੀਏ ਤਾਂ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਸਮਾਂ 10:03 ਦਾ ਹੋ ਚੁੱਕਿਆ ਤੇ ਇਸ ਤੋਂ ਵੀ ਬਾਹਰ ਚਲੀਏ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿਚ ਉੱਥੇ ਵੀ 5:04 ਸਵੇਰ ਦੇ ਹੋ ਗਏ ਆ ਤੜਕਾ ਅਜੇ ਔਰ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਚੜ ਚੁੱਕਿਆ ਡੁਬਈ ਦੇ ਵਿਚ ਪਰ ਡੁਬਈ ਚ ਵੀ ਅਜੇ ਬਹੁਤ ਵੱਡਾ ਤੜਕਾ 1 ਘੰਟਾ ਹੀ ਹੋਇਆ 1:04 ਦਾ ਸਮਾਂ ਡੁਬਈ ਦੇ ਵਿਚ ਹੋਇਆ ਇਸ ਵੇਲੇ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਚੜ ਚੁੱਕਿਆ ਹੈ ਭਾਰਤ ਦੇ ਵਿਚ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿਚ ਇਸ ਵੇਲੇ ਸਮਾਂ 2:34 ਦਾ ਕਾਫੀ ਵੱਡਾ ਤੜਕਾ ਤੇ ਹੁਣ ਉਹਨਾਂ ਮੁਲਕਾਂ ਦੀ ਗੱਲ ਕਰਦੇ ਆ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਬਹੁਤ ਸਾਰੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੇ ਕੈਨੇਡਾ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਇਸ ਵੇਲੇ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ 4:04 ਦਾ ਸਮਾਂ ਸੋਮਵਾਰ ਦੀ ਸ਼ਾਮ ਦਾ ਹੋ ਚੁੱਕਿਆ ਤੇ ਇਸੇ ਤਰ੍ਹਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਵਸਦੇ ਆ ਤੇ ਉਥੇ ਸਮਾਂ ਸ਼ਾਮ ਦੇ 5:04 ਦਾ ਹੋਇਆ ਤੇ ਵੈਨਕੂਵਰ ਦੇ ਵਿਚ ਇਸ ਵੇਲੇ ਦੁਪਹਿਰ ਚੱਲ ਰਹੀ ਹੈ 2:05 ਇਸ ਵੇਲੇ ਹੋਏ ਨੇ ਸੋਮਵਾਰ ਦੀ ਦੁਪਹਿਰ ਦਾ ਸਮਾਂ ਤੇ ਯੂਐਸ ਚਲੀਏ ਤਾਂ ਦੋਸਤੋ ਯੂਐਸ ਦੇ ਵਿਚ ਨਿਊਯਾਰਕ ਸ਼ਹਿਰ ਦੇ ਵਿਚ ਇਸ ਵੇਲੇ ਸ਼ਾਮ ਪੈ ਚੁੱਕੀ ਹੈ 5:05 ਦਾ ਸਮਾਂ, ਜਦਕਿ ਲਾਸ ਏਂਜਲਸ ਦੇ ਵਿਚ ਐਲਏ ਦੇ ਵਿਚ ਅਜੇ ਦੁਪਹਿਰ ਚੱਲ ਰਹੀ ਹੈ, 2:05 ਦਾ ਸਮਾਂ ਉਥੇ ਹੋਇਆ ਤੇ ਉਧਰ ਲੰਡਨ ਦੇ ਵਿਚ ਸੋਮਵਾਰ ਦੀ ਰਾਤ ਪਈ ਹੈ, 10:05 ਅਜੇ ਹੋਏ ਨੇ ਹੁਣ। ਤੇ ਲਓ ਜੀ, ਇਹ ਹੈ ਦੇਸ਼ ਦੁਨੀਆਂ ਦੇ ਵੱਖੋ ਵੱਖ ਮੁਲਕਾਂ ਤੇ ਸ਼ਹਿਰਾਂ ਦਾ ਸਮਾਂ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਤੁਹਾਡੇ ਆਪਣੇ ਸ਼ਹਿਰ ਦੇ ਵਿਚ ਕੀ ਸਮਾਂ ਹੈ ਸਾਡੇ ਨਾਲ ਸਾਂਝ ਜ਼ਰੂਰ ਪਾਇਆ ਕਰੋ। ਔਰ ਅਸੀਂ ਉਮੀਦ ਕਰਦੇ ਹਾਂ ਕਿ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜਨਾ ਕੀਤਾ, ਤੁਸੀਂ ਆਪਣੀ ਸੁੱਖ ਸਾਂਝ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜ਼ਰੂਰ ਸਾਂਝੀ ਕਰੋਗੇ। ਚਲੋ ਜੀ, ਅੱਜ ਵੀ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਰਹੇਗੀ ਔਰ ਹਮੇਸ਼ਾ ਰਹਿੰਦੀ ਹੈ। ਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਜਿਹੜੀ ਐਪ ਹੈ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਨਹੀਂ ਤਾਂ ਫਿਰ ਜੇ ਰੇਡੀਓ ਦੀ ਐਪ ਤੋਂ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਸਾਨੂੰ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਜੇਕਰ ਈਮੇਲ ਕਰ ਰਹੇ ਹੋ, ਈਮੇਲ ਦਾ ਪਤਾ ਜਿਹੜਾ ਉਹਦੇ ਤੇ ਦਿੱਤਾ ਗਿਆ, ਤੁਹਾਨੂੰ ਦੱਸ ਵੀ ਦਿੰਨੇ ਆ, request@harmanradio.com ਸਾਡਾ ਈਮੇਲ ਪਤਾ ਹੈ। ਤੇ ਜੇਕਰ ਤੁਸੀਂ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਪ੍ਰੋਗਰਾਮ ਜਦੋਂ ਚੱਲ ਰਿਹਾ ਹੁੰਦਾ, ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11। ਤੇ ਜੇਕਰ ਤੁਸੀਂ ਕਿਸੇ ਬਾਹਰਲੇ ਮੁਲਕ ਤੋਂ ਕਾਲ ਕਰ ਰਹੇ ਹੋ ਤਾਂ ਉਹਦੇ ਮੂਹਰੇ ਤੁਹਾਨੂੰ +61 ਜਿਹੜਾ ਲਗਾਉਣਾ ਉਹ ਜ਼ਰੂਰੀ ਹੈ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਉਹਦੇ ਉੱਤੇ ਇੱਕ ਝਾਤ ਜ਼ਰੂਰ ਆਪਾਂ ਮਾਰ ਲੈਂਦੇ ਹਾਂ। ਪ੍ਰੋਗਰਾਮ ਚ ਹਮੇਸ਼ਾ ਵਾਂਗ ਮੌਸਮ ਤੇ ਖਬਰਾਂ ਤੁਹਾਡੇ ਲਈ ਲੈ ਕੇ ਆਵਾਂਗੇ ਆਉਣ ਵਾਲੇ ਸਿਲਸਿਲਿਆਂ ਦੇ ਵਿਚ। ਤੇ ਇਸ ਤੋਂ ਇਲਾਵਾ ਅੱਜ ਇੱਕ ਖਾਸ ਅਸੀਂ ਗੱਲਬਾਤ ਕਰਨੀ ਹੈ, ਕਿਉਂਕਿ ਜਿਵੇਂ ਮੈਂ ਪਿਛਲੇ ਕੁਛ ਹਫ਼ਤਿਆਂ ਤੋਂ ਤੁਹਾਡੇ ਨਾਲ ਸਾਂਝ ਬਣਾ ਰਹੀ ਹਾਂ ਕਿ ਵਿਕਟੋਰੀਅਨ ਜਿਹੜੀਆਂ ਲੋਕਲ ਇਲੈਕਸ਼ਨਸ, ਲੋਕਲ ਗਵਰਨਮੈਂਟ ਇਲੈਕਸ਼ਨਸ ਜਿਹੜੀਆਂ ਆ ਉਹ ਹੋ ਰਹੀਆਂ ਆ ਸੂਬੇ ਦੇ ਵਿਚ, ਔਰ 24 ਅਕਤੂਬਰ ਜਿਹੜਾ ਉਹਦਾ ਦਿਨ ਮਿੱਥੇ ਆ ਗਿਆ, ਪਰ ਉਸ ਤੋਂ ਵੀ ਪਹਿਲਾਂ ਬੈਲਟ ਪੇਪਰ ਜਿਹੜੇ ਆ ਉਹ ਘਰਾਂ ਦੇ ਵਿਚ ਪਹੁੰਚਣੇ ਸ਼ੁਰੂ ਹੋ ਗਿਆ। ਇਸ ਦੌਰਾਨ ਬਹੁਤ ਸਾਰੇ ਉਮੀਦਵਾਰ ਜਿਹੜੇ ਆ ਪੰਜਾਬੀ ਜਾਂ ਭਾਰਤੀ ਪਿਛੋਕੜ ਵਾਲੇ ਜਿਹੜੇ ਆ ਉਹ ਵੀ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਨੇ ਕੌਂਸਲਰ ਬਣਨ ਦੇ ਲਈ। ਸੋ ਅੱਜ ਇੱਕ ਇਹੋ ਜਿਹੇ ਉਮੀਦਵਾਰ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ। ਸਾਡੇ ਨਾਲ ਜੁੜਨਗੇ ਰਿਸ਼ੀ ਪ੍ਰਭਾਕਰ ਹੁਰੀ, ਜਿਹੜੇ ਕਿ ਸਿਟੀ ਆਫ ਵਿੰਡਮ ਤੋਂ ਆਪਣੀ ਉਮੀਦਵਾਰੀ ਜਿਹੜੀ ਉਹ ਪ੍ਰਤਾ ਰਹੇ ਆ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਆਸ਼ੇ ਲੈ ਕੇ, ਕੀ ਉਮੀਦਾਂ ਲੈ ਕੇ ਜਿਹੜੇ ਉਹ ਇਸ ਉਮੀਦਵਾਰੀ ਦੇ ਲਈ ਉਤਰੇ ਆ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਜੁੜੀਆਂ, ਸਾਡੇ ਨਾਲ ਜੁੜੀਆਂ, ਕੁਛ ਆਪਣੇ ਭਾਈਚਾਰੇ ਦੇ ਨਾਲ ਜੁੜੀਆਂ। ਤੇ ਉਹਨਾਂ ਗੱਲਾਂ ਬਾਤਾਂ ਦੇ ਵਿਚ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ। ਅੱਜ ਵੀ ਉਮੀਦ ਕਰਾਂਗੇ ਤੁਸੀਂ ਸਾਡੇ ਨਾਲ ਉਸੇ ਸ਼ਿੱਦਤ ਦੇ ਨਾਲ ਸ਼ਾਮਲ ਹੋਵੋਗੇ ਜਿਵੇਂ ਹਮੇਸ਼ਾ ਹੁੰਦੇ ਹੋ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿਚ ਜੋ ਵੀ ਅਸੀਂ ਕਰਨਾ ਹੈ ਉਹ ਤੁਹਾਡੇ ਸਾਥ ਦੇ ਨਾਲ ਕਰਨਾ, ਤੁਹਾਡਾ ਸਾਥ ਬਹੁਤ ਜ਼ਰੂਰੀ ਹੁੰਦਾ। ਤੁਹਾਡੇ ਸੁਨੇਹੇ ਜਿਹੜੇ ਸਾਡੇ ਤੱਕ ਪਹੁੰਚਣਗੇ ਅਸੀਂ ਨਾਲ ਨਾਲ ਸ਼ਾਮਲ ਕਰਦੇ ਰਹਾਂਗੇ, ਪਰ ਉਸ ਤੋਂ ਵੀ ਇੱਕ ਜ਼ਰੂਰੀ ਜਿਹੜਾ ਹੁੰਦਾ ਉਹ ਹੁੰਦਾ ਗੀਤ ਸੰਗੀਤ, ਕਿਉਂਕਿ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਜਿਹੜਾ ਉਹ ਅਧੂਰਾ ਅਧੂਰਾ ਲੱਗਦਾ। ਸੋ ਹਮੇਸ਼ਾ ਵਾਂਗ ਗੀਤ ਸੰਗੀਤ ਤੁਹਾਡੀ ਪਸੰਦ ਦਾ ਜਾਂ ਸਾਡੀ ਪਸੰਦ ਦਾ ਅਸੀਂ ਸ਼ਾਮਲ ਕਰਦੇ ਹਾਂ। ਤੇ ਅੱਜ ਵੀ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਫਿਰ ਆਉਂਦੇ ਹਾਂ ਬਹੁਤ ਜਲਦੀ ਵਾਪਸ ਅਗਲੇ ਸਿਲਸਿਲੇ ਦੇ ਵਿੱਚ।
ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ, ਉਹ ਪੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ, ਓਏ ਖੌੜੇ ਕਿਹੜੇ ਰਾਜਿਆਂ ਦੇ ਰੰਡੇ ਮਰਵਾ ਦੇ, ਅੱਜ ਦੇ ਜਵਾਕਾਂ ਨੂੰ 84 ਭੁੱਲ ਗਈ, ਜਵਾਕਾਂ ਨੂੰ 84 ਭੁੱਲ ਗਈ ਹੋ। ਕੌਣ ਸੀ ਉਹ ਬੱਬਰ ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ, ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ, ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ, ਕਿਤਾਬ ਰਾਣੀ ਜਿੰਦਾ ਹਾਲੀਵੁੱਡ ਚੱਲ ਕੇ ਕੋਈ ਸਾਲੀ ਆ ਗਈ, ਉਹ ਜਦੋਂ ਕੁੱਤਾ ਘਰ ਵਿੱਚ ਪਾਈਆਂ ਵੰਡੀਆਂ ਓਏ ਉਦੋਂ ਚੇਤੇ ਪਿਓ ਨੂੰ ਸ਼ੇਰ ਤੇ ਜਬਾੜਾ ਤੋੜਦਾ ਉਹ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ ਉਹ ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਦਾ ਝਮੇਲੇ ਨੂੰ ਮਸ਼ਹੂਰ ਹੈ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਤੇ ਗੁਰੂਆਂ ਦੀ ਗੱਲ ਬੜੀ ਦੂਰ ਹੈ ਉਹ ਕਲਾਕਾਰੀ ਘੱਟ ਬਕਵਾਸ ਵਾਧੂ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ ਉਹ ਗੀਤਕਾਰ ਸਿੱਖੋ ਵਿਰਸੇ ਨੀ ਲਿਖਣਾ ਹੱਥ ਜੋੜੇ ਛੱਡੋ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨੀ ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ ਉਹ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ ਉਹ ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ ਏ ਸ਼ੌਂਕ ਕਿੱਕਰਾਂ ਦੇ ਬੂਟੇ ਦਾ ਵਿੱਚ ਪਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ ਜੰਮਦੇ ਸੀ ਉਦੋਂ ਨਾ ਜ਼ਮੀਰ ਵਿਕਦਾ ਹੁਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਹੁਕਾਂ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ ਓਏ ਇੰਨਾ ਇਤਿਹਾਸ ਕਾਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ ਉਹ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਚੜਾ ਲਈ ਉਦੋਂ ਫੈਨ ਪੁਣੇ ਨੂੰ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਚੜਾ ਲਈ ਫਿਰ ਫੈਨ ਬੁਣੇ ਤੂੰ ਉਹ ਕਿੰਨੇ ਆਏ ਕਿੰਨੇ ਗਏ ਹੁਣ ਤੱਕ ਕਿਸੇ ਕੋਲ ਲੇਖਾ ਤਾਂ ਨਹੀਂ ਮਿੱਟੀ ਦੇ ਆ ਪਾਵੇ ਆਵੇ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ ਮਿੱਟੀ ਦੇ ਆ ਪਾਵੇ ਆਵੇ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ ਦਾ ਯਾ ਇੱਥੇ ਔਖੇ ਵੇਲੇ ਕੋਈ ਨੀ ਲੱਭਦਾ ਖਲੋਣ ਨੂੰ ਉੱਤੋਂ ਉੱਤੋਂ ਕਹਿੰਦੇ ਸਾਰੇ ਜੁਗ ਜੁਗ ਜੀ ਆ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ ਉੱਤੋਂ ਉੱਤੋਂ ਕਹਿੰਦੇ ਸਭ ਜੁਗ ਜੁਗ ਜੀ ਉਹ ਵਿੱਚੋਂ ਸਭ ਫਿਰਦੇ
लो जी प्रोग्राम दा पहला गीत रंजीत बावा होरां दी आवाज दे विच सुनिया, उम्मीद करदी हां जरूर पसंद आया होना। शायर कहिंदा कि आओ फिर जिंदगी जीउण वल तुरीए, आओ फिर जिंदगी जीउण वल तुरीए, खुशियां नूं वापस लियाउण वल तुरीए, सबरां दा पाठ बाबा फरीद कोलों पढ़िए, सबरां दा पाठ बाबा फरीद कोलों पढ़िए, ईरखा दी अग विच कदे वी ना सड़िए, सिखिए कबीर कोलों ढंग रब पाउण दा, सिखिए कबीर कोलों ढंग रब पाउण दा, नामदेव कोलों किरत करदिआं धिआउण दा, जाणो रविदास जी तों जस किवें गाईदा, धन्ना जी तों रब नाल प्यार किवें पाईदा, दसां ही गुरां ने जीणा मरना सिखाया ए, हर गल विच खुश रह के विखाया ए, हर गल विच खुश रह के विखाया ए। सो हर हाल विच खुश किवें रहना है, ए वैसे सानू बहुत सोहना जड़ा एक सबक, एक उपदेश, जड़ा एक लैसन जड़ा ओ गुरबाणी दे विच सानू मिलदा, किन्ने भगतां ने किन्ने गुरुआं ने ओदे विच जिंदगी दा बहुत ही खूबसूरत जड़ा फलसफा ओ सानू दित्ता है हना, और ओनू अपनाउण दी बड़ी वड्डी लोड़ है, और उस फलसफे नू अपना के उस राह दे उत्ते चल के जेकर जिंदगी जीवीए तां जिंदगी बड़ी सुहावनी भी है, पर मुश्किल तां इही है ना सब तो वड्डी के दुनियादार बंदे हो के उस फलसफे दे नाल तुर अंदर तक अपने आप नू जोड़ना किवें आ। सो इही एक दुनियादार बंदे दी वड्डी मुश्किल भी हुंदी है। खैर रंजीत बावा होरां दी आवाज दे विच जिहड़ा गीत सुणिआ ओहदे विच ओह मुश्किलां उन्हां दिक्कतां दा जिहड़ा जिक्र है ओह जरूर कीता गया, क्योंकि आम तौर दे उत्ते साडे उत्ते जो आले दुआले वापरदा है ओहदा प्रभाव जिहड़ा ओह सहजे ही पैंदा, और उस प्रभाव नूं जदों असीं कबूलदे आं तां बहुत सारियां जिहड़ियां प्रतिक्रियावां आ ओह साडे अंदर पैदा हुंदियां ने। सो उन्हां प्रतिक्रियावां नूं किस तरां असीं ਉਹਨਾਂ ਨੂੰ ਫੇਸ ਕਰਨਾ, ਉਹਨਾਂ ਦਾ ਸਾਹਮਣਾ ਕਰਨਾ, ਕਿਸ ਤਰ੍ਹਾਂ ਉਹਦਾ ਜਵਾਬ ਜਿਹੜਾ ਆ ਉਹ ਅਸੀਂ ਦੇਣਾ, ਇਹ ਤੁਹਾਡੇ ਲਈ ਹਮੇਸ਼ਾ ਇੱਕ ਮੁਸ਼ਕਲ ਬਣੀ ਰਹਿੰਦੀ ਆ। ਤੇ ਫਿਰ ਜਦੋਂ ਅਸੀਂ ਜਿਹੜਾ ਗੁਰਬਾਣੀ ਦੇ ਵਿੱਚ ਜਾਂ ਧਰਮ ਦੇ ਵਿੱਚ ਉਪਦੇਸ਼ ਦਿੱਤਾ ਹੁੰਦਾ ਹੈ ਨਾ, ਉਹਨੂੰ ਨੇੜਿਓਂ ਹੋ ਕੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਉਹਦੇ ਵਿੱਚੋਂ ਉਹਨਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਉਹ ਜਿਹੜੇ ਸਾਡੇ ਸਵਾਲ ਆ ਉਹ ਹੋਰ ਜ਼ਿਆਦਾ ਵੱਡੇ ਹੁੰਦੇ ਜਾਂਦੇ ਆ ਹਨਾ। ਇਸੇ ਕਰਕੇ ਕਵੀ ਕਹਿੰਦਾ ਨਾ ਕਿ ਮੇਰਾ ਪੜ ਪੜ ਪੁਸਤਕ ਢੇਰ ਕੁੜੇ, ਵੱਧਦਾ ਜਾਏ ਹਨੇਰ ਕੁੜੇ, ਹਨਾ ਕੁਝ ਅਸਲ ਇਲਮ ਦੀਆਂ ਜ਼ਿੱਦਾਂ ਨੇ ਮੈਨੂੰ ਮਾਰਿਆ, ਕਿਉਂ ਕੀ ਕਿੱਦਾਂ ਨੇ। ਸੋ ਇਹ ਕਿਉਂ ਕੀ ਕਿੱਦਾਂ ਦਾ ਜਵਾਬ ਜੇ ਅਸੀਂ ਗੁਰਬਾਣੀ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਸਹਿਜ ਮਿਲ ਜਾਂਦਾ, ਪਰ ਉਹੀ ਹੈ ਕਿ ਸਾਡੀ ਨੀਅਤ ਜਾਂ ਫਿਰ ਸਾਡੀ ਜਿਹੜੀ ਬੁੱਧੀ ਆ ਉਹ ਕਿੰਨਾ ਕੁ ਉਸ ਚੀਜ਼ ਨੂੰ ਕਬੂਲ ਕਰਦੀ ਆ, ਕਿੰਨਾ ਕੁ ਅਸੀਂ ਮੰਨਣ ਦੇ ਲਈ ਤਿਆਰ ਹੁੰਦੇ ਹਾਂ ਹਨਾ। ਖੈਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਗੀਤ ਦੇ ਨਾਲ ਕੁਛ ਗੱਲਾਂ ਜਿਹੜੀਆਂ ਉਹ ਆਪ ਮੁਹਾਰੇ ਹੀ ਤੁਹਾਡੇ ਨਾਲ ਸਾਂਝੀਆਂ ਹੋ ਗਈਆਂ, ਪਰ ਅੱਗੇ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ। ਅਗਲਾ ਸਿਲਸਿਲਾ ਜਿਹੜਾ ਉਹ ਮੌਸਮ ਦਾ, ਮੌਸਮ ਦੇ ਉੱਤੇ ਆਪਾਂ ਝਾਤ ਮਾਰਨੀ ਆ ਵੀ ਅੱਜ ਆਸਟ੍ਰੇਲੀਆ ਦੇ ਵਿੱਚ ਮੌਸਮ ਕਿੱਦਾਂ ਦਾ। ਤੁਸੀਂ ਕਿੱਥੇ ਕਿੱਥੇ ਬੈਠੇ ਪ੍ਰੋਗਰਾਮ ਸੁਣ ਰਹੇ ਹੋ, ਕਿਹੜੇ ਕਿਹੜੇ ਮੁਲਕ ਤੋਂ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਦੱਸਿਓ ਜ਼ਰੂਰ ਤੁਹਾਡੇ ਆਪਣੇ ਮੁਲਕ ਦੇ ਵਿੱਚ ਇਸ ਵੇਲੇ ਕਿੱਦਾਂ ਦਾ ਮੌਸਮ ਬਣਿਆ ਹੋਇਆ। ਪਰ ਮੈਂ ਆਪਣੇ ਆਸਟ੍ਰੇਲੀਆ ਦੇ ਮੌਸਮ ਦੀ ਜਿਹੜੀ ਝਾਤ ਹੈ ਉਹ ਜ਼ਰੂਰ ਪਵਾਉਣੀ ਹੈ। ਕੁਛ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸੁਖਵਿੰਦਰ ਸੌਂਧ ਹੋਰੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ। ਨਰਿੰਦਰ ਰਠੌਰ ਹੋਰੀ ਜੁੜ ਚੁੱਕੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਹਾਡੇ ਸੁਨੇਹੇ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ, ਪਰ ਇੱਕ ਝਾਤ ਆਪਾਂ ਪਹਿਲਾਂ ਫਿਰ ਮੌਸਮ ਦੇ ਉੱਤੇ ਜ਼ਰੂਰ ਮਾਰ ਲਈਏ। ਤੇ ਲਓ ਜੀ, ਅੱਜ ਮੈਲਬਰਨ ਜਿੱਥੋਂ ਮੈਂ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਉੱਥੇ ਦਿਨ ਜਿਹੜਾ ਬੱਦਲਬਾਈ ਵਾਲਾ ਦੱਸਿਆ ਗਿਆ, 13 ਡਿਗਰੀ ਘੱਟ ਤੋਂ ਘੱਟ, 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਚਲੇ ਜਾਣਾ। ਤੇ ਸਿਡਨੀ ਦੇ ਵਿੱਚ ਅੱਜ ਹਵਾਵਾਂ ਵਗਣੀਆਂ ਨੇ ਤੇਜ਼, 14 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, ਤੇ 27 ਡਿਗਰੀ ਤੱਕ ਵੱਧ ਤੋਂ ਵੱਧ ਇਹ ਤਾਪਮਾਨ ਜਿਹੜਾ ਜਾਣਾ। ਔਰ ਗਰਮੀ ਜਿਹੜੀ ਹੈ ਉਹ ਜ਼ਰੂਰ ਹੈਗੀ ਹੈ, ਪਰ ਤੇਜ਼ ਹਵਾਵਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਇਸ ਕਰਕੇ ਮੌਸਮ ਜਿਹੜਾ ਉਹ ਬਹੁਤ ਵਧੀਆ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਤੇਜ਼ ਹਵਾਵਾਂ ਚੱਲਦੀਆਂ ਤਾਂ ਫਿਰ ਉਸ ਜਿਹੜਾ ਨਿੱਘ ਦਾ ਵੀ ਜਿਹੜਾ ਆਨੰਦ ਆ ਉਸ ਕਦਰ ਨਹੀਂ ਆਉਂਦਾ। ਖੈਰ ਸਿਡਨੀ ਵਾਲਿਓ, ਤੁਸੀਂ ਆਪਣਾ ਜ਼ਰੂਰ ਧਿਆਨ ਰੱਖੋ। ਬ੍ਰਿਸਬਨ ਦੇ ਵਿੱਚ 16 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ, ਵਿੱਚ ਵਿਚਾਲੇ ਕਿਤੇ ਕਿਤਾਈ ਜਿਹੜੀ ਬੱਦਲ ਪਾਈ ਹੈ ਉਹ ਅਸਮਾਨ ਦੇ ਵਿੱਚ ਦਿਖਾਈ ਦੇ ਸਕਦੀ ਹੈ। ਉਧਰ ਪਰਥ ਦੇ ਵਿੱਚ 16 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਧੁੱਪ ਇੱਥੇ ਬਣੀ ਰਹਿਣੀ ਹੈ, ਕਿਤੇ ਕਿਤਾਈ ਬੱਦਲ ਪਾਈ ਇੱਥੇ ਵੀ ਦਿਖਾਈ ਦੇ ਸਕਦੀ ਹੈ ਅਸਮਾਨ ਦੇ ਵਿੱਚ। ਐਡੀਲੇਡ ਦੇ ਵਿੱਚ ਅੱਜ ਗਰਮ ਦਿਨ ਹੈ, 14 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ, ਧੁੱਪ ਸਾਰਾ ਦਿਨ ਬਣੀ ਰਹਿਣੀ ਹੈ, ਬਹੁਤ ਖਿੜਿਆ ਹੋਇਆ ਦਿਨ ਐਡੀਲੇਡ ਦੇ ਵਿੱਚ ਕਿਹਾ ਜਾ ਸਕਦਾ। ਕੈਨਬਰਾ ਦੇ ਵਿਚ 5 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਹੈ। ਇੱਥੇ ਵੀ ਧੁੱਪ ਦੱਸੀ ਗਈ ਹੈ ਪਰ ਇੱਥੇ ਬੱਦਲਬਾਈ ਜਿਹੜੀ ਉਹ ਵੀ ਅਸਮਾਨ ਦੇ ਵਿਚ ਛਾਈ ਰਹਿਣੀ ਆ ਔਰ ਬਾਅਦ ਦੁਪਹਿਰ ਮੀਂਹ ਦੇ ਜਿਹੜੇ ਆਸਾਰ ਹੈ ਉਹ ਵੀ ਬਣੇ ਹੋਏ ਹੈ। ਹੋਬਾਰਟ ਚ ਅੱਜ 9 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਅਸਮਾਨ ਚ ਕਿਤੇ ਕਿਤੇ ਬੱਦਲਬਾਈ ਦਿਖਾਈ ਦੇ ਸਕਦੀ ਹੈ। ਡਾਰਵਿਨ ਦੇ ਵਿਚ 25 ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਤੇ ਉਧਰ ਕੇਨਸ ਦੇ ਵਿਚ ਅੱਜ 22 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਹੈ। ਉੱਥੇ ਧੁੱਪ ਦੱਸੀ ਗਈ ਹੈ ਪਰ ਬਾਅਦ ਉੱਥੇ ਮੀਂਹ ਦੇ ਜਿਹੜੇ ਚਰਾਟੇ ਆ ਉਹ ਵੀ ਪੈ ਸਕਦੇ ਆ, ਸੰਭਾਵਨਾ ਪੂਰੀ ਪੂਰੀ ਹੈ। ਚਲੋ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ। ਤੁਸੀਂ ਦੱਸਿਓ ਤੁਹਾਡੇ ਸੂਬਿਆਂ ਦੇ ਵਿਚ ਕਿਸ ਤਰ੍ਹਾਂ ਦਾ ਮੌਸਮ ਹੈ, ਕਿਉਂਕਿ ਵੱਖੋ ਵੱਖਰਾ ਹੁੰਦਾ। ਇੱਕ ਸੂਬੇ ਦੇ ਵਿਚ ਵੀ ਵੱਖ ਵੱਖ ਸ਼ਹਿਰਾਂ ਦਾ ਮੌਸਮ ਜਿਹੜਾ ਉਹ ਵੱਖੋ ਵੱਖਰਾ ਹੁੰਦਾ। ਤੇ ਤੁਹਾਡੇ ਜਿਹੜੇ ਸੁਨੇਹੇ ਉਹਨਾਂ ਦੀ ਰਹੇਗੀ ਉਡੀਕ। ਫਿਲਹਾਲ ਆਪਾਂ ਪ੍ਰੋਗਰਾਮ ਦਾ ਵੀ ਮੌਸਮ ਬਦਲਣਾ, ਪਰ ਪ੍ਰੋਗਰਾਮ ਦੇ ਮੌਸਮ ਨੂੰ ਬਦਲਣ ਤੋਂ ਪਹਿਲਾਂ ਮੈਂ ਕੁਝ ਦੋਸਤਾਂ ਨੂੰ ਸ਼ਾਮਲ ਕਰ ਲਵਾਂ। ਸੁਖਵਿੰਦਰ ਸੌਂਦ ਹੋਰੀ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਪ੍ਰੋਗਰਾਮ ਚ। ਜੀ ਆਇਆਂ ਨੂੰ ਕਹਿੰਦੇ ਆ ਸੌਂਦ ਸਾਹਿਬ, ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਧੰਨਵਾਦ ਜੁੜਨ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਨਰਿੰਦਰ ਠੌਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਤੇ ਸਾਰੇ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਨਰਿੰਦਰ ਠੌਰ ਜੀ, ਤੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਧੰਨਵਾਦ ਜੀ। ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਹੁਣ ਆਪਾਂ ਚੱਲਦੇ ਹਾਂ ਫਿਰ ਗੀਤ ਸੰਗੀਤ ਦੇ ਸਿਲਸਿਲੇ ਵੱਲ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਜੀ, ਬੱਬਲ ਰਾਏ ਦੀ ਆਵਾਜ਼ ਚ।
ਜੱਟਾਂ ਜਾਗ ਬਈਆ ਹੁਣ ਜਾਗੋ ਆਈਆ,
ਜਾਗੋ ਆਈਆ।
ਜੱਟਾਂ ਜਾਗ ਬਈਆ ਹੁਣ ਜਾਗੋ ਆਈਆ,
ਜਾਗੋ ਆਈਆ।
ਚਿੱਟੇ ਕੱਪੜਿਆਂ ਵਾਲੇ ਜਾਂਦੇ ਕਾਲੇ ਗਲ ਬਣਾਈਆ, ਬਈ ਹੁਣ ਜਾਗੋ ਆਈਆ। ਜੱਟਾਂ ਜਾਗ ਬਈਆ ਹੁਣ ਜਾਗੋ ਆਈਆ,
ਜਾਗੋ ਆਈਆ।
ਪੂੰਜੀ ਪਤੀਆਂ ਤੇ ਸਾਡੀ ਰੁਲੇ ਜਵਾਨੀ, ਸੜਕਾਂ ਉੱਤੇ ਬੁਢਾਪਾ, ਹੱਕਾਂ ਦੀ ਰਾਖੀ ਦੀ ਖਾਤਰ ਵਾਰ ਦੇਹਾਂਗੇ ਆਪਾਂ। ਠੰਡੀ ਕਿਧਰੇ ਪੈ ਜੇ ਨਾ ਜੋ ਲਹਿਰ ਯੂਥ ਵਿੱਚ ਆਈਆ, ਬਈ ਹੁਣ
ਬਈ ਹੁਣ
ਜੱਟਾਂ ਜਾਗ ਬਈ ਸੜਕਾਰੇ ਲਾਮਾ ਕਰਨੀ, ਬੈਠੇ ਗੇਮ ਬਣਾਈਆ, ਬਈ ਹੁਣ ਜੱਟਾਂ ਜਾਗ ਬਈ ਹੁਣ ਜਾਗੋ ਆਈਆ,
ਜਾਗੋ ਆਈਆ।
ਲਹਿਣਤ ਵੋਟਰਾਂ ਉੱਤੇ ਪੈਸੇ ਲੈ ਕੇ ਵੋਟ ਜੇ ਪਾਈਆ, ਬਈ ਹੁਣ ਬਈ ਹੁਣ ਜਾਗੋ ਆਈਆ। ਖੇਤੀ ਦੇ ਪੈਸੇ ਨਾਲ ਹੀ ਪੰਜਾਬ ਦਾ ਸਰਕਲ ਚੱਲਦਾ, ਛੋਟਾ ਵੱਡਾ ਹਰ ਇੱਕ ਕਿੱਤਾ ਇਹਦੇ ਦਮ ਤੇ ਪਲਦਾ। ਆ ਜੋ ਇੱਕ ਝੰਡੇ ਦੇ ਥੱਲੇ ਸਾਂਝੀ ਇਹ ਲੜਾਈਆ, ਬਈ ਹੁਣ
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਲਓ ਜੀ ਦੋਸਤੋ ਬੱਬਲ ਰਾਏ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਤੇ ਗੀਤ ਤੋਂ ਬਾਅਦ ਇੱਕ ਸੁਨੇਹਾ ਸਾਡੇ ਹਰਮਨ ਰੇਡੀਓ ਵੱਲੋਂ ਤੁਹਾਡੇ ਲਈ ਸੀ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਕਰਦੇ ਆ ਸਵਾਗਤ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਸਾਡਾ ਅੱਜ ਦਾ ਮਾਰਨਿੰਗ ਸ਼ੋ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਤੇ ਇਹ ਮਾਰਨਿੰਗ ਸ਼ੋ ਅਸੀਂ ਹਰ ਸਵੇਰ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਤੇ ਅੱਜ ਇਹ ਪ੍ਰੋਗਰਾਮ ਜਿਹੜਾ 10 ਵਜੇ ਤੱਕ ਮੈਂ ਤੁਹਾਡੀ ਖਿਦਮਤ ਲੈ ਕੇ ਹਾਜ਼ਰ ਹਾਂ ਤੇ ਇਸ ਵੇਲੇ ਪ੍ਰੋਗਰਾਮ ਚ ਵਿਲਾ ਹੋ ਚੁੱਕਿਆ ਜੀ ਖਬਰਾਂ ਦੇ ਸਿਲਸਿਲੇ ਦਾ ਸੋ ਅਗਲਾ ਸਿਲਸਿਲਾ ਖਬਰਾਂ ਦਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਬਰਾਂ ਦੇ ਸਿਲਸਿਲੇ ਚ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਤਿਉਹਾਰਾਂ ਤੋਂ ਪਹਿਲਾਂ ਲੱਖਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫੇ ਰਾਜਾਂ ਲਈ ਵੀ 50,000 ਕਰੋੜ ਵਿਆਜ ਰਹਿਤ ਕਰਜ਼ੇ ਦਾ ਐਲਾਨ ਵਿੱਤ ਮੰਤਰੀ ਵੱਲੋਂ ਸੁਸਤ ਆਰਥਿਕਤਾ ਵਿਚ ਤੇਜ਼ੀ ਲਿਆਉਣ ਲਈ 4 ਹੋਰ ਵੱਡੇ ਐਲਾਨ ਉਧਰ ਭਾਰਤ ਵਿਚ ਕੋਰੋਨਾ ਦਾ ਕਹਿਰ ਜਾਰੀ ਪੀੜਤਾਂ ਦਾ ਅੰਕੜਾ 71 ਲੱਖ ਤੋਂ ਪਾਰ ਖੇਤੀ ਕਾਨੂੰਨ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ ਤੇ ਉਧਰ ਹਾਥਰਸ ਦੇ ਮੁਲਾਜ਼ਮਾਂ ਨੂੰ ਬਚਾ ਰਹੀ ਹੈ ਯੂਪੀ ਸਰਕਾਰ ਇਹ ਕਹਿਣਾ ਰਾਹੁਲ ਗਾਂਧੀ ਦਾ ਜੰਤਰ ਮੰਤਰ ਦੇ ਪ੍ਰਦਰਸ਼ਨ ਚ ਪਹੁੰਚੇ ਕੇਜਰੀਵਾਲ ਨੇ ਭਾਜਪਾ ਤੇ ਸਾਧੇ ਤਿੱਖੇ ਨਿਸ਼ਾਨੇ ਪੰਜਾਬ ਚ 15 ਅਕਤੂਬਰ ਨੂੰ ਖੁੱਲਣਗੇ ਸਕੂਲ ਕਿਸਾਨ ਜਥੇਬੰਦੀਆਂ ਹੋਈਆਂ ਦੁਫਾੜ ਖੇਤੀ ਕਾਨੂੰਨ ਵਿਰੁੱਧ ਕਿਸਾਨ ਸੰਘਰਸ਼ ਖਤਮ ਹੋਣ ਦੇ ਆਸਾਰ ਘੱਟ ਮੁੱਖ ਮੰਤਰੀ ਵਿਧਾਨ ਸਭਾ ਸੈਸ਼ਨ 7 ਦਿਨਾਂ ਚ ਸੱਦਣ ਜਾਂ ਫਿਰ ਘਰਾਓ ਲਈ ਤਿਆਰ ਰਹਿਣ ਕਿਹਾ ਅਕਾਲੀ ਦਲ ਨੇ ਕਿਸਾਨਾਂ ਨੂੰ ਬਚਾਉਣ ਲਈ ਤੁਹਾਡੀ ਸਲਾਹ ਜਾਂ ਚੇਤਾਵਨੀਆਂ ਦੀ ਲੋੜ ਨਹੀਂ ਕਹਿਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੰਗਲਾਦੇਸ਼ ਦੇ ਮੰਤਰੀ ਮੰਡਲ ਨੇ ਬਲਾਤਕਾਰ ਮਾਮਲੇ ਵਿਚ ਮੌਤ ਦੀ ਸਜ਼ਾ ਨੂੰ ਦਿੱਤੀ ਮਨਜ਼ੂਰੀ ਜਨਵਰੀ ਤੋਂ ਅਗਸਤ ਵਿਚਾਲੇ 899 ਘਟਨਾਵਾਂ ਚ 41 ਔਰਤਾਂ ਦੀ ਗਈ ਜਾਨ ਅਮਰੀਕਾ ਦੇ ਮਿਲਗ੍ਰਾਮ ਤੇ ਵਿਲਸਨ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਮਿਲਿਆ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੀਤੇ ਕੱਲ 15 ਹੋਰ ਕੋਰੋਨਾ ਪ੍ਰਭਾਵਿਤ ਕੇਸ ਕੀਤੇ ਗਏ ਦਰਜ ਵਿਕਟੋਰੀਆ ਮੈਟਰੋਪੋਲੀਟਨ ਸ਼ਹਿਰਾਂ ਚ ਅਜੇ ਲਾਕਡਾਊਨ ਚ ਕੋਈ ਰਿਆਇਤ ਨਹੀਂ ਵਿਕਟੋਰੀਆ ਦੇ ਮੈਟਰੋਪੋਲੀਟਨ ਇਲਾਕੇ ਵਿਚ ਵਿਦਿਆਰਥੀ ਮੁੜ ਸਕੂਲਾਂ ਵਿਚ ਪਰਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ 7ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਦੁਬਾਰਾ ਹੋਏ ਸਕੂਲਾਂ ਵਿਚ ਹਾਜ਼ਰ ਮੈਲਬਨ ਦੇ ਦੱਖਣ ਪੂਰਬੀ ਇਲਾਕੇ ਦੇ ਸਕੂਲ ਦੇ ਪਹਿਲੇ ਦਿਨ ਹੀ ਕੋਰੋਨਾ ਪ੍ਰਭਾਵਿਤ ਕੇਸ ਆਇਆ ਸਾਹਮਣੇ, ਸਕੂਲ ਨੂੰ ਕਰਨਾ ਪਿਆ ਬੰਦ। ਹੋਟਲ ਕੁਆਰੰਟੀਨ ਵਿੱਚ ਅਣਗਹਿਲੀ ਕਾਰਨ ਵਿਕਟੋਰੀਅਨ ਪ੍ਰੀਮੀਅਰ ਨੂੰ ਲਗਾਤਾਰ ਤਿੱਖੀ ਆਲੋਚਨਾ ਦਾ ਕਰਨਾ ਪੈ ਰਿਹਾ ਸਾਹਮਣਾ। ਤੇ ਉਧਰ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀ ਬੈਰਿਜਕਲਾਈਨ ਦੇ ਉੱਤੇ ਵੀ ਸਾਬਕਾ MP ਡੈਰਿਲ ਮੈਗਿਓਨ ਦੇ ਨਾਲ ਲੁਕਵੇਂ ਨਿੱਜੀ ਸੰਬੰਧਾਂ ਨੂੰ ਲੈ ਕੇ ਦੋਸ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਤਿਉਹਾਰਾਂ ਤੋਂ ਪਹਿਲਾਂ ਲੱਖਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫੇ, ਰਾਜਾਂ ਲਈ ਵੀ 50,000 ਕਰੋੜ ਵਿਆਜ ਰਹਿਤ ਕਰਜ਼ੇ ਦਾ ਐਲਾਨ ਕੀਤਾ ਗਿਆ। ਕੇਂਦਰ ਸਰਕਾਰ ਨੇ ਇਸ ਤਿਉਹਾਰ ਦੇ ਮੌਸਮ ਵਿਚ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰੀ ਕਰਮਚਾਰੀਆਂ ਲਈ ਤਿਉਹਾਰ ਪੇਸ਼ਗੀ ਦਾ ਐਲਾਨ ਕੀਤਾ ਹੈ। ਤਿਉਹਾਰਾਂ ਦੇ ਮੌਸਮ ਦੌਰਾਨ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ 10,000 ਰੁਪਏ ਐਡਵਾਂਸ ਦੇਣ ਦਾ ਐਲਾਨ ਕੀਤਾ। ਕਰਮਚਾਰੀਆਂ ਨੂੰ ਇਸ ਦੇ ਲਈ ਇੱਕ ਪ੍ਰੀਪੇਡ ਰੁਪਏ ਕਾਰਡ ਵੀ ਮਿਲੇਗਾ। ਪ੍ਰੈਸ ਕਾਨਫਰੰਸ ਚ ਵਿੱਤ ਮੰਤਰੀ ਨੇ LTC ਕੈਸ਼ ਵਾਊਚਰ ਦਾ ਵੀ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਇਨ੍ਹਾਂ ਕੀਤੇ ਗਏ ਐਲਾਨਾਂ ਦੇ ਵਿੱਚ ਵਿੱਤ ਮੰਤਰੀ ਵੱਲੋਂ ਮੰਗ ਨੂੰ ਵਧਾਉਣ ਦੇ ਉਦੇਸ਼ ਨਾਲ ਇਹ ਐਲਾਨ ਕੀਤੇ ਗਏ ਦੱਸੇ ਨੇ। ਕੇਂਦਰ ਸਰਕਾਰ ਨੇ 12,000 ਕਰੋੜ ਰੁਪਏ ਦਾ ਰਾਜਾਂ ਲਈ 50 ਸਾਲਾਂ ਵਿਆਜ ਮੁਕਤ ਲੋਨ ਦਾ ਵੀ ਐਲਾਨ ਕੀਤਾ ਤੇ ਉੱਤਰ ਪੂਰਬੀ ਰਾਜਾਂ ਦੇ ਲਈ 1,600 ਕਰੋੜ ਰੁਪਏ ਅਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਲਈ 900 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਯੋਜਨਾ ਤਹਿਤ ਦੂਜੇ ਰਾਜਾਂ ਲਈ ਵੀ 7,500 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੁਸਤ ਆਰਥਿਕਤਾ ਵਿਚ ਤੇਜ਼ੀ ਲਈ ਇਹ 4 ਵੱਡੇ ਐਲਾਨ ਕੀਤੇ ਗਏ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੁਸਤ ਹੋਈ ਆਰਥਿਕਤਾ ਚ ਹੁਲਾਰੇ ਲਈ 4 ਵੱਡੇ ਐਲਾਨ ਕੀਤੇ ਗਏ ਨੇ। ਉਨ੍ਹਾਂ ਅਨੁਸਾਰ ਇਨ੍ਹਾਂ ਯੋਜਨਾਵਾਂ ਨਾਲ ਅਰਥ ਵਿਵਸਥਾ ਚ 1,00,000 ਕਰੋੜ ਦੀ ਵਾਧੂ ਮੰਗ ਪੈਦਾ ਹੋਵੇਗੀ, ਜਿਸ ਨਾਲ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਅਰਥਚਾਰੇ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਕਾਰੋਬਾਰ ਜਾਰੀ ਰੱਖਣ ਲਈ ਮਾਰਕੀਟ ਨੂੰ ਰਾਹਤ ਮਿਲੇਗੀ। ਇਨ੍ਹਾਂ 4 ਘੋਸ਼ਣਾਵਾਂ ਨਾਲ ਮਾਰਕੀਟ ਚ 1.5 ਲੱਖ ਕਰੋੜ ਰੁਪਏ ਦੀ ਮੰਗ ਵਧਾਉਣ ਦਾ ਟੀਚਾ ਮਿੱਥਿਆ ਗਿਆ। ਕੇਂਦਰੀ ਕਰਮਚਾਰੀਆਂ ਨੂੰ ਇੱਕ ਸਮੇਂ ਦਾ ਵਿਸ਼ੇਸ਼ ਤਿਉਹਾਰ ਲੋਨ ਦਿੱਤਾ ਜਾਣਾ ਹੈ, ਜਿਸ ਨਾਲ ਮਾਰਕੀਟ ਵਿਚ 12,000 ਕਰੋੜ ਰੁਪਏ ਦੀ ਮੰਗ ਵੱਧ ਸਕਦੀ ਹੈ। ਭਾਰਤ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਪੀੜਤਾਂ ਦਾ ਅੰਕੜਾ 71 ਲੱਖ ਤੋਂ ਪਾਰ ਹੋਇਆ। ਸੋ ਭਾਰਤ ਵਿਚ ਕੋਰੋਨਾ ਦਾ ਕਹਿਰ ਜਿਹੜਾ ਉਹ ਜਾਰੀ ਹੈ। ਕੋਰੋਨਾ ਪੀੜਤਾਂ ਦੇ 66,752 ਨਵੇਂ ਮਾਮਲੇ ਜਿਹੜੇ ਉਹ ਸਾਹਮਣੇ ਆਉਣ ਨਾਲ ਹੁਣ ਪੀੜਤਾਂ ਦਾ ਅੰਕੜਾ 71 ਲੱਖ ਤੋਂ ਵੀ ਪਾਰ ਪਹੁੰਚ ਗਿਆ। ਪੀੜਤਾਂ ਦੇ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 61 ਲੱਖ ਹੋ ਗਿਆ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੱਲ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 71,20,538 ਤੱਕ ਪਹੁੰਚ ਗਏ ਆ। ਇਕੋ ਦਿਨ ਚ 816 ਹੋਰ ਮੌਤਾਂ ਹੋਣ ਦੇ ਨਾਲ ਮ੍ਰਿਤਕਾਂ ਦਾ ਜਿਹੜਾ ਅੰਕੜਾ ਹੈ ਉਹ ਵੀ 1,09,150 ਤੱਕ ਪਹੁੰਚ ਗਿਆ। ਅੰਕੜਿਆਂ ਅਨੁਸਾਰ ਹੁਣ ਦੇਸ਼ ਚ ਕੋਰੋਨਾ ਵਾਇਰਸ ਦੇ ਇਲਾਜ ਅਧੀਨ ਮਰੀਜ਼ਾਂ ਦਾ ਜਿਹੜਾ ਅੰਕੜਾ ਹੈ ਉਹ 8,61,853 ਹੈ। ਖੇਤੀ ਕਾਨੂੰਨ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ। ਰਾਜ ਸਭਾ ਦੇ ਸੰਸਦ ਮੈਂਬਰ ਮਨੋਜ ਝਾ ਅਤੇ ਟੀ ਸਿਵਾ ਨੇ ਖੇਤੀ ਕਾਨੂੰਨਾਂ ਵਿਰੁੱਧ ਸੁਪਰੀਮ ਕੋਰਟ ਚ ਦਾਖਲ ਪਟੀਸ਼ਨ ਤੇ ਹੁਣ ਸੁਪਰੀਮ ਕੋਰਟ ਵੱਲੋਂ ਨੋਟਿਸ ਦਿੱਤਾ ਗਿਆ। ਅੱਜ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾਵਾਂ ਦੁਆਰਾ ਉਠਾਏ ਮੁੱਦਿਆਂ ਦਾ ਜਵਾਬ ਦੇਣ ਲਈ ਕਿਹਾ। ਇਨ੍ਹਾਂ ਹੀ ਨਹੀਂ ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਉਹ ਦੇਸ਼ ਦੇ ਸਾਰੇ ਹਾਈ ਕੋਰਟਾਂ ਵਿਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਾਇਰ ਪਟੀਸ਼ਨਾਂ ਦਾ ਡਾਟਾ ਵੀ ਇਕੱਠਾ ਕਰਨ। ਪਿਛਲੇ ਦਿਨੀ ਮੋਦੀ ਸਰਕਾਰ ਵੱਲੋਂ 3 ਖੇਤੀਬਾੜੀ ਕਾਨੂੰਨ ਪਾਸ ਕੀਤੇ ਗਏ, ਜਿਸ ਵਿਚ ਮੰਡੀ ਪ੍ਰਣਾਲੀ ਬਦਲ ਦਿੱਤੀ ਗਈ ਤਾਂ ਜੋ ਹੁਣ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਣ, ਨਾਲ ਹੀ ਕਿਸਾਨ ਸਿੱਧਾ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤਾ ਕਰ ਸਕਦਾ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਆਪਣੇ ਹਿਸਾਬ ਨਾਲ ਫਸਲਾਂ ਉਗਾਉਣ ਲਈ ਲੈ ਸਕਦੀਆਂ ਨੇ। ਕਿਸਾਨ ਜਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਇਨ੍ਹਾਂ ਵਿਸ਼ਿਆਂ ਦਾ ਵਿਰੋਧ ਕਰ ਰਹੀਆਂ ਨੇ। ਵਿਰੋਧ ਕਰਨ ਵਾਲਿਆਂ ਨੇ ਦੋਸ਼ ਲਾਇਆ ਕਿ ਇਸ ਪ੍ਰਣਾਲੀ ਨਾਲ ਹੀ ਮੋਦੀ ਸਰਕਾਰ MSP ਪ੍ਰਣਾਲੀ ਨੂੰ ਖਤਮ ਕਰ ਦੇਵੇਗੀ, ਹਾਲਾਂਕਿ ਸਰਕਾਰ ਨੇ ਅਜਿਹੇ ਦਾਅਵੇ ਤੋਂ ਇਨਕਾਰ ਕਰ ਦਿੱਤਾ। ਹਾਥਰਸ ਦੇ ਮੁਲਾਜ਼ਮਾਂ ਨੂੰ ਬਚਾ ਰਹੀ ਹੈ ਯੂਪੀ ਸਰਕਾਰ, ਇਹ ਕਹਿਣਾ ਹੈ ਰਾਹੁਲ ਗਾਂਧੀ ਦਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਾਥਰਸ ਮਾਮਲੇ ਨੂੰ ਲੈ ਕੇ ਕੱਲ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਤੇ ਫਿਰ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਪੀੜਤਾਂ ਦੇ ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਇਸ ਘਟਨਾ ਦੇ ਪੀੜਤ ਪੱਖ ਤੇ ਹਮਲਾ ਕੀਤਾ ਤੇ ਅਪਰਾਧੀਆਂ ਦੀ ਮਦਦ ਵੀ ਕੀਤੀ ਹੈ। ਪਾਰਟੀ ਵੱਲੋਂ ਸਪੀਕ ਅਪ ਫਾਰ ਵੁਮੈਨ ਸੇਫਟੀ ਹੈਸ਼ਟੈਗ ਤੇ ਚਲਾਏ ਗਏ ਸੋਸ਼ਲ ਮੀਡੀਆ ਮੁਹਿੰਮ ਦੇ ਅਧੀਨ ਵੀਡੀਓ ਜਾਰੀ ਕਰਕੇ ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਨੂੰ ਨਿਆਂ ਦਿਵਾਉਣ ਲਈ ਲੋਕ ਸਰਕਾਰ ਤੇ ਦਬਾਅ ਬਣਾਉਣ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਅਪਰਾਧੀਆਂ ਦੀ ਰੱਖਿਆ ਕਰਨ ਦੇ ਵਿਚ ਲੱਗੀ ਹੈ। ਉਨ੍ਹਾਂ ਕਿਹਾ ਕਿ ਮੈਂ ਜਿਵੇਂ ਹੀ ਪਰਿਵਾਰ ਨੂੰ ਮਿਲਿਆ ਅਤੇ ਗੱਲਬਾਤ ਸ਼ੁਰੂ ਕੀਤੀ, ਉਸ ਤੋਂ ਬਾਅਦ ਸਰਕਾਰ ਨੇ ਪਰਿਵਾਰ ਤੇ ਹਮਲਾ ਸ਼ੁਰੂ ਕਰ ਦਿੱਤਾ। ਉਧਰ ਪ੍ਰਿਯੰਕਾ ਦਾ ਕਹਿਣਾ ਹੈ ਕਿ ਪੀੜਤ ਔਰਤਾਂ ਦੀ ਸੱਚਾਈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਵਾਉਣਾ ਤੇ ਉਨ੍ਹਾਂ ਦੇ ਉੱਤੇ ਦੋਸ਼ ਲਗਾਉਣਾ ਸਭ ਤੋਂ ਸ਼ਰਮਨਾਕ ਹਰਕਤ ਹੈ। ਅਗਲੀ ਖਬਰ ਵੱਲ ਵਧਦੇ ਹਾਂ ਦੋਸਤੋ। ਜੰਤਰ ਮੰਤਰ ਦੇ ਪ੍ਰਦਰਸ਼ਨ ਤੇ ਪਹੁੰਚੇ ਕੇਜਰੀਵਾਲ ਨੇ ਭਾਜਪਾ ਤੇ ਸਾਧੇ ਤਿੱਖੇ ਨਿਸ਼ਾਨੇ। ਸੋ ਜੰਤਰ ਮੰਤਰ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਵਿਚ ਕੱਲ ਕੇਜਰੀਵਾਲ ਵੀ ਪਹੁੰਚ ਗਏ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਨੂੰ ਖੇਤ ਛੱਡ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਤਰ ਮੰਤਰ ਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਯੋਜਿਤ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕਿਸਾਨ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਜਦੋਂ ਕਿ ਇਹ ਝੋਨਾ ਕੱਟਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਅੱਜ ਦੁੱਖ ਦੇ ਮੌਕੇ ਤੇ ਪ੍ਰਦਰਸ਼ਨ ਕਰਨ ਆਏ ਹਾਂ। ਖੇਤੀਬਾੜੀ ਕਾਨੂੰਨ ਰਾਹੀਂ ਸਰਕਾਰ ਖੇਤੀ ਨੂੰ ਕਿਸਾਨ ਤੋਂ ਹੋ ਕੇ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਕਿ ਆਜ਼ਾਦੀ ਤੋਂ ਬਾਅਦ ਜਦੋਂ ਅਨਾਜ ਦੀ ਪਰੇਸ਼ਾਨੀ ਸੀ ਉਦੋਂ ਕੰਪਨੀਆਂ ਨੇ ਕਿਸਾਨ ਕੰਮ ਆਉਂਦਾ ਸੀ ਅਤੇ ਹਰੀ ਕ੍ਰਾਂਤੀ ਲਿਆਂਦੀ ਸੀ। ਪੰਜਾਬ ਚ 15 ਅਕਤੂਬਰ ਨੂੰ ਹੁਣ ਸਕੂਲ ਜਿਹੜੇ ਆ ਉਹ ਖੋਲ ਦਿੱਤੇ ਜਾਣਗੇ, ਪਰ ਕੁਝ ਖਾਸ ਪਾਬੰਦੀਆਂ ਜਿਹੜੀਆਂ ਆ ਇਸ ਦੌਰਾਨ ਜਾਰੀ ਰਹਿਣਗੀਆਂ। ਪੰਜਾਬ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਕ ਤੌਰ ਤੇ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਪਰ ਕੁਝ ਸ਼ਰਤਾਂ ਨਾਲ ਲਗਾਈਆਂ ਨੇ। ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਸਿਰਫ 9ਵੀਂ ਤੇ 12ਵੀਂ ਦੇ ਵਿਦਿਆਰਥੀ ਹੀ ਸਕੂਲ ਆ ਸਕਣਗੇ। ਇਸ ਵਾਸਤੇ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ 15 ਅਕਤੂਬਰ ਤੱਕ ਸਕੂਲ ਖੋਲਣ ਦਾ ਸੁਝਾਅ ਦਿੱਤਾ ਗਿਆ ਸੀ, ਪਰ ਉਸ ਵੇਲੇ ਸਿੱਖਿਆ ਮੰਤਰੀ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਪਰ ਕੱਲ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਮਾਪੇ ਚਾਹੁਣਗੇ ਤਾਂ ਸਕੂਲ 15 ਅਕਤੂਬਰ ਤੋਂ ਖੋਲੇ ਜਾ ਸਕਦੇ ਨੇ। ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਖਤਮ ਹੋਣ ਦੇ ਆਸਾਰ ਘੱਟ। ਸੋ ਕਿਸਾਨ ਸੰਘਰਸ਼ ਜਿਹੜਾ ਕਿ ਹੁਣ ਆਪਣੇ ਜ਼ੋਰਾਂ ਦੇ ਉੱਤੇ ਹੈ, ਮੋਦੀ ਸਰਕਾਰ ਨੇ ਖੇਤੀ ਨਾਲ ਸੰਬੰਧਿਤ 3 ਕਾਨੂੰਨ ਬਣਾ ਕੇ ਪੰਜਾਬ ਨੂੰ ਬੁਰੀ ਤਰ੍ਹਾਂ ਸੰਕਟ ਚ ਫਸਾਇਆ ਤੇ ਕਿਸਾਨ ਜਥੇਬੰਦੀਆਂ ਦਾ ਸ਼ਾਂਤੀਪੂਰਵਕ ਸੰਘਰਸ਼ ਜੋ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਉਸ ਦੇ ਖਤਮ ਹੋਣ ਦੇ ਜਿਹੜੇ ਆਸਾਰ ਹੈ ਉਹ ਨਜ਼ਰ ਨਹੀਂ ਆ ਰਹੇ। ਬੇਸ਼ੱਕ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ, ਪਰ ਇਸ ਦੇ ਬਾਵਜੂਦ ਸਰਕਾਰ ਅਜੇ ਤੱਕ ਵੀ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਣ ਵਿਚ ਲੱਗੀ ਹੋਈ ਹੈ। ਬਜਾਏ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ 9 ਸੀਨੀਅਰ ਭਾਜਪਾ ਮੰਤਰੀਆਂ ਨੂੰ ਨਵੇਂ ਕਾਨੂੰਨਾਂ ਦੇ ਪ੍ਰਚਾਰ ਲਈ ਮੈਦਾਨ ਦੇ ਵਿਚ ਵੀ ਉਤਾਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਪਿਛਲੇ ਹੀ ਦਿਨ ਆਪਣੇ ਬਿਆਨ ਚ ਮੁੜ ਨਵੇਂ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਜਤਾਇਆ। ਕੇਂਦਰ ਸਰਕਾਰ ਵੱਲੋਂ 14 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਦੀ ਬੁਲਾਈ ਗਈ ਮੀਟਿੰਗ ਤੋਂ ਵੀ ਕੁਝ ਨਿਕਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ, ਕਿਉਂਕਿ ਸਰਕਾਰ ਵੱਲੋਂ ਅਜੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕਾਨੂੰਨਾਂ ਦੇ ਵਿਚ ਬਦਲਾਅ ਦਾ ਜਿਹੜਾ ਭਰੋਸਾ ਹੈ ਪ੍ਰਗਟਾਇਆ ਨਹੀਂ ਜਾ ਰਿਹਾ। ਤੇ ਉਧਰ ਕਿਸਾਨ ਜਥੇਬੰਦੀਆਂ 2 ਫਾੜ ਹੋਈਆਂ ਨਜ਼ਰ ਆ ਰਹੀਆਂ ਨੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ਤੋਂ ਕੀਤਾ ਕਿਨਾਰਾ। ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ 2 ਫਾੜ ਹੁੰਦੀਆਂ ਨਜ਼ਰ ਆ ਰਹੀਆਂ ਨੇ। ਕੇਂਦਰ ਵੱਲੋਂ ਮੀਟਿੰਗ ਲਈ ਦਿੱਤੇ ਗਏ ਸੱਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਆਪਣੀ ਆਪਣੀ ਡਫਲੀ ਵਜਾਉਣ ਲੱਗ ਪਈਆਂ ਨੇ। ਪੰਜਾਬ ਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਸੱਦੇ ਤੇ ਇਕਮੁੱਠਤਾ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਰਿਹਾ। ਕੇਂਦਰੀ ਖੇਤੀ ਮੰਤਰਾਲੇ ਦੇ ਸੱਦੇ ਤੇ ਇਕ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤੋਂ ਕੋਰੀ ਨਾਂ ਕਰ ਦਿੱਤੀ ਹੈ, ਜਦਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਦੇ ਸੱਦੇ ਦਾ ਹਾਂ ਪੱਖੀ ਹੁੰਗਾਰਾ ਭਰਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ 14 ਅਕਤੂਬਰ ਨੂੰ ਨਵੀਂ ਦਿੱਲੀ ਚ ਸੱਦੀ ਮੀਟਿੰਗ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 31 ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਜਥੇਬੰਦੀ ਦੀ ਪੂਰਨ ਹਮਾਇਤ ਹੈ, ਇਸ ਲਈ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਦੌਰਾਨ ਵੀ ਪੱਖ ਰੱਖਿਆ ਜਾਣਾ ਜ਼ਰੂਰੀ ਹੈ। ਮੁੱਖ ਮੰਤਰੀ ਵਿਧਾਨ ਸਭਾ ਸੈਸ਼ਨ 7 ਦਿਨਾਂ ਚ ਸੱਦਣ ਜਾਂ ਫਿਰ ਘਰਾਓ ਲਈ ਤਿਆਰ ਰਹਿਣ, ਇਹ ਕਹਿਣਾ ਹੈ ਅਕਾਲੀ ਦਲ ਦਾ। ਸੋ ਅਕਾਲੀ ਦਲ ਵੱਲੋਂ ਇੱਕ ਵਾਰ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਉੱਤੇ ਸਿੱਧਾ ਜਿਹੜਾ ਨਿਸ਼ਾਨਾ ਹੈ ਉਹ ਸਾਧਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਕਿ ਉਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ, ਜਿਸ ਵਿਚ ਸਾਰੇ ਪੰਜਾਬ ਨੂੰ ਨੋਟੀਫਾਈਡ ਮੰਡੀ ਐਲਾਨਿਆ ਜਾਵੇ ਅਤੇ ਕੇਂਦਰ ਦੇ ਖੇਤੀਬਾੜੀ ਬਾਰੇ ਐਕਟ ਰੱਦ ਕੀਤੇ ਜਾਣ ਤੇ ਸੂਬੇ ਦਾ ਆਪਣਾ 2017 ਵਿਚ ਸੋਧਿਆ APMC ਐਕਟ ਰੱਦ ਕੀਤਾ ਜਾਵੇ। ਅਕਾਲੀ ਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸੈਸ਼ਨ ਸੱਦਣ ਤੋਂ ਨਾ ਕਰ ਦਿੱਤੀ ਤਾਂ ਫਿਰ ਪਾਰਟੀ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗੀ ਤੇ ਇਸ ਬਾਰੇ ਫੈਸਲਾ ਕੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਦੇ ਵਿਚ ਲਿਆ ਗਿਆ। ਪਰ ਉਧਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਚ ਕਿਸਾਨਾਂ ਨੂੰ ਬਚਾਉਣ ਦੇ ਲਈ ਉਨ੍ਹਾਂ ਨੂੰ ਕਿਸੇ ਦੀ ਸਲਾਹ ਜਾਂ ਚੇਤਾਵਨੀ ਦੀ ਲੋੜ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਆਪਣਾ ਪੱਖ ਸਪਸ਼ਟ ਕਰਦੇ ਹੋਏ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਉਨ੍ਹਾਂ ਦੀ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਮਾਮਲੇ ਚ ਉਨ੍ਹਾਂ ਦੀ ਸਰਕਾਰ ਨੂੰ ਕੋਈ ਵੀ ਹੁਕਮ ਕਰਨ ਦਾ ਨਾ ਹੀ ਸਿਆਸੀ ਤੇ ਨਾ ਹੀ ਨੈਤਿਕ ਤੌਰ ਤੇ ਕੋਈ ਅਧਿਕਾਰ ਹੈ। ਅਕਾਲੀ ਦਲ ਵੱਲੋਂ ਦਿੱਤੀ ਚੇਤਾਵਨੀ ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਬੜੀ ਹਾਸੋਹੀਣੀ ਹੈ ਕਿ ਜਿਹੜੀ ਪਾਰਟੀ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਵਿਰੁੱਧ ਮਤੇ ਦੇ ਹੱਕ ਵਿਚ ਵੋਟ ਪਾਉਣ ਤੋਂ ਬਚਣ ਲਈ ਬਾਈਕਾਟ ਕੀਤਾ, ਅੱਜ ਉਹ ਪਾਰਟੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਗਲਾ ਸੈਸ਼ਨ ਬੁਲਾਉਣ ਦੇ ਮੰਗ ਉੱਤੇ ਉਤਾਰੂ ਹੈ। ਅਗਲੀ ਖ਼ਬਰ ਵੱਲ ਵਧਦਿਆਂ ਦੋਸਤੋ, ਅਗਲੀ ਖ਼ਬਰ ਬੰਗਲਾਦੇਸ਼ ਤੋਂ ਹੈ। ਬੰਗਲਾਦੇਸ਼ ਦੇ ਮੰਤਰੀ ਮੰਡਲ ਨੇ ਬਲਾਤਕਾਰ ਮਾਮਲੇ ਵਿਚ ਮੌਤ ਦੀ ਸਜ਼ਾ ਨੂੰ ਹੁਣ ਮਨਜ਼ੂਰੀ ਦਿੱਤੀ ਹੈ। ਜਨਵਰੀ ਤੋਂ ਅਗਸਤ ਵਿਚਾਲੇ 899 ਘਟਨਾਵਾਂ ਦੇ ਵਿਚ 41 ਔਰਤਾਂ ਦੀ ਜਿਹੜੀ ਜਾਨ ਹੈ ਉਹ ਇਸ ਤਰ੍ਹਾਂ ਦੇ ਵਰਤਾਰੇ ਦੇ ਵਿਚ ਗਈ ਹੈ। ਸੋ ਇਸ ਕਰਕੇ ਬੰਗਲਾਦੇਸ਼ ਦੇ ਵਿਚ ਹੁਣ ਬਲਾਤਕਾਰ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਹੈ। ਬੰਗਲਾਦੇਸ਼ ਚ ਹਾਲ ਚ ਹੀ ਬਲਾਤਕਾਰ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੇ ਸੜਕਾਂ ਅਤੇ ਸੋਸ਼ਲ ਮੀਡੀਆ ਤੇ ਭੜਕੇ ਲੋਕਾਂ ਦੇ ਗੁੱਸੇ ਤੋਂ ਬਾਅਦ ਮੰਤਰੀ ਮੰਡਲ ਨੇ ਬਲਾਤਕਾਰ ਦੇ ਮਾਮਲਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਉਮਰ ਕੈਦ ਤੋਂ ਵਧਾ ਕੇ ਮੌਤ ਦੀ ਸਜ਼ਾ ਵਿਚ ਤਬਦੀਲ ਕਰਨ ਦੀ ਮਨਜ਼ੂਰੀ ਜਿਹੜੀ ਆ ਉਹ ਕੱਲ ਸੋਮਵਾਰ ਨੂੰ ਦਿੱਤੀ ਹੈ। ਮੰਤਰੀ ਮੰਡਲ ਦੇ ਬੁਲਾਰੇ ਹਾਰਕਰ ਅਨਵਾਕੁਲ ਇਸਲਾਮ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਅਬਦੁਲ ਹਾਮਿਦ ਮਹਿਲਾ ਅਤੇ ਬਾਲ ਉਤਪੀੜਨ ਕਾਨੂੰਨ ਵਿਚ ਸੋਧ ਸੰਬੰਧੀ ਆਰਡੀਨੈਂਸ ਜਾਰੀ ਕਰ ਸਕਦੇ ਨੇ ਤੇ ਕਿਉਂਕਿ ਸੰਸਦ ਦਾ ਜਿਹੜਾ ਸਤਰ ਨਹੀਂ ਚੱਲ ਰਿਹਾ, ਸੋ ਇਹ ਜਿਹੜਾ ਇੱਕ ਕਾਨੂੰਨ ਹੈ ਇਸ ਨੂੰ ਪਾਸ ਹੁਣ ਆਉਣ ਵਾਲੇ ਦਿਨਾਂ ਦੇ ਵਿਚ ਕੀਤਾ ਜਾਵੇਗਾ। ਅਮਰੀਕਾ ਦੇ ਮਿਲਗ੍ਰਾਮ ਤੇ ਵਿਲਸਨ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਜਿਹੜਾ ਉਹ ਲੈਣ ਦਾ ਮਾਣ ਹਾਸਲ ਹੋਇਆ। ਅਮਰੀਕਾ ਦੇ ਪੌਲ ਆਰ ਮਿਲਗ੍ਰਾਮ ਅਤੇ ਰਾਬਰਟ ਬੀ ਵਿਲਸਨ ਨੂੰ ਇਸ ਸਾਲ ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਨਿਲਾਮੀ ਸਿਧਾਂਤ ਵਿਚ ਸੁਧਾਰ ਅਤੇ ਨਵੇਂ ਨਿਲਾਮੀ ਰੂਪ ਦੀ ਖੋਜ ਲਈ ਦਿੱਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਦੇ ਜਨਰਲ ਸਕੱਤਰ ਗੋਵਾਨ ਹੈਨਸਨ ਨੇ ਸੋਮਵਾਰ ਨੂੰ ਸਟਾਕਹੋਮ ਵਿਚ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਜੇਤੂਆਂ ਦੇ ਨਾਮ ਦਾ ਐਲਾਨ ਕੀਤਾ। ਅਰਥ ਸ਼ਾਸਤਰ ਦੇ ਖੇਤਰ ਵਿਚ ਇਹ ਪੁਰਸਕਾਰ ਅਜਿਹੇ ਸਮੇਂ ਦਿੱਤਾ ਗਿਆ ਜਦੋਂ ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਿਹਾ। ਅਰਥ ਸ਼ਾਸਤਰ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਨੂੰ ਤਕਨੀਕੀ ਰੂਪ ਵਿਚ ਸਵਿਫਜ਼ੋਜ਼ ਰਿਕਸਬੋਕ ਪ੍ਰਾਈਜ਼ ਕਿਹਾ ਜਾਂਦਾ ਹੈ ਤੇ ਇਹ ਵਿਗਿਆਨਕ ਅਲਫਰੈਡ ਨੋਬਲ ਦੀ ਯਾਦ ਵਿੱਚ ਦਿੱਤਾ ਗਿਆ। ਸੋ ਇਸ ਵਿੱਚ ਇਸ ਪੁਰਸਕਾਰ ਦੀ ਸਥਾਪਨਾ 1969 ਵਿੱਚ ਹੋਈ ਸੀ ਤੇ ਇਸ ਨੂੰ ਹੁਣ ਨੋਬਲ ਪੁਰਸਕਾਰਾਂ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ। ਕੁਝ ਖਬਰਾਂ ਆਸਟ੍ਰੇਲੀਆ ਤੋਂ। ਬੀਤੇ ਕੱਲ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ 15 ਹੋਰ ਕੋਰੋਨਾ ਪ੍ਰਭਾਵਿਤ ਕੇਸ ਦਰਜ ਕੀਤੇ ਗਏ ਨੇ। ਮੈਲਬਰਨ ਵਿੱਚ ਲਾਕਡਾਊਨ 'ਚ ਅਜੇ ਵੀ ਕੋਈ ਰਿਆਇਤ ਨਹੀਂ ਦਿੱਤੀ ਜਾ ਰਹੀ। ਵਿਕਟੋਰੀਆ ਦੇ ਮੈਟਰੋਪੋਲੀਟਨ ਇਲਾਕਿਆਂ ਦੇ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਲਾਕਡਾਊਨ ਪਾਬੰਦੀਆਂ 'ਚ ਰਾਹਤ ਮਿਲਣ ਦੇ ਆਸਾਰ ਜਿਹੜੇ ਆ ਦੱਸੇ ਜਾ ਰਹੇ ਆ ਤੇ ਵਿਕਟੋਰੀਆ ਦੇ ਮੈਟਰੋਪੋਲੀਟਨ ਇਲਾਕਿਆਂ ਵਿੱਚ ਵਿਦਿਆਰਥੀ ਹੁਣ ਮੁੜ ਸਕੂਲਾਂ ਵਿੱਚ ਪਰਤੇ ਨੇ। ਪ੍ਰਾਇਮਰੀ ਸਕੂਲ ਜਿਹੜੇ ਆ ਉਹ ਲਗਭਗ ਖੋਲ ਦਿੱਤੇ ਗਏ ਨੇ, ਪਰ ਸੱਤਵੀਂ ਕਲਾਸ ਦੇ ਵਿਦਿਆਰਥੀ ਅਤੇ ਉਧਰ VCA ਤੇ VCAL ਦੇ ਜਿਹੜੇ ਵਿਦਿਆਰਥੀ ਆ ਉਹ ਵੀ ਸਕੂਲਾਂ ਦੇ ਵਿੱਚ ਦੁਬਾਰਾ ਪਰਤੇ ਆ। ਵਿਕਟੋਰੀਆ ਦੇ ਰੀਜਨਲ ਏਰੀਏ ਵਿੱਚ ਬੀਤੇ ਹਫ਼ਤੇ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਵਾਪਸੀ ਤੋਂ ਬਾਅਦ ਹੁਣ ਵਿਕਟੋਰੀਆ ਦੇ ਮੈਟਰੋਪੋਲੀਟਨ ਇਲਾਕੇ ਵਿੱਚ ਵੀ ਬੀਤੇ ਕੱਲ ਤੋਂ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਵਾਪਸੀ ਹੋ ਚੁੱਕੀ ਹੈ। ਬੀਤੇ ਕੱਲ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਵਾਪਸੀ ਕੀਤੀ ਗਈ, ਪਰ ਅਜੇ ਵੀ ਕੁਝ ਪ੍ਰਾਇਮਰੀ ਸਕੂਲਾਂ 'ਚ ਤੀਸਰੀ ਤੋਂ ਛੇਵੀਂ ਦੇ ਵਿਦਿਆਰਥੀਆਂ ਨੂੰ ਬੁੱਧਵਾਰ ਤੱਕ ਬੁਲਾਇਆ ਜਾਣਾ ਹੈ। ਇਸ ਦੇ ਨਾਲ ਹੀ ਸੱਤਵੀਂ ਕਲਾਸ ਅਤੇ VCA ਦੇ ਵਿਸ਼ਿਆਂ ਵਾਲੇ ਦਸਵੀਂ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਵੀ ਇੱਕ ਲੰਬੀ ਆਨਲਾਈਨ ਲਰਨਿੰਗ ਤੋਂ ਬਾਅਦ ਹੁਣ ਮੁੜ ਟਰਮ 4 ਦੇ ਲਈ ਸਕੂਲ ਅੰਦਰ ਕਲਾਸਾਂ ਵਿੱਚ ਫੇਸ ਟੂ ਫੇਸ ਯਾਨੀ ਆਮੋ ਸਾਹਮਣੀ ਪੜ੍ਹਾਈ ਦੇ ਲਈ ਹਾਜ਼ਰ ਹੋਣਾ। ਮੈਲਬਰਨ ਦੇ ਦੱਖਣ ਪੂਰਬੀ ਇਲਾਕੇ ਦੇ ਸਕੂਲ ਦੇ ਪਹਿਲੇ ਦਿਨ ਹੀ ਕੋਰੋਨਾ ਪ੍ਰਭਾਵਿਤ ਕੇਸ ਆਉਣ ਨਾਲ ਸਕੂਲ ਨੂੰ ਬੰਦ ਕਰਨਾ ਪਿਆ। ਮੈਲਬਰਨ ਦੇ ਨੋਬਲ ਪਾਰਕ ਦੇ ਨੈਜ਼ਰੇਥ ਕਾਲਜ ਵਿੱਚ ਬੀਤੇ ਕੱਲ ਸਕੂਲ ਦੇ ਖੁੱਲਣ ਦੇ ਪਹਿਲੇ ਦਿਨ ਹੀ ਕੋਰੋਨਾ ਪ੍ਰਭਾਵਿਤ ਵਿਦਿਆਰਥੀ ਦੇ ਪਤਾ ਲੱਗਣ ਤੇ ਸਕੂਲ ਸਫਾਈ ਸੁਰੱਖਿਆ ਪ੍ਰਬੰਧਾਂ ਕਾਰਨ ਦੁਬਾਰਾ ਬੰਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੁੱਧਵਾਰ ਨੂੰ ਹੋਏ ਜਨਰਲ ਅਚੀਵਮੈਂਟ ਟੈਸਟ ਯਾਨੀ GAT ਦੇ ਮੌਕੇ ਸਕੂਲ ਵਿੱਚ ਹਾਜ਼ਰੀ ਭਰੀ ਸੀ ਤੇ ਬਾਅਦ ਵਿੱਚ ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸਫਾਈ ਪ੍ਰਬੰਧਾਂ ਤੋਂ ਬਾਅਦ ਸਕੂਲ ਦੁਬਾਰਾ ਖੋਲ੍ਹਣ ਦਾ ਭਰੋਸਾ ਵੀ ਦਿੱਤਾ ਗਿਆ। ਉਧਰ ਹੋਟਲ ਕੁਆਰੰਟੀਨ ਵਿੱਚ ਅਣਗਹਿਲੀ ਕਾਰਨ ਵਿਕਟੋਰੀਅਨ ਪ੍ਰੀਮੀਅਰ ਨੂੰ ਲਗਾਤਾਰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਵਿਕਟੋਰੀਆ ਵਿੱਚ ਕੋਰੋਨਾ ਦੀ ਦੂਜੀ ਵੇਵ ਆਉਣ ਦਾ ਕਾਰਨ ਹੋਟਲ ਕੁਆਰੰਟੀਨ ਵਿੱਚ ਵਰਤੀ ਲਾਪਰਵਾਹੀ ਮੰਨੀ ਜਾ ਰਹੀ ਹੈ। ਇਸ ਲਈ ਪ੍ਰੀਮੀਅਰ ਡੇਨੀਅਲ ਐਂਡਰਿਊ ਨੂੰ ਵਿਰੋਧੀ ਪਾਰਟੀ ਦੇ ਸਵਾਲਾਂ ਦੇ ਘੇਰੇ ਵਿੱਚ ਆਉਣਾ ਪੈ ਰਿਹਾ। ਵਿਕਟੋਰੀਆ ਦੇ ਸੀਨੀਅਰ ਜਨਤਕ ਸੇਵਕ ਕ੍ਰਿਸ ਐਕਲਸ ਪ੍ਰੀਮੀਅਰ ਅਤੇ ਕੈਬਨਿਟ ਵਿਭਾਗ ਦੇ ਸਕੱਤਰ ਤੋਂ ਅਸਤੀਫਾ ਦੇ ਚੁੱਕੇ ਹੈ। ਇਸ ਹੀ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਵੀ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਤੇ ਉਧਰ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀ ਬੈਰਿੰਜ ਕਲਾਈਨ ਦੇ ਉੱਤੇ ਸਾਬਕਾ MP ਡੈਰਿਲ ਮੈਗਿਨ ਨਾਲ ਲੁਕਵੇਂ ਨਿੱਜੀ ਸੰਬੰਧਾਂ ਨੂੰ ਲੈ ਕੇ ਅਸਤੀਫਾ ਦੇਣ ਦੀ ਮੰਗ ਕੀਤੀ ਗਈ ਹੈ, ਜਦਕਿ ਪ੍ਰੀਮੀਅਰ ਨੇ ਅਸਤੀਫਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਸੰਬੰਧ ਵਿਚ ਪ੍ਰੀਮੀਅਰ ਦੇ ਸਮਰਥਕ ਉਸ ਦੇ ਹੱਕ ਵਿਚ ਡਟ ਗਏ ਹੈ ਅਤੇ ਉਸ ਦੀ ਆਪਣੀ ਪਾਰਟੀ ਦੇ ਵੀ ਸਮਰਥਕ ਉਸ ਨੂੰ ਬਿਨਾਂ ਸ਼ੱਕ ਬਿਹਤਰੀਨ ਲੀਡਰ ਐਲਾਨ ਰਹੇ ਆ। ਉਨ੍ਹਾਂ ਨੇ ਉਸ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ। ਤੇ ਲਓ ਦੋਸਤੋ, ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਪਰ ਹੁਣ ਖਬਰਾਂ ਤੋਂ ਬਾਅਦ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ। ਇਸ ਖਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਕਰਦੇ ਹਾਂ ਸਮਾਪਤ। ਦਿਓ ਇਜਾਜ਼ਤ। ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਜੀ ਸਵਾਗਤ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਹੋਰ ਸਿਲਸਿਲੇ ਜਿਹੜੇ ਆ ਉਹ ਤੁਹਾਡੇ ਲਈ ਬਹੁਤ ਜਲਦ ਲੈ ਕੇ ਆਵਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਬਲਰਾਜ ਦੀ ਆਵਾਜ਼ ਦੇ ਵਿੱਚ। ਆਉਂਦੇ ਹਾਂ ਗੀਤ ਤੋਂ ਬਾਅਦ, ਫਿਰ ਵਾਪਸ ਬਣੇ ਰਹੋ, ਜੁੜੇ ਰਹੋ।
ਮਹਾਰਾਣੀ ਮੇਰੇ ਗੀਤਾਂ ਦੀ ਬੈਠੀਏ ਵਾਲੇ ਮਹਾਰਾਣੀ ਮੇਰੇ ਗੀਤਾਂ महारानी मेरे गीतां दी बैठिए वाले महारानी मेरे गीतां दी बैठिए वाले महारानी मेरे गीतां दी बैठिए वाले महारानी मेरे गीतां दी ताई जांदी है जिसी बिचा बिची ओनू बार जानदा करे जिसी बैठिए वाले महारानी मेरे गीतां दी 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 ਕਿੰਨੇ ਕ ਕਮਾਉਣੇ ਆ ਮੈਂ ਕਿਹਾ ਸਾਡੇ ਕੋਲ ਪੈਸੇ ਹਾੜੀ ਸੋਹਣੀ ਆਉਣੇ
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9898152397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰੋਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ
अपने करियर नु नवियां ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106.
10 to 15 saal de tajurbe naal Australia de Melbourne vich je tusi IELTS ya PTE na sambandhit courses karna chahunde ho ta Lakshya PTE Melbourne de rahe ne outstanding coaching for PTE and IELTS at very affordable prices Lakshya PTE coaching institute pure Australia vich apni sewawan de rahe ne face to face IELTS te PTE preparation classes to ilawa tusi online PTE classes vi laga sakde ho वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mill da Garewal chakki aata, taaza, kat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਇੱਕ ਗੀਤ ਸੁਣਿਆ। ਗੀਤ ਤੋਂ ਬਾਅਦ ਸਾਡੇ ਕੁਝ ਵਪਾਰਕ ਇਸ਼ਤਿਹਾਰ ਅਸੀਂ ਤੁਹਾਡੀ ਨਜ਼ਰ ਕੀਤੇ ਆ, ਔਰ ਇਹ ਵਪਾਰਕ ਇਸ਼ਤਿਹਾਰ ਸਾਡੇ ਉਹਨਾਂ ਸਹਿਯੋਗੀਆਂ ਤੇ ਉਹਨਾਂ ਸਪਾਂਸਰਸ ਦੇ, ਜਿਹੜੇ ਸਪਾਂਸਰਸ ਸਾਨੂੰ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ। ਇੱਕ ਵਾਰ ਫਿਰ ਅਸੀਂ ਸਾਰੇ ਸਪਾਂਸਰਸ ਦੇ, ਸਹਿਯੋਗੀਆਂ ਦੇ ਸ਼ੁਕਰ ਗੁਜ਼ਾਰ ਹਾਂ। ਤੇ ਦੋਸਤੋ, ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਮੁਤਾਬਕ 8:57 ਦਾ ਹੋ ਚੁੱਕਿਆ ਹੈ। ਤੇ ਇਸ ਸਮੇਂ ਦੌਰਾਨ ਤੁਹਾਡੇ ਨਾਲ ਇੱਕ ਦੋ ਗੱਲਾਂ ਦੀ ਸਾਂਝ ਪਾਵਾਂਗੇ, ਪਰ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਜਿਵੇਂ ਕਿ ਜਿਹੜੀ ਲੋਕਲ ਗਵਰਨਮੈਂਟ ਇਲੈਕਸ਼ਨ, ਜਿਹਨੂੰ ਅਸੀਂ ਕੌਂਸਲ ਦੀਆਂ ਇਲੈਕਸ਼ਨ ਵੀ ਕਹਿੰਦੇ ਹਾਂ, ਉਹ ਹੋਣ ਜਾ ਰਹੀ ਹੈ। ਸੋ ਉਸ ਸੰਬੰਧ ਦੇ ਵਿੱਚ ਕੁਝ ਉਮੀਦਵਾਰ ਜਿਹੜੇ ਆ ਉਹ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੀ ਵੀ ਕਿਸਮਤ ਅਜ਼ਮਾਈ ਕਰ ਰਹੇ ਨੇ। ਉਨ੍ਹਾਂ ਦੇ ਵਿੱਚੋਂ ਹੀ ਇੱਕ ਉਮੀਦਵਾਰ ਰਿਸ਼ੀ ਪ੍ਰਭਾਕਰ ਹੋਰੀ ਜਿਹੜੇ ਆ ਉਹ ਸਾਡੇ ਨਾਲ ਅੱਜ ਹਾਜ਼ਰ ਹੋਣਗੇ ਪ੍ਰੋਗਰਾਮ ਦੌਰਾਨ, ਤੇ ਉਨ੍ਹਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਏਜੰਡੇ ਲੈ ਕੇ ਉਹ ਇਸ ਚੋਣ ਦੇ ਲਈ, ਉਮੀਦਵਾਰੀ ਦੇ ਲਈ ਅੱਗੇ ਆਏ ਆ। ਸੋ ਉਨ੍ਹਾਂ ਨਾਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਦੱਸਦੇ ਜਾਈਏ ਕਿ ਹਰਮਨ ਰੇਡੀਓ ਤੇ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਦੇ ਸਹਿਯੋਗ ਦੇ ਨਾਲ ਇੱਕ ਕਵਿਤਾ ਉਚਾਰਨ ਅਤੇ ਕਵਿਸ਼ਰੀ ਜਿਹੜਾ ਮੁਕਾਬਲਾ ਹੈ ਉਹ ਬੱਚਿਆਂ ਦੇ ਲਈ ਸ਼ੁਰੂ ਕੀਤਾ ਗਿਆ। ਸੋ ਇਹ ਮੁਕਾਬਲਾ ਜਿਹੜਾ ਇਹ ਖਾਸ ਤੌਰ ਤੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਜਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਬੱਚੇ ਆ ਪੰਜਾਬੀ ਪਰਿਵਾਰਾਂ ਦੇ ਨਾਲ ਜਿਹੜੇ ਸੰਬੰਧ ਰੱਖਦੇ ਆ, ਔਰ ਜਿਹੜੇ ਵਾਕਈ ਆਪਣੇ ਜਿਹੜੇ ਪਰਿਵਾਰ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨਾ ਚਾਹੁੰਦੇ ਆ, ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਜਿਹੜਾ ਮੁਕਾਬਲਾ ਆ ਉਹ ਰੱਖਿਆ ਗਿਆ। ਨਾਮ ਸਿਰਫ ਮੁਕਾਬਲੇ ਦਾ ਦਿੱਤਾ ਗਿਆ, ਪਰ ਅਸਲ ਦੇ ਵਿੱਚ ਇਸ ਦਾ ਜਿਹੜਾ ਮਕਸਦ ਹੈ ਉਹ ਉਤਸ਼ਾਹਿਤ ਕਰਨਾ ਹੈ ਇੱਥੋਂ ਦੀ ਜੰਮੀ ਹੋਈ ਪੀੜ੍ਹੀ ਜਿਹੜੀ ਹੈ ਇੱਥੇ ਜਾਂ ਜੰਮ ਪਲ ਰਹੀ ਜਿਹੜੀ ਪੀੜ੍ਹੀ ਹੈ ਉਸ ਨੂੰ ਪੰਜਾਬੀ ਦੇ ਨਾਲ ਜਾਂ ਫਿਰ ਆਪਣੀ ਜਿਹੜਾ ਵਿਰਸਾ ਹੈ ਜਾਂ ਉਸ ਦੇ ਨਾਲ ਜਾਂ ਆਪਣੇ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਣ ਦਾ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ। ਸੋ ਇਸ ਉਪਰਾਲੇ ਦੇ ਤਹਿਤ ਜਿਹੜੇ 5 ਸਾਲ ਤੋਂ ਲੈ ਕੇ 12 ਸਾਲ ਤੇ 13 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਦੀਆਂ ਵੀਡੀਓਜ਼ ਉਹ ਮੰਗਵਾਈਆਂ ਜਾ ਰਹੀਆਂ, ਜਿਹੜੀਆਂ ਕਿ ਮੁਕਾਬਲੇ ਦੇ ਵਿੱਚ ਭੇਜੀਆਂ ਜਾਣੀਆਂ ਨੇ। ਤੇ ਇਸ ਤੋਂ ਇਲਾਵਾ ਕਵੀਸ਼ਰੀ ਦੇ ਲਈ ਵੀ ਇਹਦੇ ਵਿੱਚ ਕੋਈ ਜਿਹੜੀ ਉਮਰ ਹੱਦ ਹੈ ਉਹ 5 ਤੋਂ 12 ਜਾਂ 5 ਤੋਂ 18 ਤੱਕ ਵਾਲੀ ਨਹੀਂ ਹੈ, ਸਗੋਂ ਉਮਰ ਹੱਦ ਜਿਹੜੀ ਆ ਉਹ ਸਿੱਧੀ 5 ਤੋਂ 18 ਦੇ ਵਿੱਚ ਵਾਲੇ ਜਿਹੜੇ ਬੱਚੇ ਆ ਉਹ ਭਾਗ ਲੈ ਸਕਦੇ ਆ। ਸੋ ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਜਿਹੜਾ ਜੋਸ਼ ਆ ਉਹ ਦੇਖਿਆ ਬਣਦਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਸਾਡੇ ਤੱਕ ਪਹੁੰਚ ਰਹੀਆਂ, ਔਰ ਅਸੀਂ ਇਹ ਗੱਲ ਜਿਹੜੀ ਦੱਸਣ ਦੇ ਵਿੱਚ ਵੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਇਹਨਾਂ ਸਾਰਿਆਂ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰੇਡੀਓ ਦੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਵਿੱਚ ਅਸੀਂ ਲੈ ਕੇ ਆਈਏ, ਔਰ ਉਹਨਾਂ ਦੀਆਂ ਉਹ ਪਿਆਰੀਆਂ ਪਿਆਰੀਆਂ ਆਵਾਜ਼ਾਂ ਦੇ ਵਿੱਚ ਬੋਲੀਆਂ ਹੋਈਆਂ ਜਿਹੜੀਆਂ ਕਵਿਤਾਵਾਂ ਆ ਉਹ ਤੁਹਾਡੀ ਨਜ਼ਰ ਕਰੀਏ। ਤੇ ਇਸ ਦੇ ਨਾਲ ਹੀ ਕੁਛ ਬੱਚੇ ਜਿਹੜੇ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਗਰਾਮ ਨੂੰ ਹੋਸਟ ਵੀ ਕਰਨ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਵਾਂ ਜਿਹੜਾ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਰੇਡੀਓ ਤੇ ਲੈ ਕੇ ਆਵਾਂਗੇ। ਤੇ ਇਸੇ ਤਰ੍ਹਾਂ ਇਸ ਉਪਰਾਲੇ ਦੇ ਵਿੱਚ ਜਿੰਨੇ ਵੀ ਲੋਕ ਜੁੜ ਰਹੇ ਆ, ਜਿੰਨੇ ਵੀ ਪੰਜਾਬੀ ਪਰਿਵਾਰ ਜਿਹੜੇ ਆ ਉਹ ਜੁੜ ਰਹੇ, ਆਪਣੇ ਭਾਈਚਾਰੇ ਦੇ ਜਿਹੜੇ ਲੋਕ ਆ ਜੁੜ ਰਹੇ ਆ, ਉਹਨਾਂ ਦਾ ਜਿਹੜਾ ਉਤਸ਼ਾਹ ਆ ਉਹ ਤਾਂ ਦੇਖਿਆ ਬਣਦਾ, ਪਰ ਉਹਨਾਂ ਦਾ ਜਿਹੜਾ ਸ਼ੁਕਰਾਨਾ ਕਰਨਾ ਜ਼ਰੂਰ ਬਣਦਾ ਹਰਮਨ ਰੇਡੀਓ ਵੱਲੋਂ, ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ, ਕਿਉਂਕਿ ਇਹ ਤੁਹਾਡਾ ਆਪਣਾ ਹੀ ਇੱਕ ਪਲੇਟਫਾਰਮ ਹੈ ਜਿਸ ਦੇ ਰਾਹੀਂ ਇਹ ਜਿਹੜਾ ਉੱਦਮ ਹੈ, ਇਹ ਉਪਰਾਲਾ ਜਿਹੜਾ ਉਹ ਕੀਤਾ ਗਿਆ ਹੈ, ਆਰੰਭਿਆ ਗਿਆ ਹੈ, ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੇ ਬੱਚਿਆਂ ਦਾ ਜਿਹੜਾ ਉਤਸ਼ਾਹ ਆ ਉਹ ਵਧਿਆ, ਬੱਚਿਆਂ ਦੇ ਵਿੱਚ ਜਿਹੜਾ ਹੌਸਲਾ ਹੈ ਉਹ ਵੀ ਵਧਿਆ। ਸੋ ਇਹੀ ਸਾਡੀ ਇੱਕ ਕੋਸ਼ਿਸ਼ ਸੀ, ਇਹੀ ਸਾਡਾ ਇੱਕ ਮਨੋਰਥ ਸੀ ਕਿ ਅਸੀਂ ਬੱਚਿਆਂ ਨੂੰ ਇਸ ਢੰਗ ਦਾ ਕੋਈ ਪਲੇਟਫਾਰਮ ਜਿਹੜਾ ਆ ਉਹ ਜ਼ਰੂਰ ਦੇਈਏ ਕਿ ਉਹਨਾਂ ਨੂੰ ਪੰਜਾਬੀ ਬੋਲਣ ਦੇ ਲਈ ਤਾਂ ਅਸੀਂ ਘਰ ਦੇ ਵਿੱਚ ਵੀ ਉਤਸ਼ਾਹਿਤ ਕਰਦੇ ਰਹਿੰਦੇ ਹਾਂ, ਪਰ ਇਸ ਤਰ੍ਹਾਂ ਦੇ ਮੰਚ ਦੇ ਰਾਹੀਂ ਹੌਸਲਾ ਜਿਹੜਾ ਉਹਨਾਂ ਦੇ ਵਿੱਚ ਜ਼ਰੂਰ ਲੈ ਕੇ ਆਈਏ ਤਾਂ ਕਿ ਉਹ ਪੰਜਾਬੀ ਬੋਲਣ ਦੇ ਵਿੱਚ ਕਿਤੇ ਵੀ ਝਿਜਕ ਮਹਿਸੂਸ ਨਾ ਕਰਨ ਜਦੋਂ ਕਿਸੇ ਵੱਡੇ ਪਲੇਟਫਾਰਮ ਤੇ ਵੀ ਹੋਣ ਤੇ ਇਹ ਮੈਨੂੰ ਲੱਗਦਾ ਕਿ ਇਹੋ ਜਿਹਾ ਪਲੇਟਫਾਰਮ ਹੈ, ਇਹੋ ਜਿਹਾ ਮੰਚ ਹੈ ਜਿਸ ਦੇ ਰਾਹੀਂ ਉਹਨਾਂ ਦੇ ਅੰਦਰ ਇਹ ਹੌਸਲਾ ਜਿਹੜਾ ਉਹ ਵੀ ਜ਼ਰੂਰ ਵਧੇਗਾ ਤੇ ਇਸ ਕੋਸ਼ਿਸ਼ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਰਲ ਮਿਲ ਕੇ। ਸੋ ਤੁਹਾਡੇ ਸਾਰਿਆਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਹਾਂ, ਜਿਹੜੇ ਵੀ ਪਰਿਵਾਰ ਜਿਹੜੇ ਵੀ ਮਾਪੇ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਖਾਸ ਮੁਕਾਬਲੇ ਦੇ ਵਿੱਚ ਭੇਜਿਆ। ਸੋ ਤੁਸੀਂ ਸਾਰੀ ਵਧਾਈ ਦੇ ਪਾਤਰ ਹੋ ਤੇ ਅਜੇ ਵੀ 17 ਅਕਤੂਬਰ ਤੱਕ ਜਿਹੜੀ ਤਰੀਕ ਹੈ ਇਹਦੀ ਮਿੱਥੀ ਗਈ ਹੈ। 17 ਅਕਤੂਬਰ ਤੱਕ ਜੇਕਰ ਅਜੇ ਵੀ ਕੁਛ ਮਾਪੇ ਚਾਹੁੰਦੇ ਹੋਣ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਜਿੱਥੋਂ ਵੀ ਤੁਸੀਂ ਆਪਣੇ ਬੱਚੇ ਦੀ ਐਂਟਰੀ ਭੇਜਣੀ ਚਾਹੁੰਦੇ ਹੋ, 5 ਮਿੰਟ ਤੱਕ ਦਾ ਜਿਹੜਾ ਸਮਾਂ ਕਵਿਤਾ ਦਾ ਰੱਖਿਆ ਗਿਆ, 5 ਮਿੰਟ ਤੱਕ ਦੀ ਜਿਹੜੀ ਕੋਈ ਵੀ ਕਵਿਤਾ ਉਸ ਦੀ ਬੱਚੇ ਦੀ ਇੱਕ ਵੀਡੀਓ ਜਿਹੜੀ ਆ ਕਵਿਤਾ ਬੋਲਦੀ ਦੀ ਤੁਸੀਂ ਸਾਨੂੰ ਭੇਜਣੀ ਹੈ ਔਰ ਉਸ ਵੀਡੀਓ ਨੂੰ ਅਸੀਂ ਫਿਰ ਉਸ ਮੁਕਾਬਲੇ ਦੇ ਵਿੱਚ ਸ਼ਾਮਲ ਕਰਾਂਗੇ। ਤੇ ਇਹਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਡਾ ਜਿਹੜਾ ਈਮੇਲ ਐਡਰੈਸ ਹੈ ptfa20@gmail.com ਹੈ, ਜਾਂ ਫਿਰ ਤੁਸੀਂ ਫੋਨ ਨੰਬਰ ਨੋਟ ਕਰ ਲਓ। ਫੋਨ ਨੰਬਰ ਹੈ ਜੀ 0430-904-003। ਇਸ ਫੋਨ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਵੀ ਦੋਸਤ ਇਸ ਉਪਰਾਲੇ ਚ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਜ਼ਰੂਰ ਕਰਨਾ ਚਾਹਵਾਂਗੇ, ਬਹੁਤ ਬਹੁਤ ਸ਼ੁਕਰਾਨੇ ਤੁਹਾਡੇ ਸਾਰਿਆਂ ਦੇ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਅਗਲਾ ਜਿਹੜਾ ਸਿਲਸਿਲਾ ਉਹ ਇੱਕ ਮੁਲਾਕਾਤ ਦਾ ਅਸੀਂ ਲੈ ਕੇ ਆਉਣਾ ਹੈ। ਇੱਕ ਮੁਲਾਕਾਤ ਅੱਜ ਅਸੀਂ ਕਰਨੀ ਹੈ ਸਾਡੇ ਲੋਕਲ ਗਵਰਨਮੈਂਟ ਜਿਹੜੀਆਂ ਇਲੈਕਸ਼ਨ ਉਹਨਾਂ ਦੇ ਵਿੱਚ ਇੱਕ ਉਮੀਦਵਾਰ ਰਿਸ਼ੀ ਪ੍ਰਭਾਕਰ ਹੋਰਾਂ ਦੇ ਨਾਲ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਇਸ ਦੌਰਾਨ ਅਸੀਂ ਸ਼ਾਮਲ ਹੁੰਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਮੁਲਾਕਾਤ ਦੇ ਰਾਹੀਂ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਪੈ ਗਏ ਸੁਪਨੇ ਮਰ ਜਾਣੀ ਦੇ ਸਾਨੂੰ ਮਹਿੰਗੇ ਪੈ ਗਏ ਸੁਪਨੇ ਮਰ ਜਾਣੀ ਦੇ ਸਾਨੂੰ ਮਹਿੰਗੇ ਪੈ ਗਏ ਉਹ ਗਈ ਕੈਨੇਡਾ ਨੂੰ ਜਦੋਂ ਵਿਛੜ ਗਏ ਦੋਨੋਂ ਦਿੱਲੀ ਨੂੰ ਜਾਂਦੀਆਂ ਸੀ ਚੰਦ ਟਾਟਾ ਚਾਚੀ ਢੋਲੋ ਦਿੱਲੀ ਨੂੰ ਜਾਂਦੀਆਂ ਸੀ ਜਦ ਟਾਟਾ ਸੁਮੋ
जी दोस्तों बलराज दी आवाज दे विच तुसी एक गीत सुन रहे सी। गीत तो बाद असी स्वागत करदे आ, प्रोग्राम लारां चल रहा है हरमन रेडियो ते मॉर्निंग शो तुसी सुन रहे हो मेरे नाल यानी अमरदीप कौर दे नाल। ते इस वेले प्रोग्राम दे विच सिलसिला एक मुलाकात दा, सो एक मुलाकात दे विच अज असी मुलाकात करन जा रहे आ जिहड़ियां विक्टोरिया दियां लोकल गवर्नमेंट इलैक्शन हो रही ने 24 अक्टूबर नूं, उस सिलसिले दे विच बहुत सारे पंजाबी ते भारती पिछोकड वाले जिहड़े उम्मीदवार है ओ इस वार किस्मत अजमाई कर रहे ने। वैसे तां ए अपने आप दे विच एक शुभ शगन है कि साडे लोक जिहड़े आ साडे भाईचारे दे लोक है ओ अगे आ रहे है, और ए किस मनोरथ दे नाल किस इलाके दे विच साडे अपने लोक जिहड़े आ ओ अगे आए है ओ असी उहनां तों ही ज्यादा जाण के पता कर सकदे आ। इस वेले साडे नाल ਰਿਸ਼ੀ ਪ੍ਰਭਾਕਰ ਹੁਰੀ ਜਿਹੜੇ ਕਿ ਵਿੰਡਮ ਸਿਟੀ ਕੌਂਸਲ ਦੇ ਲਈ ਸ਼ੈਫੀ ਵਾਰਡ ਤੋਂ ਉਮੀਦਵਾਰ ਨੇ ਔਰ ਇਸ ਵਾਰੇ ਕਿਸਮਤ ਅਜ਼ਮਾ ਰਹੇ ਨੇ, ਉਹ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਨੇ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰਭਾਕਰ ਸਾਹਿਬ, ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਹੋ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਨਮਸਤੇ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਨਮਸਕਾਰ ਤੇ ਸਤਿ ਸ੍ਰੀ ਅਕਾਲ
ਜੀ। ਤੇ ਸਭ ਤੋਂ ਪਹਿਲਾਂ ਤਾਂ ਵੈਸੇ ਆਪਾਂ ਚੋਣ ਪ੍ਰਚਾਰ ਦੀ ਗੱਲ ਤਾਂ ਜ਼ਰੂਰ ਕਰਾਂਗੇ ਵੀ ਇਸ ਵੇਲੇ ਤੁਸੀਂ ਪੂਰੇ ਰੁੱਝੇ ਹੋਣੇ ਆ, ਪਰ ਕਿਉਂਕਿ ਸਥਿਤੀਆਂ ਜਿਹੜੀਆਂ ਉਹ ਇੰਨੀਆਂ ਅਨੁਕੂਲ ਨਹੀਂ ਆ, ਕੋਰੋਨਾ ਦੇ ਕਾਰਨ ਸਥਿਤੀਆਂ ਜਿਹੜੀਆਂ ਕਾਫੀ ਬਦਲੀਆਂ ਹੋਈਆਂ ਇਸ ਵਾਰ, ਪਰ ਫਿਰ ਵੀ ਅਸੀਂ ਪੁੱਛਣਾ ਚਾਹਾਂਗੇ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ?
ਦੇਖੋ ਜੀ, ਮੇਰਾ ਚੋਣ ਪ੍ਰਚਾਰ ਸਭ ਤੋਂ ਵਧੀਆ ਚੱਲ ਰਿਹਾ, ਉਹਦਾ ਇੱਕ ਕਾਰਨ ਹੈ, ਤੁਸੀਂ ਉਹਨੇ ਖੁਦ ਹੀ ਕਾਰਨ ਦੱਸਿਆ, ਕੋਵਿਡ ਦੇ ਚੱਕਰ ਚ ਬੜੇ ਲੋਕ ਇੱਕ ਦੂਜੇ ਨੂੰ ਮਿਲ ਨਹੀਂ ਪਾ ਰਹੇ, ਪਰ ਸਾਡੇ ਵਰਗਿਆਂ ਲਈ ਕਿਉਂ ਵਧੀਆ ਹੋਇਆ ਕਿਉਂਕਿ ਅਸੀਂ 10 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਰਹਿ ਰਹੇ ਹਾਂ, ਹਰ ਇਵੈਂਟ ਤੇ ਜਾਂਦੇ ਹਾਂ, ਹਰ ਕਮਿਊਨਿਟੀ ਨੂੰ ਸਪੋਰਟ ਕਰ ਰਹੇ ਹਾਂ, ਤੇ ਬਹੁਤ ਸਾਲਾਂ ਤੋਂ ਅਸੀਂ ਲੋਕਾਂ ਨਾਲ ਸੰਪਰਕ ਰੱਖਿਆ ਹੋਇਆ ਸੀ। ਤੇ ਕਈ ਵਾਰ ਕੀ ਹੁੰਦਾ, ਜਿਹੜੇ ਸੀਜ਼ਨਲ ਕੈਂਡੀਡੇਟ ਹੁੰਦੇ ਆ ਉਹ ਸੋਚਦੇ ਆ ਕਿ ਇਲੈਕਸ਼ਨਾਂ ਦੇ ਟਾਈਮ ਤੇ ਅਸੀਂ 2-3 ਮਹੀਨੇ ਪਹਿਲੇ ਆਵਾਂਗੇ ਤੇ ਕੁਛ ਕਰਾਂਗੇ ਤੇ ਪਾਪੂਲਰ ਹੋ ਜਾਵੇ, ਪਰ ਇਸ ਵਾਰ ਸਿਰਫ ਉੱਪਰਵਾਲ ਦੀ ਕਿਰਪਾ ਨਾਲ ਉਹਨਾਂ ਲੋਕਾਂ ਨੂੰ ਮੌਕਾ ਮਿਲ ਪਾ ਰਿਹਾ ਜਿਹੜੇ ਪਹਿਲਾਂ ਤੋਂ ਹੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਸੀਗੇ, ਤੇ ਇਸ ਕਰਕੇ ਸਾਡਾ ਮਤਲਬ ਪ੍ਰਚਾਰ ਇੰਨਾ ਔਖਾ ਨਹੀਂ ਹੋਇਆ ਕਿਉਂਕਿ ਸਾਨੂੰ ਪਹਿਲਾਂ ਹੀ ਸਾਰੇ ਜਾਣਦੇ ਤੇ ਸਾਰਿਆਂ ਨੂੰ ਪਤਾ ਕੌਣ ਕੀ ਕਰ ਰਿਹਾ ਇੰਨੇ ਸਾਲਾਂ ਤੋਂ, ਤੇ ਸਾਡੇ ਲਈ ਥੋੜਾ ਆਸਾਨ ਹੀ ਹੋਇਆ ਕੋਰੋਨਾ ਕਰਕੇ।
ਠੀਕ ਹੈ ਜੀ, ਠੀਕ ਹੈ। ਸੋ ਜਦੋਂ ਆਪਾਂ ਵਿੰਡਮ ਸਿਟੀ ਕੌਂਸਲ ਦੀ ਗੱਲ ਕਰਦੇ ਹਾਂ, 3 ਵਾਰਡਸ ਨੇ, ਸ਼ੈਫੀ ਹੈਰੀਸਨ ਤੇ ਰਾਮੂ ਵਾਰਡ, ਔਰ ਸ਼ੈਫੀ ਵਾਰਡ ਦੇ ਵਿੱਚੋਂ 4 ਕੌਂਸਲਰ ਜਿਹੜੇ ਉਹ ਚੁਣੇ ਜਾਣੇ ਆ, ਔਰ ਦੇਖਣ ਦੇ ਵਿੱਚ ਆ ਰਿਹਾ ਕਿ ਸ਼ੈਫੀ ਵਾਰਡ ਦੇ ਵਿੱਚ ਜੇ ਉਮੀਦਵਾਰਾਂ ਦੀ ਗਿਣਤੀ ਦੇਖੀਏ ਤਾਂ ਇਸ ਵੇਲੇ 23 ਉਮੀਦਵਾਰ ਜਿਹੜੇ ਆ ਉਹ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚੋਂ 9 ਤਕਰੀਬਨ ਜਿਹੜੇ ਆ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਉਮੀਦਵਾਰ ਜਿਹੜੇ ਆ ਉਹ ਦੇਖੇ ਜਾ ਰਹੇ ਆ, ਹਨਾ, ਔਰ ਉਹਨਾਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ। ਰਿਸ਼ੀ ਜੀ, ਅੱਗੇ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ, ਕਿਉਂਕਿ ਜੇ ਅਸੀਂ ਕਿੱਤੇ ਦੇ ਤੌਰ ਤੇ ਦੇਖੀਏ ਤਾਂ ਇੱਕ ਅਕਾਊਂਟੈਂਟ ਹੋ, ਤੁਸੀਂ ਮੌਰਗੇਜ ਬ੍ਰੋਕਰ ਹੋ, ਹਨਾ, ਔਰ ਇਸ ਕਿੱਤੇ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਤੁਸੀਂ ਇਸ ਖੇਤਰ ਵੱਲ ਮੁੜਨ ਦਾ ਜਿਹੜਾ ਰੁਝਾਨ ਆ ਉਹ ਕਿਵੇਂ ਬਣਾਇਆ, ਔਰ ਪਿਛੋਕੜ ਜਿਹੜਾ ਤੁਹਾਡਾ ਉਹ ਕੇਸ ਕਿੱਥੋਂ ਦਾ ਆ, ਭਾਰਤ ਤੋਂ ਕਿੱਥੋਂ ਤੁਸੀਂ ਆਏ, ਆਸਟ੍ਰੇਲੀਆ ਚ ਕਦੋਂ ਆਉਣਾ ਹੋਇਆ, ਔਰ ਕਿਸ ਤਰ੍ਹਾਂ ਕਮਿਊਨਿਟੀ ਦੇ ਇਹਨਾਂ ਕੰਮਾਂ ਦੇ ਨਾਲ ਜੁੜਨ ਦਾ ਸਬੱਬ ਬਣਿਆ?
ਮੇਰਾ ਜਨਮ ਖਾਸ ਲੁਧਿਆਣੇ ਤੋਂ ਹੀ ਹੈ, ਪੰਜਾਬ ਲੁਧਿਆਣੇ ਤੋਂ, ਤੇ ਮੈਂ 2003 ਚ ਐਜ਼ ਅ ਸਟੂਡੈਂਟ ਆਇਆ ਸੀ, ਜਿਵੇਂ ਆਪਾਂ ਕਈ ਸਾਰੇ ਮਾਈਗਰੈਂਟਸ ਆਉਂਦੇ ਪਏ ਆ, ਤੇ ਉਸ ਤਰ੍ਹਾਂ ਸਟਰਗਲ ਕਰਕੇ 2-3 ਜੋਬਸ ਕਰਕੇ ਹੌਲੀ ਹੌਲੀ ਫੈਮਿਲੀ ਤੁਹਾਡੀ ਗਰੋ ਹੁੰਦੀ ਹੈ, ਤੁਸੀਂ ਨਵੀਆਂ ਨਵੀਆਂ ਜੋਬਸ ਤੇ ਜਾਂਦੇ ਹੋ ਜਾਂ 3-4 ਜੋਬਸ ਕਰਦੇ ਹੋ, ਤੇ ਜਿਸ ਤਰ੍ਹਾਂ ਸਾਰਿਆਂ ਦੀ ਸਟਰਗਲ ਰਹੀ ਹੈ, ਮੇਰੀ ਵੀ ਸੇਮ ਉਦਾਂ ਹੀ ਰਹੀ ਹੈ, ਤੇ ਉਹ ਸਟਰਗਲ ਨੇ ਮੈਨੂੰ ਬੜਾ ਕੁਛ ਸਿਖਾਇਆ ਹੈ, ਕਿਉਂਕਿ ਇਸ ਕੰਟਰੀ ਚ ਕੋਈ ਜਾਣਦਾ ਨਹੀਂ ਸੀਗਾ, ਤੇ ਸਭ ਤੋਂ ਵੱਡਾ ਪਲੱਸ ਪੁਆਇੰਟ ਸੀ ਕਿ ਸਾਰਾ ਕੁਛ ਖੁਦ ਹੀ ਕਰਨਾ, ਕਿਸੇ ਤੋਂ ਉਮੀਦ ਨਹੀਂ ਸੀਗੀ ਕਿ ਕੋਈ ਆਏਗਾ ਤੁਹਾਨੂੰ ਰੱਖੇਗਾ ਘਰ ਤੇ ਧਿਆਨ ਨਾਲ, ਤੇ ਤੁਸੀਂ ਕੋਈ ਉਮੀਦ ਰੱਖਦੇ ਹੋ
ਜੀ।
ਪਲੱਸ ਕਮਿਊਨਿਟੀ ਨਾਲ ਜਿਹੜਾ ਮੇਰਾ ਕਨੈਕਸ਼ਨ ਇੱਕ ਇੰਡੀਆ ਤੋਂ ਹੀ ਰਿਹਾ, ਤੇ ਇੱਥੇ ਮੈਂ ਐਕਟਿਵ ਕਮਿਊਨਿਟੀ ਦਾ ਮੇਰਾ ਇਤਿਹਾਸ ਹੈ ਘੱਟੋ ਘੱਟ 10 ਸਾਲ ਦਾ, ਮੈਂ ਸ੍ਰੀ ਦੁਰਗਾ ਟੈਂਪਲ ਜਿਹੜਾ ਰੌਕ ਬੈਂਕ ਚ ਹੈਗਾ ਉੱਥੇ ਮੈਨੇਜਮੈਂਟ ਕਮੇਟੀ ਚ ਵੀ ਹਾਂ, ਪਲੱਸ 10 ਸਾਲਾਂ ਤੋਂ ਸੇਵਾ ਕਰ ਰਿਹਾ
ਜੀ।
ਉਸ ਤੋਂ ਇਲਾਵਾ ਵਿੰਡਮ ਕੀ ਮੈਂ ਵੇਰਵੀ ਹੋਸਪਿਟਲ ਜਿਹੜਾ ਹੈਗਾ ਸਾਡਾ ਇੱਥੇ, ਉਹਦੀ ਫਾਊਂਡੇਸ਼ਨ ਚ ਮੈਂ ਬੋਰਡ ਡਾਇਰੈਕਟਰ ਵੀ ਹਾਂ, ਸਾਡੀ ਇੱਥੇ ਟਾਰਨੇਟ ਦੀ ਨੇਬਰਹੁਡ ਵਾਚ ਹੈ ਜਿਹੜੀ, ਉਹਦਾ ਮੈਂ ਪਿਛਲੇ 5 ਸਾਲਾਂ ਤੋਂ ਚੇਅਰ ਹਾਂ, ਜਿਵੇਂ ਕੋਰੋਨਾ ਕੋਵਿਡ ਸ਼ੁਰੂ ਹੋਇਆ ਮਾਰਚ ਚ ਅਸੀਂ ਸੰਸਥਾ ਵੀ ਬਣਾਈ ਇੰਟਰਨੈਸ਼ਨਲ ਸਟੂਡੈਂਟ ਸਪੋਰਟ ਹੋਟਲਾਈਨ, ਜਿਹਦੇ ਰਾਹੀਂ ਅਸੀਂ ਸ਼ੁਰੂਆਤ ਸਟੂਡੈਂਟਸ ਨੂੰ ਹੈਲਪ ਕਰਨ ਦੀ ਕੀਤੀ ਸੀ, ਪਰ ਹੌਲੀ ਹੌਲੀ ਕਿਉਂਕਿ ਸਾਡੀ ਟੀਮ ਗਰੋ ਹੁੰਦੀ ਰਹੀ, ਲਾਈਕ ਮੰਡੀ ਲੋਕ ਜੁੜਦੇ ਗਏ, ਹੁਣ ਅਸੀਂ ਸਾਰਿਆਂ ਦੀ ਹੈਲਪ ਕਰ ਪਾ ਰਹੇ ਹਾਂ। ਕੁਛ ਕੇਸਿਸ ਅਸੀਂ ਆਸਟ੍ਰੇਲੀਆ ਵਾਈਡ ਵੀ ਹੈਲਪ ਕਰ ਪਾ ਰਹੇ ਹਾਂ। ਅਸੀਂ ਕੋਈ ਲਿਮਿਟ ਨਹੀਂ ਰੱਖੀ ਆਪਣੇ ਆਪ ਨੂੰ ਕਿ ਅਸੀਂ ਕੋਈ ਇੱਕ ਸਬਰਬ ਜਾਂ ਮੈਲਬਨ ਤੱਕ ਹੀ ਸੀਮਿਤ ਰੱਖਣਾ ਹੈ
ਜੀ।
ਤੇ ਉੱਪਰ ਵਾਲੇ ਦੇ ਆਸ਼ੀਰਵਾਦ ਨਾਲ ਹੁੰਦਾ ਕੀ ਹੈ, ਤੁਹਾਨੂੰ ਹਮੇਸ਼ਾ ਤੁਹਾਡੇ ਆਪਣੀ ਸੋਚ ਵਾਲੇ ਲੋਕ ਮਿਲਦੇ ਰਹਿੰਦੇ ਤੇ ਉਸ ਤਰ੍ਹਾਂ ਹੀ ਫਿਰ ਤੁਸੀਂ ਅੱਗੇ ਕੰਮ ਕਰਦੇ ਰਹਿੰਦੇ ਹੋ ਜੋ ਤੁਹਾਡੀ ਨੀਅਤ ਹੁੰਦੀ।
ਬਿਲਕੁਲ ਬਿਲਕੁਲ। ਅੱਛਾ, ਤੁਸੀਂ ਹੁਣ ਕੌਂਸਲਰ ਦੀ ਇਲੈਕਸ਼ਨ ਦੇ ਲਈ ਖੜੇ ਹੋ ਔਰ ਇਸ ਇਲੈਕਸ਼ਨ ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ 23 ਹੋਰ ਉਮੀਦਵਾਰ ਤੁਹਾਡੇ ਵਾਰਡ ਦੇ ਵਿੱਚੋਂ ਖੜੇ ਆ, ਤੁਹਾਡੇ ਆਪਣੇ ਕੀ ਏਜੰਡੇ ਆ, ਤੁਸੀਂ ਕਮਿਊਨਿਟੀ ਦੇ ਲਈ ਕਿਸ ਤਰ੍ਹਾਂ ਅੱਗੇ ਆਉਣਾ ਚਾਹੁੰਦੇ ਹੋ, ਕੀ ਤੁਹਾਡੇ ਉਦੇਸ਼ ਜਿਹੜੇ ਆ ਜਿਹੜੇ ਤੁਸੀਂ ਮਿੱਥ ਕੇ ਚੱਲ ਰਹੇ ਹੋ, ਔਰ ਦੂਜੇ ਉਮੀਦਵਾਰਾਂ ਨਾਲੋਂ ਉਹ ਏਜੰਡੇ ਜਾਂ ਉਹ ਉਦੇਸ਼ ਜਿਹੜੇ ਕਿਵੇਂ ਵੱਖਰੇ ਆ?
ਮੈਂ ਏਜੰਡੇ ਤੋਂ ਜਾਣ ਤੋਂ ਪਹਿਲਾਂ ਛੋਟਾ ਜਿਹਾ ਮੈਂ ਚੀਜ਼ ਦੱਸਣਾ ਚਾਹੂੰਗਾ। ਮੈਂ 2016 ਚ ਵੀ ਕੌਂਸਲ ਦੀ ਇਲੈਕਸ਼ਨ ਸ਼ੈਫੀ ਵਾਰਡ ਤੋਂ ਕੰਟੈਸਟ ਕੀਤੇ ਸੀਗੇ
ਜੀ।
ਉਦੋਂ 35 ਕੈਂਡੀਡੇਟ ਸੀਗੇ ਤੇ 35 ਚੋਂ ਮੇਰਾ, ਕਿਉਂਕਿ ਉਹ ਫਸਟ ਟਾਈਮ ਸੀ, ਬੜਾ ਪੋਜ਼ਿਟਿਵ ਤੇ ਸਫਲ ਕੈਂਪੇਨ ਸੀ ਜਿਸ ਵਿੱਚ ਨਹੀਂ ਕਨਵਰਟ ਹੋ ਪਾਇਆ, ਪਰ ਮੈਂ 14th ਆਇਆ ਸੀ ਤੇ ਉਦੋਂ ਵੀ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਤੇ ਮੈਂ ਉਦੋਂ ਠਾਣ ਲਿਆ ਸੀਗਾ ਕਿ 4 ਸਾਲ ਹੁਣ ਮੈਂ ਮਿਹਨਤ ਕਰਾਂਗਾ, 4 ਸਾਲ ਮੈਂ ਲੋਕਾਂ ਦੇ ਵਿੱਚ ਰਵਾਂਗਾ, ਸੇਵਾ ਕਰਾਂਗਾ, ਫਿਰ ਮੈਂ 2020 ਫਿਰ ਆਵਾਂਗਾ। ਤੇ ਮੈਂ ਕੱਲੇ ਕੈਂਡੀਡੇਟ ਹਾਂ ਜਿਹੜਾ ਹਾਰਨ ਦੇ ਬਾਵਜੂਦ 4 ਸਾਲ ਕੰਮ ਕਰਕੇ ਦੁਆਰਾ ਆਇਆ ਤੇ ਹੁਣ ਮੇਰੇ ਜਿਹੜੇ ਵਿਜਨ ਹੈ ਜਾਂ ਮੇਰੇ ਜਿਹੜੇ ਏਜੰਡੇ ਹੈ ਉਹ ਲੋਕਾਂ ਨਾਲ ਉਹਨਾਂ ਦੀ ਸਲਾਹ ਲੈ ਕੇ ਹੀ ਬਣਾਏ ਗਏ ਨੇ। ਤੇ ਜਿਵੇਂ ਉਹਦੇ ਚ ਸਭ ਤੋਂ ਮੇਨ ਹੈਗਾ ਆਪਣਾ ਕੋਈ ਆਪਣਾ ਨਵੇਂ ਟ੍ਰੇਨ ਸਟੇਸ਼ਨ, ਬੱਸਿਸ ਜਾਂ ਪਬਲਿਕ ਟਰਾਂਸਪੋਰਟ ਦਾ, ਕਿਉਂਕਿ ਗਰੋਥ ਆਪਣੀ ਹੋਈ ਜਾ ਰਹੀ ਹੈ, ਉੱਥੇ ਬੱਸਾਂ ਹਾਲੇ ਜਾ ਨਹੀਂ ਰਹੀਆਂ ਕਿਉਂਕਿ ਇੱਕ ਰਿਵਰਡੇਲ ਸਟੇਟ ਹੈਗੀ ਹੈ ਟਾਰਨੇਟ, ਉੱਥੇ ਰੈਜੀਡੈਂਟ ਨੇ ਮੈਨੂੰ ਕੰਟੈਕਟ ਕੀਤਾ ਕਿ ਨੀਅਰੈਸਟ ਬੱਸ ਸਟੋਪ ਉਹਨਾਂ ਦੇ ਘਰ ਤੋਂ ਹੈਗਾ 1-1.5 ਕਿਲੋਮੀਟਰ ਤੇ ਉਹਨਾਂ ਨੂੰ ਵਾਕ ਕਰਨੀ ਪੈਂਦੀ ਹੈ
ਜੀ।
ਤੇ ਮੌਸਮ ਵੀ ਤੁਹਾਨੂੰ ਪਤਾ ਮੈਲਬਨ ਦਾ ਚੇਂਜ ਹੁੰਦਾ ਰਹਿੰਦਾ ਹੈ ਤੇ ਚਾਹੇ ਉਹ ਬੰਦਾ ਜਵਾਨ ਹੈ ਬਜ਼ੁਰਗ ਹੈ, ਹਰ ਇੱਕ ਲਈ ਉਹ ਇਜ਼ੀ ਨਹੀਂ ਹੈ ਬੱਸ ਸਟੋਪ ਤੱਕ ਜਾਣਾ ਫਿਰ ਬੱਸ ਸਟੋਪ ਤੋਂ ਸਟੇਸ਼ਨ ਜਾਣਾ
ਜੀ।
ਤੇ ਇਹਦੇ ਲਈ ਅਸੀਂ ਕੀ ਇੱਕ ਕਮਿਊਨਿਟੀ ਇਨੀਸ਼ੀਏਟਿਵ ਵੀ ਲਿਆ ਸੀਗਾ, ਅਸੀਂ ਇੱਕ ਵਿਨ ਬੱਸ ਪ੍ਰੋਜੈਕਟ ਆਫੀਸ਼ੀਅਲੀ ਲਾਂਚ ਕੀਤਾ। ਇਹਦੇ ਰਾਹੀਂ ਕੀ ਹੈ ਕਿ ਕਮਿਊਨਿਟੀ ਲਈ ਫ੍ਰੀ ਸਰਵਿਸ ਵਾਲੇ ਪੀਕ ਆਵਰਸ ਵਿੱਚ ਤੁਹਾਨੂੰ ਐਪ ਤੇ ਤੁਸੀਂ ਜਦੋਂ ਬੁਕਿੰਗ ਕਰੋਗੇ ਤੁਹਾਨੂੰ ਘਰ ਮਿੰਨੀ ਬੱਸ ਆਏਗੀ, ਤੁਹਾਨੂੰ ਪਿਕ ਕਰਕੇ ਸਟੇਸ਼ਨ ਲੈ ਕੇ ਜਾਏਗੀ। ਇਸ ਤਰ੍ਹਾਂ ਸ਼ਾਮ ਦੇ ਟਾਈਮ ਤੁਸੀਂ ਜਦੋਂ ਬੁਕਿੰਗ ਕਰੋਗੇ ਸਟੇਸ਼ਨ ਤੁਹਾਨੂੰ ਪਿਕ ਕਰਕੇ ਘਰ ਤੱਕ ਲੈ ਕੇ ਜਾਏਗੀ। ਤੇ ਇਹ ਜਿਹੜਾ ਪ੍ਰੋਜੈਕਟ ਹੈ ਇਹ ਬੜਾ ਅਨੋਖਾ ਪ੍ਰੋਜੈਕਟ ਹੈ, ਪਰ ਇਹਦੇ ਚ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਿਆ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। ਇਹਦੇ ਚ ਕੀ ਸੀਗਾ ਕਿ ਅਸੀਂ ਹਾਲੇ ਅਸੀਂ 2 ਸਟੇਟ ਚੋਂ ਸ਼ੁਰੂ ਕੀਤਾ, ਗਰੂਵ ਸਟੇਟ ਤੇ ਰਿਵਰਡੇਲ ਸਟੇਟ, ਤੇ ਨੋ ਡਾਊਟ ਇਹ ਚ ਕੋਸਟ ਇਨਵੋਲਵ ਹੈਗੀ ਹੈ ਤੇ ਕੋਸਟ ਕਵਰ ਕਰਨ ਲਈ ਅਸੀਂ ਬਿਜ਼ਨਸਿਸ ਨੂੰ ਕੰਟੈਕਟ ਕੀਤਾ ਜਿਨ੍ਹਾਂ ਨੇ 2 ਮਹੀਨਿਆਂ ਦਾ ਟ੍ਰਾਇਲ ਪੀਰੀਅਡ ਦੀ ਜਿਹੜੀ ਇਹ ਕੋਸਟ ਹੈ ਸਾਨੂੰ ਆਲਰੇਡੀ ਕਨਫਰਮ ਕਰਤੀ ਹੈ, ਤੇ ਜਿਵੇਂ ਲੋਕਡਾਊਨ ਖੁੱਲੇਗਾ ਤੇ ਬੱਸ ਸਾਡੀ ਰੈਡੀ ਹੈ ਚੱਲਣ ਲਈ।
ਠੀਕ, ਸੋ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪ੍ਰੋਜੈਕਟ ਜਿਹੜਾ, ਇਹਨੂੰ ਤੁਸੀਂ ਕਹਿ ਸਕਦੇ ਹੋ ਜੀ।
ਬਿਲਕੁਲ ਬਿਲਕੁਲ ਜੀ। ਹੁੰਦਾ ਕੀ ਹੈ ਅਮਰਦੀਪ ਜੀ, ਆਪਾਂ ਲੋਕ ਨਾ ਸ਼ਿਕਾਇਤ ਕਰਨ ਚ ਜ਼ਿਆਦਾ ਯਕੀਨ ਰੱਖਦੇ ਹਾਂ, ਕੰਮ ਕਰਨ ਘੱਟ
ਜੀ।
ਸਾਨੂੰ ਕੰਪਿਊਟਰ ਤੇ ਬਹਿ ਕੇ ਫੇਸਬੁੱਕ ਤੇ ਕੁਛ ਲਿਖਤਾ, ਇਹ ਨੀ ਹੋ ਰਿਹਾ, ਸਰਕਾਰ ਇਹ ਨੀ ਕਰ ਰਹੀ, ਉਹ ਨੀ ਕਰ ਰਹੀ, ਆਪਾਂ ਨੂੰ ਜਾਣਨਾ ਚਾਹੀਦਾ ਅਸੀਂ ਲੋਕਾਂ ਨੇ ਇੱਥੇ ਰਹਿਣਾ ਹੈ, ਸਟੇਸ਼ਨ ਅਗਲੇ 5 ਸਾਲ ਹੋਰ ਕੋਈ ਦੂਜਾ ਨੀ ਆਉਣਾ, ਪਰ ਅਸੀਂ ਖੁਦ ਕੀ ਕਰਾਂਗੇ 5 ਸਾਲ?
ਬਿਲਕੁਲ
ਠੀਕ ਹੈ, ਰਹਿਣਾ ਤੇ ਅਸੀਂ ਹੈ ਨਾ, ਸਫ਼ਰ ਤੇ ਅਸੀਂ ਕਰ ਰਹੇ ਹਾਂ ਤੇ ਆਈਡੀਆਜ ਵੀ ਸਾਨੂੰ ਹੀ ਕ੍ਰੀਏਟ ਕਰਨੇ ਪੈਣੇ ਆ ਆਪਣੇ ਫਾਇਦੇ ਲਈ।
ਜੀ ਜੀ ਬਿਲਕੁਲ। ਤੇ ਇਸ ਤੋਂ ਇਲਾਵਾ
ਹਾਂਜੀ, ਹੋਰ ਮੇਰੇ ਏਜੰਡੇ ਚ ਹੈਗਾ ਕਿ ਇੱਥੇ ਵਿੰਡਮ ਚ ਥੋੜਾ ਟੌਕਸਿਕ ਸੋਇਲ ਦਾ ਇੱਕ ਕਾਫੀ ਨਿਊਜ਼ ਚ ਰਿਹਾ, ਮੈਨੂੰ ਨੀ ਪਤਾ ਤੁਹਾਡੇ ਜ਼ਿਆਦਾ ਲਿਸਨਰਸ ਨੂੰ ਇਸ ਬਾਰੇ ਪਤਾ ਹੈ ਕਿ ਨਹੀਂ। ਇਹ ਜਿਹੜਾ ਜਿਹੜਾ ਟਨਲ ਦਾ ਪ੍ਰੋਜੈਕਟ ਚੱਲ ਰਿਹਾ ਹੈਗਾ ਵੈਸਟ ਗੇਟ ਤੇ, ਇੱਥੇ ਉਹ ਕਾਫੀ ਟੌਕਸਿਕ ਸੋਇਲ ਜਿਹੜੀ ਹੈ ਇਹਨਾਂ ਨੇ ਗੱਲਬਾਤ ਕੀਤੀ ਸੀ ਕਿ ਡੰਪ ਕਰਨਗੇ ਵਿੰਡਮ ਵਿੱਚ
ਜੀ।
ਹਾਲਾਂਕਿ ਕੋਈ ਵੀ ਬੰਦਾ ਜਾਂ ਕੋਈ ਵੀ ਨਹੀਂ ਚਾਹੇਗਾ ਕਿ ਉਹਦੇ ਘਰ ਦੇ ਕੋਲ ਕੋਈ ਵੀ ਜ਼ਹਿਰੀਲਾ ਪਦਾਰਥ ਹੋਏ ਜਿਹੜਾ ਸਾਡਾ ਕੱਲ ਨੂੰ ਇਨਡਾਇਰੈਕਟਲੀ ਥਰੂ ਵੈਜੀਟੇਬਲਸ, ਕਿਉਂਕਿ ਉੱਥੇ ਸਬਜ਼ੀਆਂ ਵੀ ਵੇਰਵੇ ਵਾਲੀ ਸਾਈਡ ਕਾਫੀ ਉਗਦੀਆਂ, ਕੋਲੀਫਲਾਰਸ ਵਗੈਰਾ ਸਾਰੇ ਮੈਲਬਨ ਚ ਕਾਫੀ ਉਧਰੋਂ ਹੀ ਸਪਲਾਈ ਹੁੰਦੀ ਹੈ
ਜੀ।
ਕਹਿਣ ਦਾ ਮਤਲਬ ਇਨਡਾਇਰੈਕਟਲੀ ਵੀ ਇਹਦਾ ਚੀਜ਼ਾਂ ਦਾ ਬਹੁਤ ਇੰਪੈਕਟ ਹੁੰਦਾ ਹੈ, ਜਿਹੜਾ ਆਉਣ ਵਾਲੀ ਜਨਰੇਸ਼ਨ ਤੇ ਸਿੱਧਾ ਇਹਦਾ ਅਸਰ ਪਏਗਾ, ਜੋ ਤੁਸੀਂ ਖਾਓਗੇ ਪੀਓਗੇ ਜਾਂ ਤੁਸੀਂ ਜਿਹੜੀ ਹਵਾ ਚ ਰਹਿ ਰਹੇ ਹੋ ਜੀ ਉਹ ਪੋਲਿਊਟਿਡ ਹੋ ਜਾਏਗੀ, ਤੇ ਫਿਰ ਉਹਦੇ ਨਾਲ ਕੀ ਹੈ ਕਿ ਸਾਡੇ ਆਸਟ੍ਰੇਲੀਆ ਦਾ ਕੀ ਫਾਇਦਾ ਹੋਇਆ ਜੀ, ਇੱਥੇ ਆ ਕੇ ਵੀ ਆਪਾਂ ਇਹਨਾਂ ਚੀਜ਼ਾਂ ਨਾਲ ਹੀ ਘਿਰੇ ਰਹਿਣਾ। ਤੇ ਇਸ ਕਰਕੇ ਜਦੋਂ ਸਰਕਾਰ ਨੇ ਇਹ ਪ੍ਰੋਜੈਕਟ ਇੱਥੇ ਲੈ ਕੇ ਆਈ ਤੇ ਬੜੀ ਯੂ ਨੋ ਬਦਕਿਸਮਤੀ ਹੈ ਕਿ ਮੈਨੂੰ ਲਿਖਣਾ ਪੈ ਰਿਹਾ ਕਿ ਅਸੀਂ ਟੌਕਸਿਕ ਸੋਇਲ ਵਿੰਡਮ ਚ ਨਹੀਂ ਚਾਹੁੰਦੇ, ਜਿਹੜੀ ਕਿ ਗੱਲ ਡਿਸਕਸ਼ਨ ਪੁਆਇੰਟ ਵੀ ਨਹੀਂ ਹੋਣਾ ਚਾਹੀਦਾ। ਜਿੱਥੇ ਲੋਕ ਰਹਿੰਦੇ ਉੱਥੇ ਤੁਸੀਂ ਟੌਕਸਿਕ ਸੋਇਲ ਕਿਵੇਂ ਲੈ ਕੇ ਆ ਸਕਦੇ ਹੋ? ਠੀਕ ਹੈ, ਇੱਕ ਹੈ ਮੇਰਾ ਫੋਕਸ ਹੈਗਾ, ਤੇ ਦੂਸਰਾ ਹੈਗਾ ਕਿ ਮੈਂ ਟਾਰਨੇਟ ਨੇਬਰਹੁਡ ਵਾਚ ਦਾ ਜਿਵੇਂ ਮੈਂ ਦੱਸਿਆ ਚੇਅਰ ਵੀ ਹੈਗਾ ਪਿਛਲੇ ਕਈ ਸਾਲਾਂ ਤੋਂ, ਤੇ ਸੇਫਟੀ ਸਿਕਿਉਰਿਟੀ ਤੇ ਕ੍ਰਾਈਮ ਮੈਨੇਜਮੈਂਟ ਲਈ ਮੇਰਾ ਪਲਾਨ ਹੈਗਾ ਕਿ ਆਪਾਂ ਇਹਨਾਂ ਨੂੰ ਥੋੜਾ ਤਰੀਕੇ ਨਾਲ ਕਰਨਾ, ਕਿਉਂਕਿ ਪਿਛਲੇ 3 ਹਫ਼ਤੇ ਅਸੀਂ ਸਾਨੂੰ 2 ਤੋਂ 3 ਕੇਸ ਆ ਚੁੱਕੇ ਆ ਕੁਛ ਡਰੱਗ ਰਿਲੇਟਿਡ ਜਾਂ ਕੁਛ ਕਿਸੇ ਨਾਲ ਪਿਟਾਈ ਹੋਏਗੀ ਜਾਂ ਕੁਛ ਲੋਕਾਂ ਨੇ ਕਿਸੇ ਦਾ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਬੱਸ ਸਟੋਪ ਤੋਂ ਉਤਰਦੇ ਹੀ, ਤੇ ਮੇਰਾ ਫਾਇਦਾ ਕੀ ਹੈ ਕਿ ਮੇਰੇ ਕੋਲ ਫਸਟ ਹੈਂਡ ਐਕਸਪੀਰੀਅੰਸ ਹੈ। ਸਾਡੇ ਕੋਲ ਵਿਕਟੋਰੀਆ ਪੁਲਿਸ ਦੇ ਵੀ ਸਪੈਸ਼ਲ ਕੰਟੈਕਟਸ ਹੁੰਦੇ ਆ ਜਿਨ੍ਹਾਂ ਰਾਹੀਂ ਅਸੀਂ ਕੋਈ ਚੀਜ਼ਾਂ ਬੈਕ ਚੈਨਲ ਤੋਂ ਵੀ ਕਮਿਊਨੀਕੇਟ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਸਾਨੂੰ ਪੁਲਿਸ ਸਟੇਸ਼ਨ ਜਾ ਕੇ ਹੀ ਕੰਮ ਕਰਨਾ ਹੈ। ਤੇ ਇਸ ਕਰਕੇ ਐਟਲੀਸਟ ਸਾਨੂੰ ਫਸਟ ਹੈਂਡ ਇਨਫੋਰਮੇਸ਼ਨ ਹੋਣ ਦੇ ਕਾਰਨ ਤੇ ਸਾਡਾ ਫੋਕਸ ਹੈ ਕਿ ਥੋੜਾ ਸੇਫਟੀ ਸਿਕਿਉਰਿਟੀ ਤੇ ਵੀ ਥੋੜੀ ਇੰਪਰੂਵਮੈਂਟ ਲਿਆਈ ਜਾਏ।
ਠੀਕ।
ਤੇ ਦੂਜਾ ਮੇਰਾ ਸੀਗਾ ਤੇ ਆਪਣਾ ਹੈਲਥ ਐਂਡ ਵੈਲਬੀਇੰਗ ਦੇ ਰਿਗਾਰਡਿੰਗ, ਜਿਹਦੇ ਚ ਆਪਾਂ ਚਾਹੁੰਦੇ ਹਾਂ ਕਿ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਓਪਨ ਸਪੇਸਿਸ ਹੈਗੀਆਂ ਜਿਵੇਂ ਪਾਰਕਸ ਜਾਂ ਰੀਕ੍ਰੀਏਸ਼ਨਲ ਫੈਸਿਲਿਟੀਜ਼ ਹੈਗੀ ਹੈ ਜਿਹੜੇ ਸਰਕਾਰੀ ਇੱਧਰ ਈਗਲ ਸਟੇਡੀਅਮ ਜਿਵੇਂ ਸਾਡੇ ਇੱਥੇ, ਇੱਕ ਤਾਂ ਇੱਥੇ ਇਨਕਲੂਸਿਵਨੈਸ ਹੋਣੀ ਚਾਹੀਦੀ ਹੈ ਕਿ ਇਹ ਨਹੀਂ ਕਿ ਸਿਰਫ ਬੰਦੇ ਜਾ ਸਕਦੇ ਆ ਜਾਂ ਬੱਚੇ ਜਾ ਸਕਦੇ ਆ, ਕਿਉਂਕਿ ਮੇਰਾ ਮਾਨਣਾ ਹੈ ਕਿ ਫੀਮੇਲਸ ਲਈ ਵੀ ਹੈਲਥ ਓਨੀ ਹੀ ਜ਼ਰੂਰੀ ਹੈ ਜਿੰਨੀ ਕਿਸੇ ਹੋਰ ਲਈ ਹੈ। ਤੇ ਸਾਰੇ ਲਈ ਜਿਹੜੇ ਵੀ ਐਵੇਂ ਦੇ ਇਨਫਰਾਸਟ੍ਰਕਚਰ ਹੋਣੇ ਚਾਹੀਦੇ ਆ ਉਹ ਇਨਕਲੂਸਿਵ ਹੋਣੇ ਚਾਹੀਦੇ ਆ, ਜਿਹਦੇ ਚ ਹਰ ਏਜ ਗਰੁੱਪ ਹਰ ਜੈਂਡਰ ਈਜ਼ੀਲੀ ਜਾ ਕੇ ਫੈਸਿਲਿਟੀਜ਼ ਨੂੰ ਐਕਸੈਸ ਕਰ ਸਕੇ।
ਠੀਕ।
ਤੇ ਉਸ ਤੋਂ ਇਲਾਵਾ ਡਿਸੇਬਿਲਿਟੀ ਫੈਸਿਲਿਟੀਜ਼, ਕਿਉਂਕਿ ਕਈ ਜਦੋਂ ਮੈਂ ਆਪਣਾ ਵਿਜ਼ਨ ਡਾਕੂਮੈਂਟ ਪਹਿਲਾਂ ਬਣਾਇਆ ਸੀ ਉਹਦੇ ਚ ਕਿਸੀ ਲੋਕਲ ਰੈਜੀਡੈਂਟ ਨੇ ਮੈਨੂੰ ਬੜਾ ਵਧੀਆ ਪੁਆਇੰਟ ਰੇਜ਼ ਕੀਤਾ ਕਿ ਜਦੋਂ ਮੈਂ ਕਿਹਾ ਕਿ ਮੈਂ ਵੈਲਬੀਇੰਗ ਪ੍ਰੋਗਰਾਮ ਰਨ ਕਰਨਾ ਚਾਹੁੰਦਾ ਫਰੋਮ ਨਿਊ ਬੋਰਨ ਟੂ ਐਲਡਰਲੀ ਰੈਜੀਡੈਂਟਸ ਬਜ਼ੁਰਗਾਂ ਲਈ, ਉਹਨਾਂ ਨੇ ਕਿਹਾ ਤੁਸੀਂ ਕੁਛ ਡਿਸੇਬਲ ਲੋਕਾਂ ਲਈ ਵੀ ਕੁਛ ਕਰੋ, ਕਿਉਂਕਿ ਸਾਡੇ ਵਰਗੇ ਲੋਕ ਜ਼ਿਆਦਾ ਕੁਛ ਨਹੀਂ ਆ ਜਾ ਪਾਉਂਦੇ ਜਾਂ ਫੈਸਿਲਿਟੀਜ਼ ਨਹੀਂ ਹੈਗੀ ਹੈ। ਇਸ ਕਰਕੇ ਮੈਂ ਹੁਣ ਆਪਣਾ ਉਸ ਤੋਂ ਬਾਅਦ ਵਿਜ਼ਨ ਚੇਂਜ ਕੀਤੀ ਤੇ ਮੈਂ ਉਹਨਾਂ ਨੂੰ ਵੀ ਕਾਪੀ ਭੇਜੀ ਕਿ ਤੁਹਾਡੇ ਸੁਜੈਸ਼ਨ ਮੈਂ ਐਕਸੈਪਟ ਕੀਤੇ ਤੇ ਹੁਣ ਮੇਰਾ ਡਿਸੇਬਿਲਿਟੀ ਫਰੈਂਡਲੀ ਜਿਹੜੀਆਂ ਫੈਸਿਲਿਟੀਜ਼ ਹੋਣਗੀਆਂ ਮੇਰਾ ਉਹਨਾਂ ਤੇ ਵੀ ਕਾਫੀ ਫੋਕਸ ਰਹੇਗਾ। ਬਾਕੀ ਅੱਜ ਕੱਲ ਕੋਵਿਡ ਕਰਕੇ ਜਿਵੇਂ ਤੁਹਾਨੂੰ ਪਤਾ ਹੈ ਕਿ ਥੋੜਾ ਬਿਜ਼ਨਸ ਸਾਰੇ ਇੰਪੈਕਟ ਹੋਏ ਨੇ ਪੂਰੀ ਦੁਨੀਆ ਚ, ਤੇ ਸਭ ਤੋਂ ਜ਼ਿਆਦਾ ਮੇਰਾ ਫੋਕਸ ਆਉਂਦੇ ਸਰ ਰਹੇਗਾ, ਇੱਕ ਕੰਸਲਟੇਸ਼ਨ ਕਰਾਂਗੇ ਆਪਾਂ ਲੋਕਲ ਬਿਜ਼ਨਸ ਨਾਲ, ਕੈਫੇਜ ਨਾਲ, ਟੂ ਡੋਲੋ ਸ਼ੋਪਸ ਹੈ, ਰੈਸਟੋਰੈਂਟ ਓਨਰਸ ਹੈ, ਜਿਹੜੇ ਵੀ ਇਹ ਲੋਕ ਕਰ ਰਹੇ ਹੈ ਇਸ ਵਕਤ ਸਟਰਗਲ, ਇਹਨਾਂ ਨਾਲ ਆਪਾਂ ਕੰਸਲਟ ਕਰਾਂਗੇ ਤੇ ਕੀ ਇਨਸੈਂਟਿਵ ਲੈ ਕੇ ਆ ਸਕਦੇ ਹਾਂ ਜਿਹਦੇ ਨਾਲ ਉਹਨਾਂ ਦਾ ਬਿਜ਼ਨਸ ਹੈ ਜਿਹੜਾ ਰਿਵਾਈਵ ਹੋ ਸਕੇ, ਤੇ ਉਹ ਕੀ ਉਮੀਦ ਕਰਦੇ ਹੈ ਸਾਡੇ ਤੋਂ ਐਜ਼ ਅ ਲੋਕਲ ਕਾਉਂਸਲ, ਕਿਉਂਕਿ ਹੋਇਆ ਕਿ ਸਾਰੀ ਕਾਉਂਸਲਸ ਨੇ ਤੁਸੀਂ ਨੋਟ ਕੀਤਾ ਹੋਣਾ ਕੁਛ ਹਾਰਡਸ਼ਿਪ ਪੈਕੇਜ ਅਨਾਊਂਸ ਕੀਤੇ ਵੱਖਰੇ ਵੱਖਰੇ ਤਰ੍ਹਾਂ ਦੇ, ਪਰ ਸਾਡੇ ਇੱਥੇ ਕੀ ਕਮੀ ਰਹਿ ਗਈ, ਹਾਰਡਸ਼ਿਪ ਪੈਕੇਜ ਵਿੰਡਮ ਕਾਉਂਸਲ ਨੇ ਵੀ ਅਨਾਊਂਸ ਕੀਤਾ ਸੀ ਪਰ ਉਹ ਲੋਕਾਂ ਤੱਕ ਨਾ ਪਹੁੰਚ ਨਹੀਂ ਪਾਇਆ। ਹੁਣ ਰੈਵਨਿਊ ਸੋਰਸ ਤੇ ਹਰ ਕਾਉਂਸਲ ਦਾ ਕਾਫੀ ਹੱਦ ਤੱਕ ਬਿਜ਼ਨਸਿਸ ਤੋਂ ਆਉਂਦਾ ਕਾਫੀ ਜ਼ਿਆਦਾ, ਇੱਕ ਤਾਂ ਰੇਟਸ ਹੋ ਗਏ ਘਰਾਂ ਦੇ ਤੇ ਪਲੱਸ ਬਿਜ਼ਨਸਿਸ ਤੋਂ ਕਾਫੀ ਰੈਵਨਿਊ ਆਉਂਦਾ, ਪਰ ਸਾਰੇ ਬਿਜ਼ਨਸ ਦੀ ਆਈ ਕੰਪਲੇਂਟ ਸੀਗੀ ਉਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦੋਂ ਹਾਰਡਸ਼ਿਪ ਪੈਕੇਜ ਅਨਾਊਂਸ ਹੋਇਆ ਤੇ ਕਦੋਂ ਉਹਦੀ ਐਕਸਪਾਇਰੀ ਵੀ ਹੋ ਗਈ ਤੇ ਲੋਕਾਂ ਤੱਕ ਰੀਚ ਨਹੀਂ ਕਰ ਪਾਇਆ ਮੈਸੇਜ, ਤੇ ਕਿਹਾ ਬਹੁਤ ਗੁੱਸਾ ਹੈਗਾ ਇੱਕ ਲੋਕਲ ਬਿਜ਼ਨਸ ਵਿੱਚ। ਪਰ ਹੁਣ ਉਹਨੂੰ ਇੱਕ ਤਾਂ ਮੇਰਾ ਮੁੱਦਾ ਇਹ ਰਹੇਗਾ ਕਿ ਉਹਨਾਂ ਨਾਲ ਕੰਸਲਟ ਕਰੀਏ ਤੇ ਉਹਨਾਂ ਤੱਕ ਮੈਸੇਜ ਰੀਚ ਆਊਟ ਕਰਵਾਈਏ ਤੇ ਜੋ ਵੀ ਕਾਉਂਸਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਨਸੈਂਟਿਵ ਜਾਂ ਸਹਾਇਤਾ ਹੋ ਸਕਦੀ ਹੈ ਉਹ ਵੀ ਆਪਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਇੱਕ ਹੋਰ ਜਿਹੜਾ ਮੇਰਾ ਮੇਨ, ਕਿਉਂਕਿ ਵਿੰਡਮ ਜਿਹੜੀ ਹੈ ਨਾ ਵਨ ਆਫ ਦਾ ਫਾਸਟੈਸਟ ਗਰੋਇੰਗ ਸਬਰਬ ਹੈ ਤੇ ਇਹਨੇ ਜਲੋਂਗ ਤੋਂ ਵੀ ਵੱਡਾ ਹੋ ਜਾਣਾ ਆਉਣ ਵਾਲੇ ਟਾਈਮ ਵਿੱਚ, ਤੇ ਇੱਥੇ ਹੁਣ ਗਰੋਥ ਬਹੁਤ ਹੋ ਰਹੀ ਹੈ। ਗਰੋਥ ਹੋਣਾ ਬੁਰੀ ਗੱਲ ਨਹੀਂ ਪਰ ਸਸਟੇਨੇਬਲ ਗਰੋਥ ਹੋਣਾ ਜ਼ਰੂਰੀ ਹੈ ਥਰੂ ਪ੍ਰੋਪਰ ਪਲੈਨਿੰਗ। ਹਾਂ, ਇਹਦੇ ਨਾਲ ਮੇਰਾ ਭਾਵ ਹੈ ਕਿ ਆਪਾਂ ਸਟੇਟਸ ਬਣਾਈ ਜਾ ਰਹੇ ਹਾਂ
ਜੀ,
ਉੱਥੇ ਨਾ ਸਕੂਲ ਬਣ ਰਹੇ ਨਾ ਪਾਰਕ ਬਣ ਰਹੇ ਹੈ, ਐਗਜੈਕਟਲੀ ਨਾ ਉੱਥੇ ਬੱਸ ਸਟੋਪ ਹੈਗੇ ਹੈ, ਪਬਲਿਕ ਟਰਾਂਸਪੋਰਟ ਨਹੀਂ ਹੈ, ਤੇ ਜੇ ਕੋਈ ਪਾਰਕ ਬਣੇ ਹੋਈ ਹੈ ਉੱਥੇ ਘਾਹ ਇੰਨੀ ਵੱਡੀ ਹੋਈ ਹੈ, ਕਈ ਜਗ੍ਹਾ ਫੁੱਟਪਾਥ ਨਹੀਂ ਕਲੀਅਰ ਹੈਗੇ, ਤੇ ਕਹਿਣ ਦਾ ਮਤਲਬ ਲੋਕੀ ਡੈਵਲਪਰਸ ਪੈਸੇ ਓਨੇ ਲੈ ਰਹੇ ਜਾਂ ਵੱਧ ਲੈ ਰਹੇ ਆ ਪਰ ਫੈਸਿਲਿਟੀਜ਼ ਘਟੀ ਜਾ ਰਹੀ ਹੈ। ਤੇ ਥੋੜਾ ਇਸ ਪਾਸੇ ਵੀ ਮੇਰਾ ਫੋਕਸ ਰਹੇਗਾ ਕਿ ਆਪਾਂ ਜਿਹੜੀ ਗਰੋਥ ਹੈ ਉਹਨੂੰ ਥੋੜਾ ਸਸਟੇਨੇਬਲ ਤਰੀਕੇ ਨਾਲ ਕਰੀਏ, ਪਹਿਲਾਂ ਸਾਰਾ ਇਨਫਰਾਸਟ੍ਰਕਚਰ ਹੋਏ ਫਿਰ ਤੁਸੀਂ ਉੱਥੇ ਮੂਵ ਇਨ ਕਰੋ, ਤਾਂ ਕਿ ਇੱਕ ਪਲੈਨਿੰਗ ਪ੍ਰੋਪਰ ਹੋਣੀ ਚਾਹੀਦੀ ਹੈ। ਹੁਣ ਬੱਚੇ ਸਟਰਗਲ ਕਰਦੇ ਆ, ਕਈਆਂ ਨੂੰ ਸਕੂਲ ਨਹੀਂ ਈਜ਼ੀਲੀ ਐਕਸੈਸੀਬਲ ਹੋ ਪਾਉਂਦਾ ਜਾਂ ਆ ਜਾ ਨਹੀਂ ਸਕਦੇ ਕਿਤੇ, ਜਾਂ ਤਾਜ਼ੀ ਹਵਾ ਚ ਜਾਣਾ ਹੈ, ਪਾਰਕ ਵੀ ਜਿਹੜੇ ਮੇਨਟੇਨ ਨਹੀਂ ਹੋ ਪਾਉਂਦੇ, ਤੇ ਇਹ ਸਭ ਚੀਜ਼ਾਂ ਹੈਗੀਆਂ ਤੇ ਥੋੜਾ ਤਰੀਕੇ ਨਾਲ ਬੇਸਿਕਲੀ ਕੰਮ ਕਰਨ ਦੀ ਲੋੜ ਹੈ ਸਾਡੇ ਸਾਰਿਆਂ ਨੂੰ, ਕਿਉਂਕਿ ਐਂਡ ਆਫ ਦਾ ਡੇ ਰਹਿਣਾ ਅਸੀਂ ਹੈ ਸਭ, ਜੇ ਚੰਗਾ ਹੋਏਗਾ ਇੰਜੋਏ ਵੀ ਅਸੀਂ ਕਰਾਂਗੇ, ਜੇ ਬੁਰਾ ਹੋਏਗਾ ਸਫ਼ਰ ਵੀ ਅਸੀਂ ਕਰਾਂਗੇ।
ਬਿਲਕੁਲ ਬਿਲਕੁਲ। ਰਿਸ਼ੀ ਜੀ, ਇੱਕ ਹੁਣੇ ਤੁਸੀਂ ਗੱਲ ਵਿੱਚ ਵਿਚਾਲੇ ਕੀਤੀ ਹੈ ਕਿ ਕੌਂਸਲ ਜਿਹੜੀ ਹੈ ਹਰ ਕੌਂਸਲ ਵੱਲੋਂ ਹੀ ਕੁਛ ਕੁ ਜਿਹੜੀਆਂ ਸੁਵਿਧਾਵਾਂ ਜਾਂ ਫਿਰ ਕੁਛ ਕੁ ਜਿਹੜੀਆਂ ਗ੍ਰਾਂਟਸ ਸੀਗੀਆਂ ਸਪੋਰਟਿੰਗ ਗ੍ਰਾਂਟਸ ਜਿਹੜੀਆਂ ਹਨਾ ਉਹ ਜਾਰੀ ਕੀਤੀਆਂ ਗਈਆਂ ਹੋਣਗੀਆਂ ਜਿਨ੍ਹਾਂ ਦਾ ਫਾਇਦਾ ਲੋਕਾਂ ਤੱਕ ਸਾਰਿਆਂ ਤੱਕ ਨਹੀਂ ਪਹੁੰਚਦਾ ਔਰ ਇਹ ਜਿਹੜੀਆਂ ਕਮੀਆਂ ਸੀਗੀਆਂ ਇਹ ਅਸੀਂ ਆਪਣੇ ਸਿਸਟਮ ਦੇ ਵਿੱਚ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅਕਸਰ ਰਹਿ ਜਾਂਦੀਆਂ ਹਨਾ ਪਰ ਜਦੋਂ ਤੁਸੀਂ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ ਹੋ ਵੱਸਦੇ ਹੋ ਕੰਮ ਕਰਦੇ ਹੋ ਤਾਂ ਉੱਥੇ ਜੇਕਰ ਕੋਈ ਇਹੋ ਜਿਹੀਆਂ ਘਾਟਾਂ ਰਹਿ ਜਾਂਦੀਆਂ ਤਾਂ ਫਿਰ ਉਹ ਸਾਨੂੰ ਜ਼ਰੂਰ ਚਿੰਤਾ ਦੇ ਵਿੱਚ ਪਾਉਂਦੀਆਂ ਕਿ ਇੱਥੇ ਆਉਣ ਦਾ ਕੀ ਫਾਇਦਾ ਜੇ ਇਹੀ ਚੀਜ਼ਾਂ ਇੱਥੇ ਵੀ ਚੱਲਣੀਆਂ ਸੋ ਹੁਣ ਜਦੋਂ ਤੁਸੀਂ ਕੌਂਸਲਰ ਦੀ ਉਮੀਦਵਾਰੀ ਦੇ ਲਈ ਖੜੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਮੈਨੂੰ ਲੱਗਦਾ ਵੀ ਇੱਥੇ ਦੁੱਗਣੀ ਤਿੱਗਣੀ ਹੋ ਜਾਂਦੀ ਹੈ ਕਿਉਂਕਿ ਆਪਣੇ ਲੋਕਾਂ ਨੂੰ ਵੀ ਤੁਸੀਂ ਸੰਤੁਸ਼ਟ ਕਰਨਾ ਹੁੰਦਾ ਤੁਸੀਂ ਜਿਹੜੇ ਏਜੰਡੇ ਦੱਸੇ ਉਹਨਾਂ ਦੇ ਵਿੱਚੋਂ ਕੁਛ ਏਜੰਡੇ ਜਿਹੜੇ ਉਹ ਸਿੱਧੇ ਤੌਰ ਤੇ ਆਪਣੇ ਲੋਕਾਂ ਦੇ ਨਾਲ ਵੀ ਜੁੜਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਟਾਰਗੇਟ ਕਰਦੇ ਆ ਪਰ ਵਿਸ਼ੇਸ਼ ਤੌਰ ਤੇ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਨੀ ਹੋਵੇ ਤਾਂ ਆਪਣੇ ਭਾਈਚਾਰੇ ਦੇ ਸਹਿਯੋਗ ਦੇ ਲਈ ਜਾਂ ਸਪੋਰਟ ਦੇ ਲਈ ਕਿਸ ਤਰ੍ਹਾਂ ਦੀ ਜਿਹੜੀ ਤੁਸੀਂ ਸੋਚ ਰੱਖਦੇ ਹੋ?
ਦੇਖੋ ਆਪਣੇ ਭਾਈਚਾਰੇ ਨਾਲ ਇੱਕ ਤੇ ਸਾਨੂੰ ਨਾ ਕਨੈਕਟਿਵਿਟੀ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਦਾ ਇੱਕ ਕੰਫਰਟ ਲੈਵਲ ਹੋਣਾ ਚਾਹੀਦਾ ਜੀ ਸਾਰੇ ਤੁਹਾਨੂੰ ਅਪਰੋਚ ਕਰ ਸਕਣ ਤੇ ਉਹ ਜਿਹੜਾ ਕਨੈਕਸ਼ਨ ਹੈ ਮੈਨੂੰ ਲੱਗਦਾ ਮੈਂ ਪਿਛਲੇ ਕਈ ਸਾਲਾਂ ਚ ਜਿਹੜੀ ਸੇਵਾ ਕੀਤੀ ਕਮਿਊਨਿਟੀ ਦੇ ਵਿੱਚ ਰਹਿ ਕੇ ਉਹ ਮੈਂ ਇੱਕ ਬਣਾਉਣ ਚ ਬੜਾ ਸਫਲ ਰਿਹਾ ਉਹਦਾ ਹੀ ਕਾਰਨ ਹੈ ਅੱਜ ਮੈਂ ਬੜਾ ਪ੍ਰਾਊਡਲੀ ਕਹਿੰਦਾ ਕਿ ਮੈਨੂੰ ਹਰ ਕੋਈ ਸਪੋਰਟ ਕਰ ਰਿਹਾ
ਜੀ
ਠੀਕ ਹੈ ਕਿਉਂਕਿ ਜਿਵੇਂ ਮੈਂ ਦੱਸਿਆ ਲਾਸਟ ਟਾਈਮ 2016 35 ਕੈਂਡੀਡੇਟ ਸੀਗੇ ਮੈਂ ਇਕੱਲਾ ਹੈਗਾ ਜਿਹੜਾ ਆ ਰਹਿਣ ਦੇ ਬਾਵਜੂਦ 4 ਸਾਲ ਕੰਮ ਕਰਕੇ ਆਇਆ ਬਾਕੀ ਸਭ ਬਿਜ਼ੀ ਹੋ ਗਏ ਇਸ ਵਾਰ ਵੀ ਇੰਝ ਹੀ ਹੋਏਗਾ ਜੇ ਆਪਾਂ ਸੋਚ ਸਮਝ ਕੇ ਵੋਟ ਨਹੀਂ ਦੇਵਾਂਗੇ ਕੀ ਹੋਏਗਾ ਕਿ ਇਲੈਕਸ਼ਨ ਆਪਾਂ ਜਿਹੜੇ ਤਾਂ ਆਏ ਸੀ ਆਪਣੇ ਆਪਣੇ ਮੋਟਿਵਸ ਲਈ ਹਰ ਇੱਕ ਦੇ ਆਪਣੇ ਕਾਰਨ ਹੁੰਦੇ ਉਹ ਫਿਰ ਚਲੇ ਜਾਣਗੇ ਪਰ ਸਾਡੇ ਵਰਗੇ ਤਾਂ ਵੀ ਵਿੱਚ ਹੀ ਰਹਿਣਗੇ ਤੇ ਹੁਣ ਦਾ ਕੀ ਹੈ ਬੜਾ ਕਰੂਸ਼ਲ ਟਾਈਮ ਹੈ ਕਿ ਇੱਥੇ ਐਟਲੀਸਟ ਜਿਹਨੇ ਪ੍ਰੂਵ ਕੀਤਾ ਕਿ ਬੰਦਾ ਜੈਨੂਅਨ ਹੈ ਸਿੰਸੀਅਰ ਹੈ ਉਹ ਸਾਰਿਆਂ ਨਾਲ ਕੰਮ ਕਰਨਾ ਚਾਹੁੰਦਾ ਹੈ ਭਾਵੇਂ ਉਹ ਇੰਡੀਅਨ ਕਮਿਊਨਿਟੀ ਹੋਏ ਭਾਵੇਂ ਦੂਸਰੀ ਵਾਈਡਰ ਕਮਿਊਨਿਟੀ ਹੋਏ ਬੜਾ ਜ਼ਰੂਰੀ ਹੈ ਤੁਸੀਂ ਵੋਟ ਸੋਚ ਸਮਝ ਕੇ ਦੋ ਯਾਰੀ ਦੋਸਤੀ ਚ ਤੁਸੀਂ ਐਜ਼ ਅ ਕਮਿਊਨਿਟੀ ਆਪਣਾ ਨੁਕਸਾਨ ਕਰ ਪਾਉਂਦੇ ਹਾਂ ਤੇ ਮੇਰਾ ਪਰਪਸ ਕੀ ਹੈ ਮੇਰੇ ਕਈ ਕਾਰਨ ਹੈਗੇ ਹੈ ਸਾਡੇ ਨਾ ਇੱਥੇ ਪਾਪੂਲੇਸ਼ਨ ਇੰਨੀ ਕੁ ਹੈਗੀ ਹੈ ਕਿ 11 ਚੋਂ 5 ਇੰਡੀਅਨ ਬੈਕਗ੍ਰਾਉਂਡ ਦੇ ਕਾਉਂਸਲਰ ਆ ਸਕਦੇ ਹੈ ਅਸੀਂ ਅੱਜ ਦੀ ਡੇਟ ਸਿਰਫ ਇੱਕ ਕਾਉਂਸਲਰ ਜਿਤਾਉਣ ਲਈ ਲੜਦੇ ਪਏ ਹਾਂ ਉਹ ਵੀ ਮੁਸ਼ਕਿਲ ਹੈ ਕੈਪੈਸਿਟੀ ਸਾਡੀ 5 ਕਾਉਂਸਲਰ ਦੀ ਹੈ ਜੇ ਤੁਸੀਂ ਟੋਟਲ ਨੰਬਰ ਆਫ ਵੋਟ ਗਿਣੋ ਤੇ ਇਸ ਕਰਕੇ ਬੜਾ ਜ਼ਰੂਰੀ ਹੈ ਸਹੀ ਲੋਕ ਅੱਗੇ ਜਾਣ ਜੇ ਮੈਨੂੰ ਮੌਕਾ ਮਿਲਦਾ ਇਸ ਵਾਰ ਮੇਰਾ ਓਬੀਅਸਲੀ ਕਮਿਊਨਿਟੀ ਨਾਲ ਹੀ ਕੰਫਰਟ ਲੈਵਲ ਹੈਗਾ ਮੈਨੂੰ ਪਤਾ ਲੋਕਾਂ ਨੇ ਮੈਨੂੰ 10 ਵਜੇ ਵੀ ਕਾਲ ਕਰਨੀ ਜੇ ਕੋਈ ਕੰਮ ਹੋਏਗਾ 12 ਵਜੇ ਵੀ ਕਰਨੀ ਹੈ ਤੇ ਕਿਸੇ ਵੀ ਟਾਈਮ ਕਰਨੀ ਹੈ ਤੇ ਮੈਂ ਉਸ ਚੀਜ਼ ਲਈ ਪਹਿਲਾਂ ਤੇ ਮੈਂਟਲੀ ਪ੍ਰਿਪੇਅਰ ਹਾਂ ਮੈਂ ਦੱਸਣਾ ਚਾਹੁੰਦਾ ਕਿਉਂਕਿ ਮੈਂ ਕਮਿਊਨਿਟੀ 3 ਸਾਲ ਟਾਈਮ ਦੇ ਚੁੱਕਾ ਤੇ ਮੈਂ ਇੱਕ ਲੋਕਾਂ ਨੂੰ ਦੱਸ ਚੁੱਕਾ ਕਿ ਮੈਂ ਕਮਿਟ ਕਰ ਸਕਦਾ ਕਿਉਂਕਿ ਜਿੱਤਣ ਤੋਂ ਬਾਅਦ ਕੋਈ ਪੈਸੇ ਨਹੀਂ ਮਿਲਣੇ ਕਿ ਤੁਸੀਂ ਬਹੁਤ ਵਧੀਆ ਨੌਕਰੀ ਲੱਗ ਜਾਣੀ ਤੁਹਾਡੀ ਨਹੀਂ ਉਲਟਾ ਤੁਹਾਨੂੰ 4 ਗੁਣਾ ਜ਼ਿਆਦਾ ਕੰਮ ਕਰਨਾ ਪੈਣਾ ਜਿੰਨਾ ਤੁਸੀਂ ਅੱਜ ਕਰ ਰਹੇ ਕਿਉਂਕਿ ਲੋਕਾਂ ਦੀਆਂ ਉਮੀਦਾਂ ਵੱਧ ਜਾਣਗੀਆਂ ਤੇ ਮੈਂ ਚਾਹੁੰਦਾ ਜੇ ਮੈਂ ਜਿੱਤ ਕੇ ਆਉਂਦਾ ਮੈਂ ਆਪਣਾ ਐਕਸਪੀਰੀਅੰਸ ਵੀ ਕਮਿਊਨਿਟੀ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਆਪਾਂ ਇਹ ਚੀਜ਼ ਦਾ ਕਿਉਂ ਕਰ ਰਹੇ ਹਾਂ ਕੀ ਫਾਇਦੇ ਹੋ ਰਹੇ ਕੀ ਨੁਕਸਾਨ ਕਿਉਂਕਿ ਮੈਂ ਤੇ 2 ਵਾਰ ਇਲੈਕਸ਼ਨ ਲੜ ਲਈ ਮੈਨੂੰ ਤੇ ਫਸਟ ਹੈਂਡ ਐਕਸਪੀਰੀਅੰਸ ਹੈ ਜੋ ਐਕਸਪੀਰੀਅੰਸ ਮੈਂ ਨਹੀਂ ਚਾਹੁੰਦਾ ਕਿ ਕਮਿਊਨਿਟੀ ਨੂੰ ਫਿਊਚਰ ਜੋ ਚੀਜ਼ ਦਾ ਲੋਸ ਹੋਏ ਜਿਹੜੀਆਂ ਚੀਜ਼ਾਂ ਮੈਨੂੰ ਫੇਸ ਕਰਨੀਆਂ ਪਈਆਂ ਜਾਂ ਜਿਹੜਾ ਮੁਸ਼ਕਿਲਾਂ ਤੋਂ ਮੈਨੂੰ ਗੁਜ਼ਰਨਾ ਪਿਆ ਇੱਕ ਤਾਂ ਮੈਂ ਐਜੂਕੇਸ਼ਨ ਕਰਾਂਗਾ ਆਪਣੀ ਕਮਿਊਨਿਟੀ ਦੀ ਤਾਂ ਕਿ ਕਮਿਊਨਿਟੀ ਮੈਚੋਰ ਹੋਏ ਤੇ ਆਸਟ੍ਰੇਲੀਆ ਚ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈਗੀਆਂ ਸਿਰਫ ਕਾਉਂਸਲ ਐਮਪੀ ਬਣ ਕੇ ਨਹੀਂ ਆਪਾਂ ਗਰੋ ਕਰ ਸਕਦੇ ਸਾਨੂੰ ਹੋਰ ਵੀ ਜਗ੍ਹਾ ਦੇ ਦਰਵਾਜ਼ੇ ਖੁੱਲੇ ਹੋਏ ਨੇ ਪਰ ਸਾਨੂੰ ਪਤਾ ਹੀ ਨਹੀਂ ਦਰਵਾਜ਼ੇ ਕਿੱਥੇ ਕਿਉਂਕਿ ਸਾਨੂੰ ਦਿਸ਼ਾ ਨਹੀਂ ਦਿਖਾਈ ਗਈ
ਐਜੂਕੇਸ਼ਨ ਦੀ ਘਾਟ
ਮੇਰਾ ਬਿਲਕੁਲ ਆਸਟ੍ਰੇਲੀਆ ਚ ਓਪਰਚੁਨਿਟੀ ਕਮੀ ਨਹੀਂ ਆਉਣ ਮੈਂ ਵੀ ਰੇਲਵੇ ਹਸਪੀਟਲ ਦੇ ਬੋਰਡ ਚ ਬੈਠਾ ਹੋਇਆ ਨਾ ਮੈਨੂੰ ਐਜ਼ ਅ ਕਮਿਊਨਿਟੀ ਉਹਨਾਂ ਨੇ ਖੁਦ ਪਿਕ ਕੀਤਾ ਸੀ ਮੈਂ ਕੋਈ ਸਿਫਾਰਿਸ਼ ਨਹੀਂ ਲਗਾਈ ਨਾ ਮੈਂ ਕਿਸੇ ਪੋਲੀਟੀਕਲ ਪਾਰਟੀ ਤੋਂ ਬਿਲੋਂਗ ਕਰਦਾ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਇੱਥੇ ਓਪਰਚੁਨਿਟੀ ਬਹੁਤ ਹੈ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਉਹਨਾਂ ਲਈ ਵੀ ਜਿਹੜੇ ਲੋਕ ਬਿਜ਼ਨਸ ਕਰਨਾ ਚਾਹੁੰਦੇ ਉਹਨਾਂ ਲਈ ਵੀ ਹਰ ਬੰਦੇ ਲਈ ਸਭ ਕੁਛ ਹੈਗਾ ਪਰ ਐਜੂਕੇਸ਼ਨ ਦੀ ਘਾਟ ਹੈ ਜਿਵੇਂ ਤੁਸੀਂ ਕਿਹਾ ਤੇ ਉਹ ਇੱਕ ਤਾਂ ਮੈਂ ਬ੍ਰਿਜ ਬਣਾਉਣਾ ਹੈ ਬਾਕੀ ਕਮਿਊਨਿਟੀ ਤੇ ਸਾਡੀ ਕਮਿਊਨਿਟੀ ਦਾ ਇੱਕ ਕੰਫਰਟ ਲੈਵਲ ਆਏ ਟਰੱਸਟ ਬਣੇ ਜਿਹਦੇ ਨਾਲ ਅੰਡਰਸਟੈਂਡਿੰਗ ਵਧੇ ਕਿਉਂਕਿ ਸਾਡੇ ਕਲਚਰਲ ਬੜੇ ਸਪੈਸ਼ਲ ਰਿਕੁਆਇਰਮੈਂਟਸ ਹੈਗੀਆਂ ਠੀਕ ਹੈ ਸਾਡੀਆਂ ਧਾਰਮਿਕ ਬੜੀਆਂ ਸਪੈਸ਼ਲ ਰਿਕੁਆਇਰਮੈਂਟਸ ਹੈਗੀਆਂ ਪਰ ਸਾਡਾ ਕੋਈ ਬੰਦਾ ਉੱਥੇ ਪਹੁੰਚ ਹੀ ਨਹੀਂ ਪਾਇਆ ਪਿਛਲੇ 4 ਸਾਲ ਤੇ ਅਗਲੇ 4 ਸਾਲ ਵੀ ਨਹੀਂ ਹੋਏਗਾ ਜੇ ਵੋਟ ਢੰਗ ਨਾਲ ਨਾ ਹੋਈ ਕਿਉਂਕਿ ਤੁਸੀਂ ਕਦੀ ਉਹ ਅੰਡਰਸਟੈਂਡਿੰਗ ਪੈਦਾ ਹੀ ਨਹੀਂ ਕਰ ਪਾਓਗੇ ਫਿਰ ਤੁਸੀਂ ਕਹੋਗੇ ਕਿ ਸਾਡੇ ਨਾਲ ਇੰਜ ਹੁੰਦਾ ਹੈ ਸਾਨੂੰ ਕਿਸੇ ਨੇ ਇੰਜ ਕਹਿਤਾ ਤੁਸੀਂ ਜਾਂ ਬਲੇਮ ਕਰੋਗੇ ਕਿਸੇ ਦੂਸਰੀ ਕਮਿਊਨਿਟੀ ਨੂੰ ਪਰ ਅਸੀਂ ਆਪਣੇ ਆਪ ਨੂੰ ਕਦੋਂ ਸਿੱਖਾਂਗੇ ਅਸੀਂ ਐਜ਼ ਅ ਮੈਚਿਓਰ ਕਮਿਊਨਿਟੀ ਕਦੋਂ ਸੋਚ ਸਮਝ ਕੇ ਪਹਿਲਾਂ ਤੇ ਵੋਟ ਦੇਵਾਂਗੇ ਤਾਂ ਕਿ ਸਹੀ ਬੰਦੇ ਅੱਗੇ ਆਉਣ ਤਾਂ ਹੀ ਤੁਹਾਡੀ ਅੱਗੇ ਓਪਰਚੁਨਿਟੀਜ਼ ਕ੍ਰੀਏਟ ਹੋਣਗੀਆਂ ਵਾਈਡਰ ਕਮਿਊਨਿਟੀ ਨਾਲ
ਜੀ।
ਸਾਨੂੰ ਉਹ ਕਨੈਕਟ ਬੜਾ ਘੱਟ ਹੈ, ਮੈਨੂੰ ਅੱਜ ਵੀ ਸਟਰਗਲ ਕਰਨੀ ਪੈ ਰਹੀ ਹੈ। ਮੈਂ ਇਸ ਵਾਰ ਉਮੀਦ ਹੈ ਜਿੱਤਾਂਗਾ ਕਿਉਂਕਿ ਮੈਨੂੰ ਬਹੁਤ ਪਿਆਰ ਹੈ, ਪਰ ਮਿਲ ਰਿਹਾ ਲੋਕਾਂ ਤੋਂ। ਪਰ ਕਾਰਨ ਕੀ ਹੈ, ਅੱਜ ਵੀ ਬੜੇ ਲੋਕ ਕਹਿੰਦੇ ਮੈਂ ਬੰਦੇ ਨੂੰ ਜਾਣਦਾ ਮੇਰੇ ਪਿੰਡ ਤੋਂ, ਇਹਨੂੰ ਵੋਟ ਦੇ ਦੋ। ਠੀਕ ਹੈ, ਮੈਂ ਬੰਦੇ ਨੂੰ ਜਾਣਦਾ, ਮੇਰੇ ਦੋਸਤ ਨੇ ਕਿਹਾ ਇਹਨੂੰ ਵੋਟ ਦੇਣੀ। ਹੁਣ 300 ਵਰਡ ਦੀ ਸਟੇਟਮੈਂਟ ਆਉਂਦੀ ਹੈ, ਠੀਕ ਹੈ, ਤੁਹਾਡੇ ਜਦੋਂ ਬੈਲਟ ਪੈਕ ਆਉਂਦੇ ਆ ਹਰ ਕੈਂਡੀਡੇਟ ਦੀ, ਕਿਰਪਾ ਕਰਕੇ ਉਹਨੂੰ ਪੜ੍ਹੋ ਪੜ੍ਹੋ, ਬਹੁਤ ਜ਼ਰੂਰੀ ਹੈ। ਸਾਡੇ ਵਾਲੇ ਜਿਹੜੇ ਲੱਗੇ ਹੋਏ ਆ ਦਿਨ ਰਾਤ ਇੰਨੇ ਸਾਲਾਂ ਤੋਂ, ਮੇਰੇ ਲਈ ਕੀ ਰਿਵਾਰਡ ਹੈ, ਮੈਂ ਕੁਛ ਮੰਗਦਾ ਨੀ ਕਿਸੇ ਤੋਂ, ਪਰ ਵੋਟ ਜ਼ਰੂਰ ਮੰਗਣੀ ਪੈਂਦੀ ਹੈ, ਇਸ ਕਰਕੇ ਮੰਗ ਰਿਹਾ, ਮੈਂ ਹੱਥ ਜੋੜ ਕੇ ਮੰਗ ਰਿਹਾ, ਕਿਉਂਕਿ ਤੁਹਾਡੀ ਇੱਕ ਸੋਚ ਸਮਝ ਨਾਲ ਦਿੱਤੀ ਹੋਈ ਵੋਟ ਮੈਨੂੰ ਜਿਤਾ ਸਕਦੀ ਹੈ, ਕਿਉਂਕਿ ਮੈਂ ਸੀਰੀਅਸ ਹੈਗਾ, ਮੈਂ ਐਫਰਟ ਕਰ ਰਿਹਾ। ਲੋਕਾਂ ਨੂੰ ਚਾਹੀਦਾ ਕੈਂਡੀਡੇਟ ਦੀ ਪ੍ਰੋਫਾਈਲ ਪੜ੍ਹੋ ਫਿਰ ਵੋਟ ਕਰੋ। ਇਸ ਤਰ੍ਹਾਂ ਜਾਣ ਪਛਾਣ ਤੇ ਮੇਰੇ ਪੜੋਸੀ ਹੈ, ਮੇਰਾ ਪਿੰਡ ਤੋਂ ਹੈ, ਇਹ ਚੀਜ਼ਾਂ ਕੀ ਹੁੰਦੀਆਂ, ਸਾਡੇ ਵਰਗਾਂ ਨੂੰ ਨੁਕਸਾਨ ਕਰਦੀਆਂ, ਇਨਡਾਇਰੈਕਟਲੀ ਕਮਿਊਨਿਟੀ ਵੀ ਸਫਰ ਕਰਦੀ ਹੈ, ਕਿਉਂਕਿ ਤੁਹਾਡਾ ਕੋਈ ਬੰਦਾ ਹੀ ਨਹੀਂ ਹੋਏਗਾ 25% ਪਾਪੂਲੇਸ਼ਨ ਹੋਣ ਦੇ ਬਾਵਜੂਦ ਕੰਮ ਸਿੱਖ, ਪਰ ਤੁਸੀਂ ਉਮੀਦ ਕਰਦੇ ਹੋ ਸਾਡੀ ਕੋਈ ਸੁਣਦਾ ਨੀ
ਜੀ,
ਤੁਸੀਂ ਖੁਦ ਕੀ ਕੀਤਾ ਜਿਹਦੇ ਨਾਲ ਸਾਡੀ ਗੱਲ ਸੁਣੀ ਜਾਏ
ਜੀ।
ਬੈਠੇ ਬਿਠਾਏ ਸਭ ਕੁਛ ਚਾਹੀਦਾ
ਜੀ। ਜੀ ਬਿਲਕੁਲ, ਤੁਸੀਂ ਵੈਸੇ ਜਿਹੜਾ ਸਵਾਲ ਮੈਂ ਪੁੱਛਣਾ ਸੀਗਾ ਉਹਦਾ ਜਵਾਬ ਲਗਭਗ ਦੇ ਵੀ ਚੁੱਕੇ ਹੋ, ਪਰ ਮੈਂ ਇੱਥੇ ਜਾਣਨਾ ਜ਼ਰੂਰ ਚਾਹੂੰਗੀ ਕਿਉਂਕਿ ਕਮਿਊਨਿਟੀ ਦੇ ਲਈ ਵੀ ਇਹ ਗੱਲ ਜਿਹੜੀ ਆ ਕਾਫੀ ਸ਼ਸ਼ੋਪੰਜ ਵਾਲੀ ਹੋ ਜਾਂਦੀ ਹੈ ਜਦੋਂ ਕਾਫੀ ਗਿਣਤੀ ਦੇ ਵਿੱਚ ਜਿਹੜੇ ਉਮੀਦਵਾਰ ਉਹ ਆਪਣੇ ਭਾਈਚਾਰੇ ਦੇ ਵਿੱਚੋਂ ਹੋਣ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਮੀਦਵਾਰ ਜਿਹੜੇ ਆ ਗਿਣਤੀ ਦੇ ਵਿੱਚ ਜ਼ਿਆਦਾ ਆ, ਕੁਛ ਲੋਕ ਜਿਹੜੇ ਆ ਉਹ ਇਸ ਕਰਕੇ ਵੋਟ ਦੇਣਾ ਚਾਹੁੰਦੇ ਆ ਕਿਉਂਕਿ ਉਹਨਾਂ ਦੀ ਦੋਸਤੀ ਮਿੱਤਰਤਾ ਉਹਨਾਂ ਦੇ ਨਾਲ ਬਣੀ ਹੋਈ ਆ, ਕੁਛ ਲੋਕ ਇਸ ਕਰਕੇ ਵੋਟ ਦੇਣਾ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਪਿੰਡ ਦੇ ਆ ਜਾਂ ਉਹਨਾਂ ਦੇ ਇਲਾਕੇ ਦੇ ਆ ਜਾਂ ਉਹਨਾਂ ਦੀ ਰਿਸ਼ਤੇਦਾਰੀ ਤੋਂ ਆ, ਹਨਾ, ਮਤਲਬ ਜਿਹੜਾ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਕਿਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ, ਔਰ ਇਹ ਉਮੀਦਵਾਰਾਂ ਦੀ ਜਿਹੜੀ ਵੱਡੀ ਗਿਣਤੀ ਆ ਉਹਦੇ ਨਾਲ ਆਪਸ ਦੇ ਵਿੱਚ ਭਾਈਚਾਰੇ ਦੇ ਲੋਕਾਂ ਦੇ ਵਿੱਚ ਹੀ ਜਿਹੜਾ ਮੁਕਾਬਲਾ ਆ ਪਹਿਲਾਂ ਤਾਂ ਉਹ ਹੀ ਵੱਡਾ ਹੋ ਜਾਂਦਾ, ਉਸ ਤੋਂ ਬਾਅਦ ਅਸੀਂ ਵਾਈਡਰ ਕਮਿਊਨਿਟੀ ਦੀ ਵੀ ਗੱਲ ਕਰਦੇ ਹਾਂ। ਪਰ ਤੁਹਾਨੂੰ ਕੀ ਲੱਗਦਾ ਕਿ ਕਿਉਂਕਿ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਲੋਕਤੰਤਰ ਦੇ ਵਿੱਚ ਤੁਹਾਨੂੰ ਖੜੇ ਹੋਣ ਦਾ ਹੱਕ ਵੀ ਹੈ, ਤੁਸੀਂ ਜੇਕਰ ਉਮੀਦਵਾਰ ਬਣਨਾ ਚਾਹੁੰਦੇ ਹੋ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਮਨਾਹੀ ਤਾਂ ਨਹੀਂ ਹੈ, ਪਰ ਇਹਦੇ ਬਾਵਜੂਦ ਸਾਨੂੰ ਇੱਕ ਵੋਟਰ ਦੇ ਤੌਰ ਦੇ ਉੱਤੇ ਜਾਂ ਆਮ ਲੋਕਾਂ ਨੂੰ ਇੱਕ ਵੋਟਰ ਦੇ ਤੌਰ ਦੇ ਉੱਤੇ ਕਿਸ ਤਰ੍ਹਾਂ ਵਿਚਰਨ ਦੀ ਲੋੜ ਹੈ, ਇਹਦੇ ਲਈ ਤੁਹਾਡਾ ਆਪਣਾ ਜਿਹੜਾ ਪੱਖ ਹੈ ਉਹ ਕੀ ਹੈ, ਕਿਸ ਤਰ੍ਹਾਂ ਇਸ ਸਾਰੇ ਵਰਤਾਰੇ ਨੂੰ ਤੁਸੀਂ ਦੇਖਦੇ ਹੋ, ਕਿੰਨਾ ਕੁ ਜਾਇਜ਼ ਜਾਂ ਨਜਾਇਜ਼ ਲੱਗਦਾ ਹੈ ਸਾਰਾ ਕੁਝ?
ਦੇਖੋ, ਆ ਡੈਮੋਕ੍ਰੇਟਿਕ ਕੰਟਰੀ ਹੈ ਤੇ ਇਲੈਕਸ਼ਨ ਕੋਈ ਵੀ ਖੜਾ ਹੋ ਸਕਦਾ, ਇਹ ਮੈਂ ਐਗਰੀ ਕਰਦਾ, ਮੈਂ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਇਸ ਰਿਗਾਰਡਿੰਗ
ਜੀ।
ਖੜੇ ਹੋਣਾ ਸਭ ਦਾ ਹੱਕ ਹੈ, ਪਰ ਵੋਟ ਦੇਣਾ ਤੁਹਾਡਾ ਹੱਕ ਹੈ।
ਬਿਲਕੁਲ
ਠੀਕ ਹੈ। ਹੁਣ ਜਿਵੇਂ ਮੈਂ ਪਹਿਲਾਂ ਕਿਹਾ, ਤੁਸੀਂ ਸਾਰਿਆਂ ਦੀ ਕੈਂਡੀਡੇਟ ਦੀ ਪ੍ਰੋਫਾਈਲ ਦੇਖੋ ਪੜ੍ਹੋ, ਤਾਂ ਹੀ ਤੁਸੀਂ ਸ਼ਿਕਾਇਤ ਕਰਨ ਦਾ ਹੱਕ ਵੀ ਰੱਖੋ ਜੇ ਤੁਸੀਂ ਵੋਟ ਸੋਚ ਸਮਝ ਕੇ ਪਾਈ। ਜੇ ਤੁਸੀਂ ਸੋਚ ਸਮਝ ਕੇ ਵੋਟ ਨਹੀਂ ਪਾਉਂਦੇ, ਪਹਿਲਾਂ ਤੇ ਤੁਸੀਂ ਜਿਹੜਾ ਬੰਦਾ ਮਿਹਨਤ ਕਰ ਰਿਹਾ ਤੁਸੀਂ ਉਹਨੂੰ ਕਦੀ ਮੌਕਾ ਨਹੀਂ ਦਿੱਤਾ ਅੱਗੇ ਆਉਣ ਦਾ ਆਪਸ ਦੀ ਲੜਾਈ ਚ। ਤੁਸੀਂ ਕਿਸੇ ਨੂੰ ਖੁਸ਼ ਕਰਨ ਦੇ ਚੱਕਰ ਚ ਤੁਸੀਂ ਕਮਿਊਨਿਟੀ ਨੂੰ ਪਿੱਛੇ ਲਿਆਉਂਦੇ ਹੋ। 25% ਦੇ ਕਰੀਬ ਪਾਪੂਲੇਸ਼ਨ ਹੋ ਰਹੀ ਹੈ ਵਿੰਡਮ ਚ ਇੰਡੀਅਨ ਕਮਿਊਨਿਟੀ ਦੀ। ਮੈਂ ਜਿਵੇਂ ਕਿਹਾ 5 ਲੋਕੀ ਆ ਸਕਦੇ ਹੈ ਜੇ ਨੰਬਰ ਕੈਲਕੂਲੇਟ ਕਰੋ, ਅਸੀਂ ਇੱਕ ਲਈ ਲੜਦੇ ਪਏ ਹਾਂ, ਉਹਦੇ ਲਈ ਵੀ ਮੇਰੇ ਵਰਗੇ ਜਿਹੜੇ ਸਹੀ ਤਰੀਕੇ ਨਾਲ ਆਉਣਾ ਚਾਹੁੰਦੇ ਆ, ਸਾਡੇ ਲਈ ਚੀਜ਼ਾਂ ਬਹੁਤ ਔਖੀਆਂ ਹੁੰਦੀਆਂ, ਔਖੀਆਂ ਇਸ ਲਈ ਇਲੈਕਸ਼ਨ ਲੜਨਾ ਇੱਕ ਆਸਾਨ ਕੰਮ ਨਹੀਂ ਹੈ ਜੇ ਤੁਸੀਂ ਸਹੀ ਤਰੀਕੇ ਨਾਲ ਲੜਨਾ, ਮੈਂ ਵੀ ਦੱਸਦਾ। ਇਹਦੇ ਚ ਤੁਹਾਨੂੰ ਫੈਮਿਲੀ ਦਾ ਟਾਈਮ ਤੇ ਚਲੋ ਦੇਣਾ ਪੈਂਦਾ, ਜੋ ਤੁਹਾਡੇ ਖਰਚੇ ਹੁੰਦੇ ਜਾਂ ਤੁਸੀਂ ਇਨਕਮ ਨਹੀਂ ਜਨਰੇਟ ਕਰ ਪਾਉਂਦੇ ਬੀਇੰਗ ਸੈਲਫ ਇੰਪਲੋਇਡ, ਇਹ ਸਭ ਕਾਰਨ ਤੇ ਚਲੋ ਹੈਗੇ ਹੈ ਤੁਹਾਡੇ ਪਰਸਨਲ ਹੈ। ਇਸ ਤੋਂ ਇਲਾਵਾ ਤੁਹਾਨੂੰ ਡਮੀ ਪ੍ਰੋਫਾਈਲ ਤੋਂ ਟਾਰਗੇਟ ਕੀਤਾ ਜਾਂਦਾ। ਇਸ ਤੋਂ ਇਲਾਵਾ ਤੁਹਾਡੀ ਕਿਸੇ ਨਾ ਕਿਸੇ ਜਗ੍ਹਾ ਤੁਹਾਨੂੰ ਫੋਰ ਨੋ ਰੀਜ਼ਨ, ਕਿਉਂਕਿ ਜਦੋਂ ਮੈਂ ਇਲੈਕਸ਼ਨ ਸ਼ੁਰੂ ਤੋਂ ਡਿਕਲੇਅਰ ਵੀ ਨਹੀਂ ਕੀਤੇ ਸੀ ਨਾ, ਕਿਉਂਕਿ ਲੋਕਾਂ ਨੂੰ ਪਤਾ ਸੀ ਮੈਂ ਕੰਟੈਸਟ ਕਰਨੇ, ਮੈਂ ਲਾਸਟ ਟਾਈਮ ਵੀ ਕੀਤੇ ਸੀ ਮੇਰੀਆਂ ਆਲਰੇਡੀ, ਹਰ ਹਫ਼ਤੇ ਨਾ ਹਰ ਸੈਟਰਡੇ ਸੰਡੇ ਡਿਫਰੈਂਟ ਗਰੁੱਪ ਚ ਕੋਈ ਫੇਕ ਪ੍ਰੋਫਾਈਲ ਤੋਂ ਚੀਜ਼ ਕੋਈ ਨਾ ਕੋਈ ਕਾਰਟੂਨ ਜਿਹਾ ਬਣਾ ਕੇ ਪਾ ਦਿੱਤਾ ਜਾਂਦਾ ਸੀ, ਤੇ ਮੈਂਟਲ ਬੜਾ ਹੁੰਦਾ। ਹੁਣ ਜਿਵੇਂ ਤੁਸੀਂ ਸਟਰੋਂਗ ਕੈਂਡੀਡੇਟ ਹੁੰਦੇ ਹੋ ਤੇ ਤੁਹਾਡੇ ਟੰਗ ਖਿੱਚਣ ਵਾਲੇ ਹੋਰ ਜ਼ਿਆਦਾ ਲੋਕ ਆ ਜਾਂਦੇ, ਸਾਹਮਣੇ ਆ ਨਹੀਂ ਸਕਦੇ ਕਿਉਂਕਿ ਜਨਤਾ ਦੀ ਸਪੋਰਟ ਹੈ ਤੁਹਾਡੇ ਨਾਲ, ਫਿਰ ਉਹ ਫੇਕ ਫੇਕ ਪ੍ਰੋਫਾਈਲਾਂ ਨੂੰ ਯੂਜ਼ ਕਰਦੇ ਹੈ ਤੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੈ
ਜੀ।
ਇਹ ਚੀਜ਼ਾਂ ਦਾ ਨਾ ਬੜਾ ਇੰਪੈਕਟ ਹੁੰਦਾ ਹੈ, ਕਿਉਂਕਿ ਫਿਰ ਕਦੀ ਕਦੀ ਸੋਚਦਾ ਬੰਦਾ ਆਪਾਂ ਕਿਉਂ ਕਰ ਰਿਹਾ ਇੰਨਾ ਕੁਛ, ਮੈਨੂੰ ਕੀ ਗੇਨ ਹੋ ਰਿਹਾ
ਜੀ।
ਇਸ ਕਰਕੇ ਜੇ ਅਸੀਂ ਹਿੰਮਤ ਕਰ ਰਹੇ ਹਾਂ ਨਾ, ਉਹਦੀ ਸਪੋਰਟ ਸਿਰਫ ਤੁਹਾਡੀ ਵੋਟ ਹੈ
ਜੀ।
ਪਲੀਜ਼ ਸੋਚ ਸਮਝ ਕੇ ਵੋਟ ਦਿਓ, ਇਹ ਆਪਾਂ ਆਪਣੇ ਨੁਕਸਾਨ ਕਰ ਰਹੇ ਹਾਂ, ਫਿਊਚਰ ਜਨਰੇਸ਼ਨ ਦਾ ਕਰ ਰਿਹਾ, ਇਹਦੇ ਚ ਅਸੀਂ ਕੋਈ ਗੇਨ ਨਹੀਂ ਕਰ ਰਹੇ, ਕਿਸੇ ਨੂੰ 5 ਮਿੰਟ ਲਈ ਆਪਾਂ ਖੁਸ਼ੀ ਦੇ ਦਾਂਗੇ
ਜੀ,
ਕਿਉਂਕਿ ਜੈਨੂਨ ਲੋਕਾਂ ਦੀ ਸਪੋਰਟ ਜਾਂ ਤੁਸੀਂ ਸੋਚ ਸਮਝ ਕੇ ਵੋਟ ਨਹੀਂ ਕਰੋਗੇ ਤਾਂ ਸਾਨੂੰ ਕੋਈ ਹੱਕ ਨਹੀਂ ਹੈ ਅਸੀਂ ਕੱਲ੍ਹ ਨੂੰ ਕਿਸੇ ਚੀਜ਼ ਦੀ ਸ਼ਿਕਾਇਤ ਕਰੀਏ। ਇਸ ਕੰਟਰੀ 'ਚ ਹਰ ਓਪਰਚੁਨਿਟੀ ਅਵੇਲੇਬਲ ਹੈ ਹਰ ਬੰਦੇ ਲਈ, ਪਰ ਤੁਹਾਨੂੰ ਉਸ ਤਰ੍ਹਾਂ ਬਿਹੇਵ ਵੀ ਕਰਨਾ ਪੈਣਾ ਇੱਕ ਮੈਚਿਓਰ ਕਮਿਊਨਿਟੀ ਨਾਲ।
ਜੀ
ਮੇਰਾ ਇਹ ਮੰਨਣਾ ਹੈ। ਬਾਕੀ ਮੇਰੀ ਅੱਜ ਵੀ ਇਹੀ ਰਿਕੁਐਸਟ ਹੈ, ਵੋਟਾਂ ਹਾਲੇ 40-50% ਪੈ ਚੁੱਕੀਆਂ, ਪਰ ਜੇ ਕੋਈ ਸੁਣਦਾ ਪਿਆ ਸ਼ੈਫੀ ਵਾਰਡ ਤੋਂ ਤੁਹਾਡੇ ਰੇਡੀਓ ਤੇ, ਮੇਰੀ ਰਿਕੁਐਸਟ ਹੈ ਮੇਰੀ ਵੀ ਪ੍ਰੋਫਾਈਲ ਦੇਖੋ, ਬਾਕੀਆਂ ਦੀ ਵੀ ਦੇਖੋ, ਪਲੱਸ ਸੋਚ ਸਮਝ ਕੇ ਫੈਸਲਾ ਕਰੋ। ਤੁਹਾਡੀ ਵੋਟ ਦੀ ਵੈਲਿਊ ਜਿੰਨੀ ਮੈਨੂੰ ਹੈ ਮੈਨੂੰ ਨੀ ਪਤਾ, ਕਿਉਂਕਿ ਹੁੰਦਾ ਕੀ ਹੈ ਕਈ ਲੋਕਾਂ ਨੂੰ ਸਿਰਫ 300-400 ਵੋਟ ਪੈਣੀ ਹੁੰਦੀ, ਫੋਰ ਐਗਜ਼ਾਮਪਲ ਜੇ ਉਹ ਕਿਸੇ ਕਮਿਊਨਿਟੀ ਦੀ ਵੋਟ ਟਾਰਗੇਟ ਕਰ ਰਹੇ, ਉਹਦੇ ਨਾਲ ਤੁਸੀਂ ਜਿੱਤ ਨਹੀਂ ਸਕਦੇ ਨੰਬਰ। ਪਰ ਜੇ ਉਹ 300-400 ਵੋਟ ਸਾਡੇ ਵਰਗੇ ਨੂੰ ਪਈ ਹੁੰਦੀ ਤਾਂ ਅਸੀਂ ਜਿੱਤੇ ਵੀ ਹੁੰਦੇ, ਜਿਹੜੇ ਕਿ ਸਾਰਿਆਂ ਨਾਲ ਕੰਮ ਕਰ ਰਹੇ ਤੇ ਅੱਗੇ ਥੋੜਾ ਆਪਾਂ ਓਪਰਚੁਨਿਟੀ ਵੀ ਹੋਰ ਦਰਵਾਜ਼ੇ ਵੀ ਖੋਲਦੇ ਲੋਕਾਂ ਲਈ ਕਿ ਇਹ ਕੰਮ ਤੁਸੀਂ ਕਰ ਸਕਦੇ ਹੋ। ਮੇਰਾ ਤੇ ਜੀ ਫੁੱਲ ਔਨ ਪਲਾਨ ਹੈ, ਜੇ ਮੈਂ ਜਿੱਦਾਂ ਮੈਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਪਹਿਲਾਂ ਤੇ, ਆਪਾਂ ਇੱਥੇ ਉਹ ਕਰਦੇ ਹਾਂ ਇਹਦੇ ਕੀ ਫਾਇਦੇ ਆ ਕੀ ਨੁਕਸਾਨ ਹੈ ਤੇ ਆਪਾਂ ਕਿੱਥੇ ਕਿੱਥੇ ਜਾ ਸਕਦੇ ਜਿੱਥੇ ਸਾਰੇ ਦੀ ਇਕੱਠੇ ਗਰੋਥ ਹੋਏ।
ਬਿਲਕੁਲ,
ਇੰਨੀਆਂ ਓਪਰਚੁਨਿਟੀਜ਼ ਹੈਗੀਆਂ, ਸਿਰਫ 11 ਕਾਉਂਸਲਰ ਬਣ ਕੇ ਤੁਸੀਂ ਕੁਛ ਨਹੀਂ ਕਰ ਲੋਗੇ, ਹੋਰ ਵੀ ਆਪਾਂ ਹਰ ਹੁਣ ਜਿਵੇਂ ਮੈਂ ਵਿਨਬਲ ਦੀ ਐਗਜ਼ਾਮਪਲ ਦਿੱਤੀ, ਮੈਂ ਕੋਈ ਵੀ ਪੋਜੀਸ਼ਨ ਚ ਨਹੀਂ ਸੀ ਤਾਂ ਵੀ ਆਪਾਂ ਬੱਸ ਚਲਾਉਣ ਚ ਸਕਸੈਸਫੁਲ ਰਹੇ ਫ੍ਰੀ ਆਫ ਕੋਸਟ ਕਮਿਊਨਿਟੀ ਦੀ।
ਜੀ
ਠੀਕ ਹੈ ਨਾ
ਜੀ,
ਨੀਅਤ ਸਾਫ਼ ਹੋਣੀ ਬਹੁਤ ਜ਼ਰੂਰੀ ਹੈ, ਕਮਿਊਨਿਟੀ ਨੂੰ ਖੁਦ ਹੀ ਆਪਣੇ ਆਪ ਸੋਚਣਾ ਪੈਣਾ ਕਿ ਉਹਨਾਂ ਲਈ ਬੈਸਟ ਕੀ ਹੈ।
ਜੀ
ਮੇਰੇ ਕਹਿੰਦੇ ਬਿਨਾਂ ਜਾਓ, ਪਰ ਸਭ ਦੀ ਡਿਟੇਲ ਤੁਸੀਂ ਚੈੱਕ ਕਰੋ, ਸੋਚ ਸਮਝ ਕੇ ਵੋਟ ਕਰੋ। ਜਿਸ ਤਰ੍ਹਾਂ ਤੁਸੀਂ ਵੋਟ ਕਰੋਗੇ ਉਹੀ ਤੁਹਾਡੇ ਨਾਲ ਫਿਊਚਰ ਚ ਆਊਟਕਮ ਆਏਗੀ, ਤੁਹਾਡੇ ਨਾਲ ਜੇ ਲਾਈਫ ਸਟਾਈਲ ਚ ਜੋ ਵੀ ਤੁਸੀਂ ਚਾਹੁੰਦੇ ਹੋ। ਮੈਂ ਇਹ ਚੀਜ਼ ਮੰਨਦਾ ਤੇ ਮੈਂ ਇਹ ਰਿਕੁਐਸਟ ਕਰਦਾ ਕਿ ਸਾਰੇ ਪਲੀਜ਼ ਸਾਰਿਆਂ ਦੀ ਪ੍ਰੋਫਾਈਲ ਪੜੋ ਤੇ ਜਿਹੜੀ ਠੀਕ ਲੱਗੇ, ਜੈਨੂਅਨ ਲੱਗੇ, ਲਾਇਕ ਲੱਗੇ ਉਹਨੂੰ ਹੀ ਵੋਟ ਕਰੋ।
ਰਿਸ਼ੀ ਜੀ ਇੱਥੇ ਜ਼ਰੂਰ ਜਾਣ ਤੋਂ ਪਹਿਲਾਂ ਇਹ ਵੀ ਦੱਸਦੇ ਜਾਓ ਕਿ ਜਿਹੜੀ ਵੋਟ ਹੈ, ਕਿਉਂਕਿ ਬਹੁਤੀ ਵਾਰੀ ਇਹ ਵੀ ਨਹੀਂ ਪਤਾ ਹੁੰਦਾ, ਬੈਲਟ ਪੇਪਰ ਜ਼ਰੂਰ ਪਹੁੰਚ ਜਾਂਦੇ ਆ ਹਨਾ, ਔਰ ਆਪਣੇ ਭਾਈਚਾਰੇ ਦੇ ਵਿੱਚੋਂ ਜਿਵੇਂ ਤੁਸੀਂ ਹੁਣ ਖੜੇ ਹੋ, ਵੋਟ 1 ਕਿੱਦਾਂ ਦੇਣੀ ਹੈ ਜਾਂ ਵੋਟ 2 ਦੀ ਤਰਜੀਹ ਜਿਹੜੀ ਹੈ ਉਹ ਕੀ ਹੈ, ਉਹ ਸਾਰੀ ਪ੍ਰਕਿਰਿਆ ਕੀ ਹੁੰਦੀ, ਥੋੜਾ ਜਿਹਾ ਉਹਦੇ ਬਾਰੇ ਵੀ ਜ਼ਰੂਰ ਜਾਂਦੇ ਜਾਂਦੇ ਦੱਸ ਕੇ ਜਾਓ।
ਹਾਂਜੀ ਮੈਂ ਬਿਲਕੁਲ ਦੱਸਾਂਗਾ ਉਹਦੇ ਬਾਰੇ। ਹੁੰਦਾ ਕੀ ਹੈ, ਜਿਵੇਂ ਮੇਰੇ ਮੈਂ ਆਪਣੀ ਸ਼ੈਫੀ ਵਾਰਡ ਦੀ ਐਗਜ਼ਾਮਪਲ ਦੂੰਗਾ, ਸਾਡੇ ਇੱਥੇ 25 ਕੈਂਡੀਡੇਟ ਇਸ ਵਾਰ
ਜੀ,
ਤੇ ਜੇ ਕਿਸੇ ਨੇ ਮੈਨੂੰ ਜਾਂ ਕਿਸੇ ਹੋਰ ਨੂੰ ਵੋਟ ਦੇਣੀ ਹੈ, ਸਿਰਫ ਉਹਨੂੰ 1 ਨੰਬਰ ਦੇ ਕੇ ਤੁਸੀਂ ਪੋਸਟ ਨਾ ਕਰ ਦੇਣਾ। ਜਿੰਨੇ ਕੈਂਡੀਡੇਟ ਖਲੋਤੇ ਹੈ ਸਭ ਨੂੰ ਨੰਬਰ ਦੇਣਾ ਜ਼ਰੂਰੀ ਹੈ। ਮੇਰੇ ਕੇਸ ਚ ਤੁਹਾਨੂੰ 1 ਤੋਂ 25 ਸਭ ਨੂੰ ਨੰਬਰ ਦੇਣੇ, ਤਾਂ ਹੀ ਤੁਹਾਡੀ ਵੋਟ ਕਾਊਂਟ ਹੋਏਗੀ, ਵੈਲਿਡਿਟੀ ਨਹੀਂ ਜਾਏਗੀ। ਜੇ ਤੁਸੀਂ 4-5 ਨੂੰ ਦੇਤੇ, 1 ਨੂੰ ਦੇਤੇ, ਉਹ ਵੋਟ ਵੇਸਟ ਗਈ, ਤੁਸੀਂ ਭਾਵੇਂ ਕਿਸੇ ਦੀ ਹੈਲਪ ਵੀ ਕਰਨੀ ਚਾਹੀਏ, ਉਹ ਹੈਲਪ ਉੱਥੇ ਤੱਕ ਪਹੁੰਚੇਗੀ।
ਬਿਲਕੁਲ,
ਤੇ ਬੜਾ ਜ਼ਰੂਰੀ ਹੈ ਜਿੰਨੇ ਵੀ ਕੈਂਡੀਡੇਟ ਖੜੇ ਆ, ਜਿਵੇਂ ਮੇਰੇ ਕੇਸ 25 ਹੈ, ਤੁਹਾਨੂੰ 25 ਦੇ 25 ਨੂੰ 1 ਤੋਂ 25 ਨੰਬਰ ਦੇਣੇ ਪੈਣੇ ਆ, ਤੇ ਓਬਵੀਅਸਲੀ ਆਪਣੇ ਚੇਤੇ ਕੈਂਡੀਡੇਟ ਲਈ ਤੁਸੀਂ 1 ਨੰਬਰ ਦੇਣਾ
ਜੀ,
ਕਿਉਂਕਿ ਜੇ ਤੁਸੀਂ ਸੋਚ ਸਮਝ ਕੇ ਐਫਰਟ ਕਰੋਗੇ ਤਾਂ ਤੁਹਾਡੀ ਉਹ ਐਫਰਟ ਦਾ ਫਾਇਦਾ ਜਿਹੜੇ ਵੀ ਕੈਂਡੀਡੇਟ ਨੂੰ ਤੁਸੀਂ 1 ਨੰਬਰ ਦੇ ਰਹੇ ਹੋ ਉੱਥੇ ਤੱਕ ਪਹੁੰਚੇਗਾ। ਇੱਕ ਤਾਂ ਆਪਾਂ ਫਾਰਮੈਲਿਟੀਆਂ ਨਹੀਂ ਕਰਨੀਆਂ ਕਿ ਵੋਟ ਪਾ ਕੇ ਫਾਈਨ ਨਹੀਂ ਦੇਣਾ, ਨਹੀਂ, ਸਭ ਨੂੰ ਨੰਬਰ ਦਿਓ ਤੇ 23 ਤਰੀਕ 23 ਅਕਤੂਬਰ 6 ਵਜੇ ਤੱਕ ਹਰ ਹਾਲ ਚ ਉਹ ਬੈਲਟ ਪੇਪਰ ਤੁਸੀਂ ਪੋਸਟ ਕਰਨਾ।
ਬਿਲਕੁਲ,
ਜੇ ਫੋਰ ਐਨੀ ਰੀਜ਼ਨ, ਕਿਉਂਕਿ ਹੁਣ ਕੁਝ ਹਫ਼ਤਾ ਕੋ ਹੋ ਗਿਆ ਵੋਟ ਆਉਂਦੇ ਹੋਏ, ਜੇ ਫੋਰ ਐਨੀ ਰੀਜ਼ਨ ਹਾਲੇ ਤੱਕ ਕਿਸੇ ਨੂੰ ਵੋਟ ਨਹੀਂ ਮਿਲੀ, ਮੈਂ ਇਹ ਰਿਕੁਐਸਟ ਕਰੂੰਗਾ ਅੱਜ ਤੱਕ ਵੇਟ ਕਰੋ
ਜੀ,
ਨਹੀਂ ਤਾਂ ਜਿਹੜਾ ਤੁਹਾਡਾ ਲੋਕਲ ਕਾਉਂਸਲ ਆਫਿਸ ਹੈ ਵਿੰਡਮ ਦਾ, ਤੇ ਮੈਂ ਅੱਜ ਆਪਣੀ ਫੇਸਬੁੱਕ ਤੇ ਵੀ ਪਾਵਾਂਗਾ ਨੰਬਰ ਡਿਟੇਲਸ, ਪਰ ਜੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਦੇ ਲੋਕਲ ਕਾਉਂਸਲ ਆਫਿਸਰ ਨੂੰ ਫੋਨ ਕਰੋ, ਜੇ ਤੁਹਾਨੂੰ ਵੋਟ ਨਹੀਂ ਆਈ ਉਹ ਤੁਹਾਨੂੰ ਸੈਂਡ ਕਰਨਗੇ
ਜੀ।
ਇਹ ਤੁਹਾਡਾ ਹੱਕ ਹੈ, ਵੋਟਰ ਨੂੰ ਚਾਹੀਦਾ ਕਿ ਉਹ ਸਹੀ ਕੈਂਡੀਡੇਟ ਚੁਣਨ ਤੇ ਆਪਣੇ ਚੇਤੇ ਕੈਂਡੀਡੇਟ ਨੂੰ ਵੋਟ ਵੀ ਕਰਨ, ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ, ਤੇ ਇੱਕ ਜਿੰਨੇ ਵੀ ਕੈਂਡੀਡੇਟ ਖੜੇ ਆ ਸਭ ਨੂੰ ਨੰਬਰ ਦਿਓ ਤਾਂ ਕਿ ਤੁਹਾਡੀ ਵੋਟ ਕਾਊਂਟ ਹੋਏ ਤੇ ਤੁਹਾਡਾ ਜਿਹੜਾ ਸਪੋਰਟ ਹੈ ਉਹ ਅੱਗੇ ਪਹੁੰਚ ਸਕੇ
ਜੀ। ਸੋ ਬਹੁਤ ਜ਼ਰੂਰੀ ਹੈ ਇਹ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਬਹੁਤੇ ਲੋਕ ਜਿਹੜੇ ਆ ਉਹ ਪ੍ਰਕਿਰਿਆ ਦੇ ਵਿੱਚੋਂ ਸਹੀ ਤਰ੍ਹਾਂ ਨਾ ਲੰਘਣ ਦੇ ਕਾਰਨ ਉਹ ਵੋਟ ਜਿਹੜੀ ਆ ਖਰਾਬ ਵੀ ਕਰ ਲੈਂਦੇ ਆ, ਤੋ ਇਹ ਬਹੁਤ ਜ਼ਰੂਰੀ ਹੈ। ਸੋ ਰਿਸ਼ੀ ਜੀ ਤੁਹਾਡੇ ਏਜੰਡੇ ਜਿਹੜੇ ਆ ਉਹ ਸਾਡੇ ਸਾਰੇ ਸੁਣਨ ਵਾਲਿਆਂ ਦੇ ਸਾਹਮਣੇ ਆ, ਔਰ ਸ਼ੈਫੀ ਵਾਰਡ ਚੋਂ ਜਿਹੜੇ ਵੀ ਇਸ ਵੇਲੇ ਵੋਟਰਸ ਸੁਣ ਰਹੇ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਉਦੇਸ਼ਾਂ ਤੋਂ ਉਹ ਜਾਣੂ ਹੋਣਗੇ, ਔਰ ਇਸ ਤੋਂ ਇਲਾਵਾ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿਉਂਕਿ ਤੁਸੀਂ ਕਾਫੀ ਆਸਵੰਦ ਹੋ ਔਰ ਤੁਹਾਡੇ ਜਿਹੜੇ ਹੌਸਲੇ ਉਹ ਕਾਫੀ ਬੁਲੰਦ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੇਕਰ ਕਾਉਂਸਲਰ ਬਣ ਕੇ ਆਉਂਦੇ ਹੋ ਤੇ ਆਪਣੇ ਭਾਈਚਾਰੇ ਦੇ ਨਾਲ ਜਿਹੜੇ ਵੀ ਮੁੱਦੇ ਜਿਹੜੀਆਂ ਵੀ ਜਿਹੜੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਨਜਿੱਠਣ ਦੀ ਕੋਸ਼ਿਸ਼ ਕਰੋਗੇ। ਔਰ ਜਿਵੇਂ ਤੁਸੀਂ ਗੱਲਬਾਤ ਦੇ ਦੌਰਾਨ ਵੀ ਕਿਹਾ ਕਿ ਇਲੈਕਸ਼ਨ ਦੇ ਦੌਰਾਨ ਹੀ ਕੁਛ ਲੋਕ ਜਿਹੜੇ ਆ ਉਹ ਸਿਰਫ ਦਿਖਾਈ ਦਿੰਦੇ ਆ ਭਾਈਚਾਰੇ ਦੇ ਵਿੱਚ, ਅਜਿਹਾ ਜਿਹੜਾ ਆ ਉਹ ਨਾ ਹੋਵੇ ਇਸ ਗੱਲ ਦੀ ਜਿਹੜੀ ਉਮੀਦ ਆ ਉਹ ਵੀ ਅਸੀਂ ਜ਼ਰੂਰ ਕਰਦੇ ਹਾਂ। ਜੀ ਰਿਸ਼ੀ ਜੀ,
ਥੈਂਕ ਯੂ ਵੈਰੀ ਮਚ ਅਮਨਦੀਪ ਜੀ, ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਲਈ, ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਨਮਸਤੇ, ਬਹੁਤ ਬਹੁਤ ਧੰਨਵਾਦ
ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਆਪਣਾ ਸਮਾਂ ਦੇਣ ਦੇ ਲਈ ਔਰ ਆਪਣੇ ਇਰਾਦੇ ਤੇ ਏਜੰਡੇ ਸਾਡੇ ਨਾਲ ਸਾਂਝੇ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਭਕਾਮਨਾਵਾਂ।
ਸ਼ੁਕਰੀਆ
ਜੀ,
ਥੈਂਕ ਯੂ ਜੀ।
ਸੋ ਦੋਸਤੋ, ਇਹ ਸਨ ਰਿਸ਼ੀ ਪ੍ਰਭਾਕਰ ਹੁਰੀ ਜਿਹੜੇ ਕਿ ਵਿੰਡਮ ਸਿਟੀ ਕੌਂਸਲ ਦੇ ਸ਼ੈਫੀ ਵਾਰਡ ਦੇ ਵਿੱਚ ਇਸ ਵੇਲੇ ਉਮੀਦਵਾਰ ਨੇ ਔਰ ਆਪਣੀ ਕਿਸਮਤ ਅਜ਼ਮਾਈ ਜਿਹੜੀ ਕੌਂਸਲਰ ਦੇ ਤੌਰ ਦੇ ਉੱਤੇ ਕਰ ਰਹੇ ਨੇ ਔਰ ਇਸ ਵਾਰਡ ਦੇ ਵਿੱਚ ਟਾਰਨੇਟ ਤੇ ਹੋਪਰ ਕਰੋਸਿੰਗ ਵਰਗੇ ਜਿਹੜੇ ਵੱਡੇ ਸਬਰਬ ਹੈ ਉਹ ਆਉਂਦੇ ਆ ਔਰ ਉਸ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਉਹ ਪੰਜਾਬੀ ਜਾਂ ਭਾਰਤੀ ਪਿਛੋਕੜ ਵਾਲੇ ਭਾਈਚਾਰੇ ਦੀ ਹੈ। ਜੇਕਰ ਅਸੀਂ ਵਿੰਡਮ ਸਿਟੀ ਕੌਂਸਲ ਦੀ ਹੀ ਗੱਲ ਕਰੀਏ ਤਾਂ ਸਾਰੇ ਹੀ ਲਗਭਗ ਜਿਹੜੇ ਵਾਰਡ ਹੈ ਉਹਨਾਂ ਦੇ ਵਿੱਚ ਪੰਜਾਬੀ ਜਾਂ ਭਾਰਤੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਵਸਦਾ, ਜਿਵੇਂ ਕਿ ਪਿਛਲੇ ਹਫ਼ਤਿਆਂ ਦੌਰਾਨ ਵੀ ਮੈਂ ਇਸ ਬਾਰੇ ਜਿਹੜੀ ਕਾਫੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੀ ਆਈ ਹਾਂ। ਜਿਵੇਂ ਉਹਨਾਂ ਨੇ ਦੱਸਿਆ ਕਿ 25 ਉਮੀਦਵਾਰ ਇਸ ਵੇਲੇ ਇਸ ਵਾਰਡ ਦੇ ਵਿੱਚੋਂ ਯਾਨੀ ਸ਼ੈਫੀ ਵਾਰਡ ਦੇ ਵਿੱਚੋਂ ਇਸ ਵੇਲੇ ਕਿਸਮਤ ਅਜਮਾ ਰਹੇ ਨੇ। ਉਹਨਾਂ ਦੇ ਵਿੱਚੋਂ ਇਹ ਵੀ ਇੱਕ ਨੇ ਔਰ ਪਿਛਲੇ 10 ਸਾਲਾਂ ਤੋਂ ਲਗਾਤਾਰ ਭਾਈਚਾਰੇ ਦੀ ਸੇਵਾ ਵਿੱਚ ਜੁਟੇ ਹੋਏ ਨੇ। ਉਮੀਦ ਕਰਦੇ ਹਾਂ ਕਿ ਜਿਹੜੇ ਵੀ ਲੋਕ ਆਪਣੇ ਆਪ ਨੂੰ ਸਮਰਪਿਤ ਹੋ ਕੇ ਭਾਈਚਾਰੇ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਨੇ ਉਹਨਾਂ ਨੂੰ ਇਸ ਮੌਕੇ ਸੂਝਵਾਨ ਵੋਟਰਾਂ ਦੁਆਰਾ ਜਿਹੜਾ ਚੁਣਿਆ ਜਾਵੇ ਤਾਂ ਕਿ ਕੋਈ ਨਾ ਕੋਈ ਜਿਹੜੀ ਸਾਡੀ ਪ੍ਰਤੀਨਿਧਤਾ ਆ ਉਹ ਕਰਨ ਵਾਲਾ ਅੱਗੇ ਆਵੇ। ਸੋ ਇਹ ਬਹੁਤ ਜ਼ਰੂਰੀ ਹੈ। ਤੇ ਦੋਸਤੋ, ਸਾਡੇ ਨਾਲ ਕੁਛ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ। ਗੁਰਿੰਦਰ ਸਿੰਘ ਹੁਰੀ ਜੁੜੇ ਨੇ, ਬਹੁਤ ਬਹੁਤ ਸਵਾਗਤ ਗੁਰਿੰਦਰ ਸਿੰਘ ਜੀ, ਤੁਹਾਨੂੰ ਅਸੀਂ ਮਿਸ ਕਰ ਰਹੇ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ, ਤੁਹਾਡਾ ਆਉਣਾ ਨਹੀਂ ਹੋਇਆ। ਸੋ ਅੱਜ ਤੁਸੀਂ ਆਉਣਾ ਕੀਤਾ, ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਅਸੀਂ ਤੁਹਾਡਾ ਬਹੁਤ ਜਲਦ ਸੁਨੇਹਾ ਵੀ ਸ਼ਾਮਲ ਕਰਾਂਗੇ। ਇਸ ਨਾਲ ਹੀ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੋਰੀ ਵੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਘੁੰਮਣ ਸਾਹਿਬ ਤੁਹਾਡਾ ਵੀ। ਤੁਹਾਡੇ ਸੁਨੇਹੇ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਹੈ, ਉਹਦੇ ਦੌਰਾਨ ਕੁਛ ਕੁ ਸਾਡੇ ਸੁਨੇਹੇ ਆ ਤੇ ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਨਾ ਸਾਰਾ ਗੁਰਪਾਲ ਦੀ ਆਵਾਜ਼ ਚ, ਤੇ ਫਿਰ ਆਉਂਦੇ ਹਾਂ ਵਾਪਸ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮੁੰਡਾ ਸੋਹਣਾ ਵੀ ਬੜਾ ਤੇ ਨਾਲੇ ਸਾਵੀ, ਝੱਟ ਕਰੇ ਵੀ ਪਸੰਦ ਆ ਜਾਉਨੀ। ਮੁੰਡਾ ਸੋਹਣਾ ਵੀ ਬੜਾ ਤੇ ਨਾਲੇ ਸਾਵੀ, ਝੱਟ ਕਰੇ ਵੀ ਪਸੰਦ ਆ ਜਾਉਨੀ। ਦੇਖ ਹੁੰਦੀਆਂ ਫਲੈਟ ਜੋ ਸਹੇਲੀਆਂ, ਮੇਰਾ ਜੀ ਕਰੇ ਉਹਨਾਂ ਨੂੰ ਬਚਾਉਣ ਨੂੰ। ਉਹ ਕਹਿੰਦਾ ਸਿਗਰੇਟ ਨਾਰੀ ਰੱਖਣੀ ਤੇ ਮੇਰਾ ਜੀ ਕਰੇ। ਸ਼ੋਕਰ ਦਾ
ਲਓ ਜੀ ਦੋਸਤੋ, ਸਾਰਾ ਗੁਰਪਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੇਰੇ ਨਾਲ ਤੁਸੀਂ ਜੁੜੇ ਹੋਏ ਹੋ, ਅਮਰਦੀਪ ਕੌਰ ਇਸ ਵੇਲੇ ਤੁਹਾਡੀ ਖਿਦਮਤ ਚ ਹਾਜ਼ਰ ਇੱਕ ਵਾਰ ਫੇਰ ਤੋਂ ਤੇ ਤੁਹਾਡੇ ਸਾਰਿਆਂ ਦੇ। ਹੁਣ ਮੈਂ ਸੁਨੇਹੇ ਸ਼ਾਮਿਲ ਕਰਦੀ ਹਾਂ ਜ਼ਰੂਰ। ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਹਰਜਿੰਦਰ ਸਿੰਘ ਘੁੰਮਣ ਹੋਰੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ। ਕਹਿੰਦੇ ਕੋਈ ਵੀ ਬਿਜ਼ਨਸ ਚੱਲ ਪੈਣ ਤੇ ਵਿਰੋਧ ਸ਼ੁਰੂ ਹੁੰਦੇ ਆ, ਚਾਹੇ ਕੋਈ ਚੰਗਾ ਕੰਮ ਕਰੇ। ਤੇ ਅੱਗੇ ਲਿਖ ਰਹੇ ਨੇ, ਕਹਿੰਦੇ ਪਰਚੀ ਬੜੀ ਅਮੋਲਕ ਮਿੱਤਰਾ, ਸੋਚ ਸਮਝ ਕੇ ਪਾਵੀ, ਤੂੰ ਇੱਟ ਚੁਬਾਰੇ ਵਾਲੀ ਵੇਖੀ ਚੁੱਕ ਮੋਰੀ ਨਾ ਲਾਵੀ, ਤੂੰ ਨੀਤ ਦੇ ਰੱਜੇ ਨੇਮ ਦੇ ਪੱਕੇ, ਹਾਕਮ ਚੁਣ ਕੇ ਰਾਜ ਬਵਾਹੀ, ਤੂੰ ਪਰਚੀ ਬੜੀ ਅਮੋਲਕ ਮਿੱਤਰਾ, ਸੋਚ ਸਮਝ ਕੇ ਪਾਵੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਘੁੰਮਣ ਸਾਹਿਬ। ਇਹ ਤਾਂ ਬੜੀ ਉਹਨਾਂ ਦੇ ਨਾਲ ਜਿਹੜੀ ਆਪਾਂ ਵੋਟਾਂ ਬਾਰੇ ਗੱਲ ਕਰ ਰਹੇ ਸੀਗੇ ਕਿ ਵੋਟ ਜਿਹੜੀ ਹੈ ਬੜੇ ਧਿਆਨ ਦੇ ਨਾਲ ਪਾਉਣ ਦੀ ਲੋੜ ਹੁੰਦੀ ਹੈ, ਔਰ ਆਪਣੀ ਜਿਹੜੀ ਵੋਟ ਹੈ ਬਹੁਤ ਕੀਮਤੀ ਹੁੰਦੀ ਹੈ, ਇਹਦੀ ਕੀਮਤ ਸਾਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ। ਪਰ ਅਕਸਰ ਆਪਾਂ ਲੋਕ ਜਿਹੜੇ ਆ ਉਹ ਇੱਥੇ ਹੀ ਗਲਤੀ ਕਰ ਜਾਂਦੇ ਹਾਂ, ਔਰ ਇਹ ਸਾਡੀ ਬਹੁਤ ਵੱਡੀ ਕਮਜ਼ੋਰੀ ਵੀ ਹੈ, ਹਨਾ। ਔਰ ਇਸ ਗਲਤੀ ਦਾ ਜਿਹੜਾ ਖਮਿਆਜ਼ਾ ਕਈ ਵਾਰ ਫਿਰ ਸਾਨੂੰ ਕਾਫੀ ਲੰਬੇ ਸਮੇਂ ਤੱਕ ਭੁਗਤਣਾ ਪੈਂਦਾ, ਜਿਵੇਂ ਕਿ ਪੰਜਾਬ ਦੀਆਂ ਹਕੂਮਤਾਂ ਜਿਨ੍ਹਾਂ ਨੂੰ ਅਸੀਂ ਖੁਦ ਚੁਣਦੇ ਹਾਂ ਔਰ ਬਾਅਦ ਵਿੱਚ ਫਿਰ ਆਪ ਹੀ ਪਛਤਾਉਂਦੇ ਰਹਿੰਦੇ ਹਾਂ। ਪਰ ਪਹਿਲਾਂ ਅਸੀਂ ਸਾਵਧਾਨ ਨਹੀਂ ਹੁੰਦੇ, ਪਹਿਲਾਂ ਸੁਚੇਤ ਨਹੀਂ ਹੁੰਦੇ, ਸੋ ਇਹ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਇਸ ਸੁਨੇਹੇ ਨਾਲ ਸਾਡੇ ਨਾਲ ਸਾਂਝ ਬਣਾਉਣ। ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਨੇ ਜੀ ਰਵਿੰਦਰ ਸਿੰਘ ਧਨੀ ਹੁਰੀ। ਰਵਿੰਦਰ ਸਿੰਘ ਧਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਹਿਲਾਂ ਦਾ ਬਹੁਤ ਬਹੁਤ ਸਵਾਗਤ ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਪਰਿਵਾਰ ਦੇ ਵਿੱਚ ਠੀਕ ਠਾਕ ਹੋਵੋਗੇ, ਪਿਆਰੇ ਪਿਆਰੇ ਬੱਚਿਆਂ ਦੇ ਨਾਲ, ਔਰ ਤੁਹਾਡੇ ਲਈ ਦੁਆਵਾਂ। ਪ੍ਰੋਗਰਾਮ ਚ ਅੱਗੇ ਗੁਰਿੰਦਰ ਸਿੰਘ ਵੀ ਜੁੜ ਚੁੱਕੇ ਨੇ। ਕਿਆ ਬਾਤ ਹੈ ਗੁਰਿੰਦਰ ਸਿੰਘ ਜੀ, ਤੁਹਾਡੀ ਅਣਹੋਂਦ ਜਾਂ ਗੈਰ ਹਾਜ਼ਰੀ ਜਿਹੜੀ ਉਹ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਚੁੱਭਦੀ ਹੁੰਦੀ ਹੈ। ਅੱਜ ਤੁਸੀਂ ਆਉਣਾ ਕੀਤਾ, ਬਹੁਤ ਚੰਗਾ ਲੱਗਿਆ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਕਹਿੰਦੇ ਆ, ਕਹਿੰਦੇ ਸਤਿ ਸ੍ਰੀ ਅਕਾਲ ਆਪ ਸਭ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਅਕਤੂਬਰ 11 ਨੂੰ ਸਾਡੀ ਛੋਟੀ ਬੇਟੀ ਸ਼ਗਨ ਦਾ ਜਨਮ ਦਿਨ ਸੀ, ਤੇ ਹੈਰੀ ਪੋਟਰ ਥੀਮ ਦੇ ਨਾਲ ਵੱਡੀ ਬੇਟੀ ਰਮਨਦੀਪ ਨੇ ਆਪਣੀ ਤੇ ਉਸ ਦੀਆਂ ਸਹੇਲੀਆਂ ਨੂੰ ਬੁਲਾ ਕੇ ਮਨਾਇਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਹਿੰਦੇ ਸ਼ਗਨ ਲਈ ਇਹ ਸਭ ਸਰਪ੍ਰਾਈਜ਼ ਸੀ, ਬਾਕੀ ਕਹਿੰਦੇ 3 ਦਿਨਾਂ ਤੋਂ ਕਹਿੰਦੇ ਇੱਥੇ ਮੀਂਹ ਪੈ ਰਿਹਾ। ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੂੰ ਛੋਟੀ ਬੇਟੀ ਸ਼ਗਨ ਦੇ ਬਰਥਡੇ ਦੀਆਂ, ਔਰ ਤੁਸੀਂ ਇਹ ਸਾਰਿਆਂ ਨੇ ਇੱਕ ਸੋਹਣਾ ਜਿਹਾ ਸਰਪ੍ਰਾਈਜ਼ ਉਸ ਨੂੰ ਦਿੱਤਾ ਰਲ ਮਿਲ ਕੇ, ਔਰ ਇਹ ਬੱਚਿਆਂ ਦੇ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ, ਬੜੀ ਅਨਮੋਲ ਹੁੰਦੀ ਹੈ ਇਹੋ ਜਿਹੀ ਕੋਈ ਵੀ ਸਰਪ੍ਰਾਈਜ਼ ਉਹਨਾਂ ਦੇ ਲਈ, ਹਨਾ। ਤੇ ਸਾਡੇ ਵੱਲੋਂ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਵੀ, ਪਰਮਾਤਮਾ ਬੱਚੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ, ਔਰ ਬੱਚੀ ਨੂੰ ਹੋਣਹਾਰ ਤੇ ਬੁੱਧੀਮਾਨ ਤੇ ਆਗਿਆਕਾਰ ਬਣਾਵੇ, ਇਸ ਗੱਲ ਦੀ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਜ਼ਰੂਰ ਕਰਦੇ ਹਾਂ। ਤੇ ਇੱਕ ਗੀਤ ਵੀ ਆਪਾਂ ਫਿਰ ਸਮਰਪਿਤ ਕਰਾਂਗੇ ਅੱਜ ਛੋਟੀ ਬੇਟੀ ਸ਼ਗਨ ਦੇ ਨਾਮ ਦੇ ਉੱਤੇ, ਕਿਉਂਕਿ ਉਹਦਾ ਬਰਥਡੇ ਲੰਘ ਕੇ ਗਿਆ ਤੇ ਫਿਰ ਬਰਥਡੇ ਦਾ ਇੱਕ ਗੀਤ ਤਾਂ ਫਿਰ ਬਣਦਾ ਹੀ ਹੈ ਨਾ, ਜ਼ਰੂਰ ਗੀਤ ਜ਼ਰੂਰ ਸੁਣਾਵਾਂਗੇ। ਉਸ ਤੋਂ ਪਹਿਲਾਂ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ ਪ੍ਰੋਗਰਾਮ 'ਚ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਉਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਭੇਜਿਆ, ਹਮੇਸ਼ਾ ਭੇਜਦੇ ਨੇ, ਸਾਈਕਲਿੰਗ ਮੈਨੂੰ ਲੱਗਦਾ ਕਰਨ ਨਿਕਲੇ ਹੋਏ ਆ, ਔਰ ਆਪਣੀ ਜਿਹੜੀ ਇੱਕ ਸਾਈਕਲ ਮੰਡਲੀ, ਸਾਈਕਲਿਸਟ ਮੰਡਲੀ ਜਿਹੜੀ ਆ ਉਹਨਾਂ ਦੇ ਨਾਲ, ਔਰ ਤਸਵੀਰ ਵੀ ਭੇਜੀ ਆ, ਰੋਡ ਦੇ ਉੱਤੇ ਜਾ ਰਹੇ ਨੇ ਔਰ ਸਾਈਕਲ ਚਲਾ ਰਹੇ ਨੇ, ਤੇ ਨਾਲ ਨਾਲ ਆਪਣੇ ਜ਼ਿੰਦਗੀ ਦੇ ਤਜਰਬੇ ਨਾਲ ਵਿਚਾਰਾਂ ਦੇ ਰਾਹੀਂ ਸਾਡੇ ਨਾਲ ਉਹ ਸਾਂਝੇ ਕਰਦੇ ਰਹਿੰਦੇ ਆ। ਕਹਿੰਦੇ ਇਨਸਾਨ ਦੀ ਅਸਲ ਪ੍ਰਾਪਤੀ ਉਹ ਨਹੀਂ ਹੁੰਦੀ ਜੋ ਆਪਣੇ ਮੂੰਹੋਂ ਆਪ ਦੱਸੀ ਜਾਵੇ, ਅਸਲ ਪ੍ਰਾਪਤੀ ਉਹ ਹੁੰਦੀ ਹੈ ਜਿਸ ਬਾਰੇ ਦੂਸਰੇ ਲੋਕ ਬਾਤਾਂ ਪਾਉਣ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਵਿਚਾਰ। ਸ਼ੁਭ ਸਵੇਰ ਦੋਸਤੋ, ਕਹਿੰਦੇ ਬਹੁਤ ਸੋਹਣਾ ਵਿਚਾਰ ਹੈ ਢੁੱਡੀ ਕੇ ਸਾਹਿਬ, ਔਰ ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਕਸਰ ਕੀ ਹੁੰਦਾ ਕਿ ਅਸੀਂ ਆਪਣੇ ਹੀ ਸੋਹਲੇ ਗਾਉਂਦੇ ਰਹਿੰਦੇ ਹਾਂ, ਹਨਾ, ਔਰ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਜਿਹੜਾ ਆ ਬਹੁਤ ਸਾਰੇ ਲੋਕਾਂ ਦੇ ਹਿੱਸੇ ਆਉਂਦਾ, ਪਰ ਅਸਲ ਦੇ ਵਿੱਚ ਪ੍ਰਾਪਤੀ ਉਹੀ ਅਸਲ ਹੁੰਦੀ ਹੈ ਜਦੋਂ ਦੂਸਰੇ ਤੁਹਾਡੇ ਸੋਹਲੇ ਗਾਉਣ, ਹਨਾ, ਜਦੋਂ ਦੂਸਰੇ ਤੁਹਾਡੀਆਂ ਕੀਤੀਆਂ ਹੋਈਆਂ ਜਿਹੜੀਆਂ ਕਿਰਤਾਂ ਨੇ, ਤੁਹਾਡੇ ਕੀਤੇ ਹੋਏ ਕੰਮ ਨੇ, ਹਨਾ, ਉਹਨਾਂ ਨੂੰ ਸਲਾਉਣ। ਸੋ ਇਹ ਬਹੁਤ ਜ਼ਰੂਰੀ ਹੈ, ਇਸ ਚੀਜ਼ ਦੇ ਬਾਰੇ ਆਪਣੇ ਆਪ ਨੂੰ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਕਹਿੰਦੇ ਹੁੰਦੇ ਆ ਵੀ ਬੰਦਾ ਆਪ ਨਹੀਂ ਬੋਲਦਾ ਹੋਣਾ ਚਾਹੀਦਾ, ਬੰਦੇ ਦੇ ਕੰਮ ਬੋਲਦੇ ਹੋਣੇ ਚਾਹੀਦੇ ਆ। ਸੋ ਜਦੋਂ ਤੁਹਾਡੇ ਕੰਮ ਬੋਲਦੇ ਆ ਤਾਂ ਫਿਰ ਤੁਹਾਨੂੰ ਆਪ ਬੋਲਣ ਦੀ ਲੋੜ ਨਹੀਂ ਪੈਂਦੀ, ਪਰ ਜਦੋਂ ਤੁਹਾਡੇ ਕੰਮ ਨਹੀਂ ਬੋਲਦੇ ਤਾਂ ਫਿਰ ਤੁਹਾਨੂੰ ਆਪ ਉੱਚੀ ਉੱਚੀ ਕੁੱਕਣਾ ਵੀ ਪੈਂਦਾ, ਬੋਲਣਾ ਵੀ ਪੈਂਦਾ, ਪਰ ਫਿਰ ਉਹ ਸਾਰਾ ਕੁਛ ਵਿਅਰਥ ਹੀ ਰਹਿੰਦਾ। ਬਹੁਤ ਸੋਹਣਾ ਵਿਚਾਰ ਹੈ ਜੀ, ਬਹੁਤ ਹੀ ਪਿਆਰਾ ਵਿਚਾਰ, ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ। ਤੇ ਲਓ ਗੁਰਿੰਦਰ ਸਿੰਘ ਜੀ, ਅਗਲਾ ਜਿਹੜਾ ਮੈਂ ਗੀਤ ਹੈ ਨਾ ਉਹ ਬੱਚੀ ਦੇ ਨਾਮ ਕਰ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਦਿਲਜੀਤ ਉਹਨਾਂ ਦਾ ਮਨਪਸੰਦ ਸਿੰਗਰ ਹੈ ਜਾਂ ਨਹੀਂ ਹੈ, ਪਰ ਉਹਦੀ ਆਵਾਜ਼ ਦੇ ਵਿੱਚ ਹੈ ਅਗਲਾ ਗੀਤ ਸ਼ਗਨ ਦੇ ਨਾਮ। ਬਹੁਤ ਬਹੁਤ ਮੁਬਾਰਕ। ਲੋ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਗੁਰਿੰਦਰ ਸਿੰਘ ਜੀ, ਤੇ ਕਬੂਲ ਕਰੋ ਔਰ ਬਹੁਤ ਸਾਰਾ ਪਿਆਰ ਬੱਚੀ ਨੂੰ ਸਾਡੇ ਵੱਲੋਂ ਜ਼ਰੂਰ ਦਿਓ। ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਇਸ ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ। ਦੋਸਤੋ, ਪ੍ਰੋਗਰਾਮ ਦੇ ਵਿੱਚ ਸਮਾਂ 10 ਕੁ ਮਿੰਟ ਦਾ ਹੋਰ ਬਚਿਆ, ਕੁਝ ਜ਼ਰੂਰੀ ਜਾਣਕਾਰੀ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੇ ਉਹ ਜਾਣਕਾਰੀ ਵੀ ਕਹਿ ਸਕਦੇ ਹਾਂ ਉਹਨੂੰ, ਜਾਂ ਫਿਰ ਇੱਕ ਅਹਿਮ ਅਸੀਂ ਗੱਲਬਾਤ ਜਿਹੜੀ ਹੈ ਉਹ ਵੀ ਕਹਿ ਸਕਦੇ ਹਾਂ। ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਅਸੀਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ, ਜਿੰਨੇ ਮਰਜ਼ੀ ਵਿਦਵਾਨ ਬਣ ਜਾਈਏ, ਮੈਂ ਬਹੁਤ ਸਾਰੇ ਇਹੋ ਜਿਹੇ ਲੋਕ ਵੇਖੇ ਆ ਜਿਹੜੇ ਵਿਦਵਤਾ ਦੇ ਵਿੱਚ ਬਹੁਤ ਲੰਮੀਆਂ ਪੁਲਾਂਘਾਂ ਪੁੱਟ ਚੁੱਕੇ ਆ, ਬਹੁਤ ਉੱਚੀਆਂ ਚੋਟੀਆਂ ਜਿਹੜੀਆਂ ਛੂ ਚੁੱਕੇ ਆ, ਪਰ ਕਿਤੇ ਨਾ ਕਿਤੇ ਅਜੇ ਵੀ ਜਿਹੜੀ ਵਰਗ ਵੰਡ ਆ, ਜਿਹੜੀ ਊਚ ਨੀਚ ਆ, ਜਿਹੜੀ ਜਾਤ ਪਾਤ ਆ, ਉਹਦੇ ਵਿੱਚ ਅਜੇ ਵੀ ਵਿਸ਼ਵਾਸ ਰੱਖਦੇ ਆ ਔਰ ਬੜੀ ਕੱਟੜਤਾ ਦੇ ਨਾਲ ਵਿਸ਼ਵਾਸ ਰੱਖਦੇ ਆ। ਔਰ ਉੱਥੇ ਮੈਨੂੰ ਲੱਗਦਾ ਕਿ ਸਾਡਾ ਪੜ੍ਹਿਆ ਲਿਖਿਆ ਸਭ ਕੁਝ ਫੇਲ ਹੋ ਜਾਂਦਾ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਜਦੋਂ ਅਸੀਂ ਰੰਗ ਪਰਖ ਦੇ ਵਿੱਚ ਪੈ ਜਾਂਦੇ ਹਾਂ, ਜਦੋਂ ਅਸੀਂ ਊਚ ਨੀਚ ਦੇ ਵਿੱਚ ਪੈ ਜਾਂਦੇ ਹਾਂ, ਜਦੋਂ ਅਸੀਂ ਜਾਤ ਪਾਤ ਦੇ ਵਿੱਚ ਪੈ ਜਾਂਦੇ ਹਾਂ, ਜਿਨ੍ਹਾਂ ਚੀਜ਼ਾਂ ਚੋਂ ਗੁਰੂ ਸਾਹਿਬਾਨ ਨੇ ਇੰਨੇ ਸਾਲ ਪਹਿਲਾਂ ਸਾਨੂੰ ਕੱਢਿਆ ਸੀਗਾ, ਇੱਕ ਬਹੁਤ ਸੋਹਣਾ ਧਰਮ ਸਾਨੂੰ ਦਿੱਤਾ। ਸਿੱਖ ਧਰਮ ਦੇ ਵਿੱਚ ਲੰਗਰ ਦੀ ਜਿਹੜੀ ਪ੍ਰਥਾ ਆ ਉਹ ਚਲਾਈ ਗਈ ਤਾਂ ਕਿ ਇੱਕੋ ਹੀ ਪੰਗਤ ਦੇ ਵਿੱਚ ਬੈਠ ਕੇ ਹਰ ਕੋਈ, ਚਾਹੇ ਉਹ ਅਮੀਰ ਹੈ, ਚਾਹੇ ਉਹ ਗਰੀਬ ਹੈ, ਚਾਹੇ ਉਹ ਉੱਚੀ ਜਾਤ ਦਾ, ਚਾਹੇ ਉਹ ਨੀਵੀਂ ਜਾਤ ਦਾ, ਹਨਾ। ਔਰ ਇਹ ਸਾਰਾ ਜਿਹੜੇ ਇਹ ਸਾਰੇ ਭੇਦਭਾਵ ਜਿਹੜੇ ਸੀਗੇ ਇਹ ਖਤਮ ਕੀਤੇ ਗਏ ਸੀ, ਪਰ ਜੇਕਰ ਦੇਖਿਆ ਜਾਵੇ ਤਾਂ ਅਜੇ ਵੀ ਸਾਡੇ ਸਮਾਜ ਦੇ ਵਿੱਚ ਇਹ ਭੇਦਭਾਵ ਜਿਹੜੇ ਆ ਜਿਉਂ ਦੇ ਤਿਉਂ ਮੌਜੂਦ ਨੇ, ਹਨਾ। ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਅਸੀਂ ਧਰਮੀ ਆ, ਪਰ ਧਰਮੀ ਅਖਵਾਉਣਾ, ਕਹਾਉਣਾ ਤੇ ਹੋਣਾ ਬਹੁਤ ਵੱਖਰੀਆਂ ਗੱਲਾਂ ਹੈ, ਹਨਾ। ਅੱਜ ਥੋੜੀ ਜਿਹੀ ਗੱਲਬਾਤ ਕਰਾਂਗੇ ਜਦੋਂ ਗੈਰ ਦਲਿਤ ਲੋਕਾਂ ਲੋਕ ਜਿਹੜੇ ਆ ਉਹ ਦਲਿਤ ਲੋਕਾਂ ਦੇ ਲਈ ਜੂਝੇ। ਇੱਕ ਦੇਗ ਦੇ ਮੋਰਚੇ ਦੀ ਸ਼ਤਾਬਦੀ ਆ ਜਿਹੜੀ ਉਹ ਹੈ, ਔਰ ਉਸ ਦੇ ਉੱਤੇ ਵਿਸ਼ੇਸ਼ ਇਹ ਗੱਲਬਾਤ ਜਿਹੜੀ ਹੈ ਮੈਂ ਤੁਹਾਡੇ ਨਾਲ ਕਰਨ ਜਾ ਰਹੀ ਹਾਂ। ਪੰਜਾਬ ਦੇ ਇਤਿਹਾਸ ਵਿੱਚ 20ਵੀਂ ਸਦੀ 'ਚ ਸਮਾਜਿਕ ਬਦਲਾਅ ਲਈ ਵਾਹਵਾ ਮਹੱਤਵਪੂਰਨ ਰਹੀ ਹੈ। ਇਸ ਸਦੀ ਦੀ ਸ਼ੁਰੂਆਤ ਵਿੱਚ ਸਿੱਖਾਂ ਨੇ ਲਾਮਿਸਾਲ ਕੁਰਬਾਨੀਆਂ ਕਰਕੇ ਗੁਲਾਮੀ ਯੁੱਗ 'ਚ ਆਈਆਂ ਧਾਰਮਿਕ ਗਿਰਾਵਟਾਂ ਜਿਹੜੀਆਂ ਉਹਨਾਂ ਨੂੰ ਦੂਰ ਕੀਤਾ ਸੀ। ਇਸੇ ਦੌਰਾਨ ਪੰਜਾਬ ਦੇ ਦੱਬੇ ਕੁਚਲੇ ਵਰਗ ਨੇ ਵੱਡੀ ਗਿਣਤੀ ਵਿੱਚ ਸਿੱਖ ਧਰਮ ਅਪਣਾਇਆ ਤੇ ਆਰਥਿਕ ਤੌਰ ਤੇ ਸਮਰੱਥ ਪੇਂਡੂ ਕਿਸਾਨੀ ਨੇ ਇਸ ਵਰਗ ਦੀ ਅਗਵਾਈ ਕਰਦਿਆਂ ਸਨਾਤਨੀ ਪ੍ਰਭਾਵ ਵਾਲੇ ਵਿਪਰ ਪੁਜਾਰੀਆਂ ਕੋਲੋਂ ਅਛੂਤਾ ਕਹੇ ਜਾਂਦੇ ਇਹਨਾਂ ਵੀਰਾਂ ਨੂੰ ਉਹ ਹੱਕ ਵਾਪਸ ਲੈ ਕੇ ਦਿੱਤੇ ਜੋ ਗੁਰੂ ਸਾਹਿਬਾਨ ਆਪ ਬਖਸ਼ਿਸ਼ ਕਰਕੇ ਗਏ ਸਨ। ਅੰਗਰੇਜ਼ ਦੀ ਗੁਲਾਮੀ ਵਿੱਚ ਗੁਰਦੁਆਰਿਆਂ ਤੇ ਕਾਬਜ਼ ਪੁਜਾਰੀ ਜਿੱਥੇ ਸਿਆਸੀ ਤੌਰ ਤੇ ਸਰਕਾਰ ਦੀ ਸਰਪ੍ਰਸਤੀ ਮੰਨ ਰਹੇ ਸਨ, ਉੱਥੇ ਹੀ ਧਾਰਮਿਕ ਤੇ ਸਮਾਜਿਕ ਤੌਰ ਤੇ ਸਨਾਤਨੀ ਵਿਪਰ ਸੰਸਕਾਰਾਂ ਦੀ ਸਰਪ੍ਰਸਤੀ ਕਾਇਮ ਕਰੀ ਬੈਠੇ ਸਨ। ਇਸ ਦੌਰ 'ਚ ਸਿੱਖੀ ਦੇ ਜੁਝਾਰੂ ਖਾਸੇ ਤੋਂ ਪ੍ਰਭਾਵਿਤ ਵੱਡੀ ਗਿਣਤੀ ਵਿੱਚ ਹਿੰਦੁਸਤਾਨੀ ਸਮਾਜ ਵਿੱਚ ਅਛੂਤ ਮੰਨੇ ਜਾਂਦੇ ਜਿਹੜੇ ਲੋਕ ਹੈ ਉਹ ਸਿੱਖੀ ਵਿੱਚ ਸ਼ਾਮਲ ਹੋਏ। ਗੁਰਦੁਆਰਿਆਂ ਤੇ ਕਾਬਜ਼ ਪੁਜਾਰੀਆਂ ਦਾ ਇਹਨਾਂ ਪ੍ਰਤੀ ਨਜ਼ਰੀਆ ਛੂਆਛੂਤ ਵਾਲਾ ਹੀ ਸੀ। ਉਹ ਨਵੇਂ ਸੱਜੇ ਸਿੱਖਾਂ ਵੱਲੋਂ ਕਰਵਾਈ ਜਾਂਦੀ ਦੇਗ ਯਾਨੀ ਕਿ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਸੀ ਕਰਦੇ ਹੁੰਦੇ। ਦੇਖੋ ਆਪਣੇ ਆਪ ਦੇ ਵਿੱਚ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਹਨਾ। ਔਰ ਇਸੇ ਕਰਕੇ ਇਸ ਨੂੰ ਦੇਗ ਦੇ ਮੋਰਚੇ ਦੀ ਸ਼ਤਾਬਦੀ ਦੇ ਵਿਸ਼ੇਸ਼ ਵਜੋਂ ਵੀ ਮਨਾਇਆ ਜਾ ਰਿਹਾ ਇਸ ਵਾਰ। ਕਹਿੰਦੇ ਅੰਗਰੇਜ਼ ਦੀ ਗੁਲਾਮੀ 'ਚ ਗੁਰਦੁਆਰਿਆਂ ਤੇ ਜਿਹੜੇ ਕਾਬਜ਼ ਪੁਜਾਰੀ ਸੀ ਜਿੱਥੇ ਸਿਆਸੀ ਤੌਰ ਤੇ ਸਰਕਾਰ ਦੀ ਸਰਪ੍ਰਸਤੀ ਮੰਨ ਰਹੇ ਸੀ ਉੱਥੇ ਧਾਰਮਿਕ ਤੇ ਸਮਾਜਿਕ ਤੌਰ ਤੇ ਸਨਾਤਨੀ ਵਿਪਰ ਸੰਸਕਾਰਾਂ ਦੀ ਜਿਹੜੀ ਸਰਪ੍ਰਸਤੀ ਕਾਇਮ ਕਰ ਰਹੇ ਸੀ ਕਿਉਂਕਿ ਦੇਖੋ ਭਾਵੇਂ ਉਹ ਜਿਹੜੇ ਅਛੂਤ ਮੰਨੇ ਜਾਂਦੇ ਜਿਹੜੇ ਲੋਕ ਹੈ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਸੀ ਪਰ ਉਹਨਾਂ ਨਵੇਂ ਸੱਜੇ ਸਿੱਖਾਂ ਵੱਲੋਂ ਜਿਹੜੀ ਦੇਗ ਕਰਵਾਈ ਜਾਂਦੀ ਸੀ ਜਿਹੜਾ ਕੜਾਹ ਪ੍ਰਸ਼ਾਦ ਕਰਵਾਇਆ ਜਾਂਦਾ ਸੀਗਾ ਉਹਨੂੰ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ ਹਨਾ। ਤੇ ਉਸ ਵੇਲੇ ਪੰਜਾਬ ਦੀ ਸਿੱਖ ਕਿਸਾਨੀ ਨੇ ਇਹਨਾਂ ਅਛੂਤ ਕਹੇ ਜਾਂਦੇ ਵੀਰਾਂ ਨੂੰ ਉਹਨਾਂ ਦੇ ਹੱਕ 'ਚ ਦਿਵਾਉਣ ਦਾ ਤਹੀਆ ਕੀਤਾ। ਉਹਨਾਂ ਦੇ ਜਿਹੜੇ ਹੱਕ ਸੀ ਉਹ ਉਹਨਾਂ ਨੂੰ ਦਿਵਾਉਣ ਦਾ ਤਹੀਆ ਕੀਤਾ ਸੀ। ਇਸ ਲਹਿਰ ਦੇ ਬਹੁ ਗਿਣਤੀ ਆਗੂ ਤੇ ਵਰਕਰ ਜਿਹੜੇ ਆ ਗੈਰ ਦਲਿਤ ਹੁੰਦੇ ਹੋਏ ਵੀ ਪੁਜਾਰੀ ਨਾਲ ਟਕਰਾ ਗਏ ਸੀ ਤੇ ਗਰੀਬ ਸਿੱਖਾਂ ਨੂੰ ਪ੍ਰਬੰਧ ਵਿੱਚ ਸ਼ਾਮਲ ਕੀਤਾ ਸੀ। ਜਥੇਦਾਰ ਕਰਤਾਰ ਸਿੰਘ ਚੱਬਰ ਤੇ ਜਥੇਦਾਰ ਚੂੜਕਾਣਾ ਦਾ ਯੋਗਦਾਨ ਜਿਹੜਾ ਉਹ ਨਾ ਭੁਲਾਇਆ ਜਾਣ ਵਾਲਾ ਇਸ ਸੰਬੰਧ ਦੇ ਵਿੱਚ, ਜਿਨ੍ਹਾਂ ਦਰਬਾਰ ਸਾਹਿਬ ਅੰਦਰ ਲਲਕਾਰ ਕੇ ਪੁਜਾਰੀਆਂ ਨੂੰ ਕਿਹਾ ਸੀ ਪੁਜਾਰੀ ਸਿੰਘੋ ਤੁਸੀਂ ਦੱਸੋ ਇਹ ਹਰਿਮੰਦਰ ਸਾਹਿਬ ਤੁਹਾਡੇ ਕਿਸੇ ਪਿਓ ਜਾਂ ਦਾਦੇ ਪੜਦਾਦੇ ਜਾਂ ਮਾਮੇ ਨਾਨੇ ਫੁੱਫੜ ਨੇ ਬਣਾਇਆ? ਕੀ ਤੁਹਾਡੀ ਇਹ ਬਾਪ ਦਾਦੇ ਦੀ ਮਲਕੀਅਤ ਹੈ? ਕੀ ਇਹ ਗੁਰੂ ਰਾਮਦਾਸ ਜੀ ਦਾ ਸਾਜਿਆ ਹੋਇਆ ਨਹੀਂ ਹੈ? ਜੇਕਰ ਤੁਹਾਡੇ ਵੱਡਿਆਂ ਨੇ ਬਣਵਾਇਆ ਹੋਵੇ ਤਾਂ ਜੋ ਮਰਜ਼ੀ ਕਰੋ, ਅਤੇ ਜੇਕਰ ਇਹ ਦਰਬਾਰ ਸਾਹਿਬ ਗੁਰੂ ਦਾ ਹੈ ਤਾਂ ਇਸ ਦਾ ਮਾਲਕ ਪੰਥ ਹੈ ਅਤੇ ਤੁਸੀਂ ਝਾੜੂ ਬਰਦਾਰ ਹੋ। ਦੂਜਾ, ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰਬਾਣੀ ਵਿੱਚ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਗੁਰੂ ਦੇ ਨਿਕਟਵਰਤੀ ਸਿੱਖਾਂ ਨੇ ਕਿਤੇ ਲਿਖਿਆ ਹੋਵੇ ਜਾਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਇਹ ਲਿਖਿਆ ਹੋਵੇ ਕਿ ਜਦ ਖੱਤਰੀ ਅਰੋੜੇ ਰਾਮਗੜੀਏ ਆਦਿ ਆਉਣ ਤਾਂ ਦਰਬਾਰ ਸਾਹਿਬ ਪ੍ਰਸ਼ਾਦ ਚੜਾ ਸਕਦੇ ਆ ਅਤੇ ਅਮਕੀ ਜਾਤ ਜਿਹੜੀ ਹੈ ਉਹ ਪ੍ਰਸ਼ਾਦ ਦਰਬਾਰ ਸਾਹਿਬ ਪ੍ਰਵਾਨ ਨਹੀਂ ਹੋ ਸਕਦਾ। ਜਥੇਦਾਰ ਝੱਬਰ ਨੇ ਕਹਿੰਦੇ ਵੰਗਾਰ ਕੇ ਕਿਹਾ, ਸਾਧ ਸੰਗਤ ਦਾ ਹੁਕਮ ਮੰਨੋ ਅਤੇ ਜੇਕਰ ਤੁਸੀਂ ਪੰਥ ਦਾ ਹੁਕਮ ਨਹੀਂ ਮੰਨੋਗੇ ਤਾਂ ਤੁਹਾਨੂੰ ਅਸੀਂ ਹੁਣੇ ਧੱਕੇ ਮਾਰ ਕੇ ਬਾਹਰ ਕੱਢ ਦੇਵਾਂਗੇ ਅਤੇ ਗੁਰੂ ਕੇ ਝਾੜੂ ਬਰਦਾਰ ਅਸੀਂ ਹੋਰ ਮੁਕਰਰ ਕਰ ਦੇਵਾਂਗੇ। ਸੋ ਇਹ ਜਿਹੜਾ ਸਰੋਤ ਹੈ ਤੁਹਾਡੇ ਨਾਲ ਮੈਂ ਸਾਂਝਾ ਕੀਤਾ, ਅਕਾਲੀ ਮੋਰਚੇ ਤੇ ਝੱਬਰ ਨਰੈਣ ਸਿੰਘ ਐਮਏ ਹੋਰਾਂ ਦਾ ਉਹਨਾਂ ਦਾ ਲਿਖਿਆ ਹੋਇਆ। ਇਸ ਮੋਰਚੇ ਦੇ ਚਸ਼ਮਦੀਦ ਗਵਾਹ ਕਹਿੰਦੇ ਨਿਰੰਜਨ ਸਿੰਘ ਲਿਖਦੇ ਨੇ, ਦੀਵਾਨ ਸੱਜ ਗਿਆ, ਜਥੇਦਾਰ ਚੂੜਕਾਣਾ ਨੇ ਕਿਹਾ, ਵੇਖੋ ਉਹ ਪੁਜਾਰੀਓ ਅਸੀਂ ਜੱਟ ਆ, ਪਹਿਲੋਂ ਤਾਂ ਅਸੀਂ ਗਾਂ ਨੂੰ ਵੰਡ ਪਾਉਂਦੇ ਆ, ਵੜੇਵੇਂ ਪਾਉਂਦੇ ਆ, ਪ੍ਰੇਮ ਨਾਲ ਹੇਠਾਂ ਧਾਰ ਕੱਢਣ ਲਈ ਬੈਠਦੇ ਆ, ਪਰ ਜੇ ਗਾਂ ਦੁਲੱਤੀਆਂ ਮਾਰੇ ਤਾਂ ਵੀ ਅਸੀਂ ਉਸ ਨੂੰ ਛੱਡਦੇ ਨਹੀਂ, ਝੱਟ ਗੁੱਸੇ ਨਾਲ ਨੂੜ ਕੇ ਦੁੱਧ ਚੋ ਲੈਂਦੇ ਆ। ਤੁਸੀਂ ਵੀ ਵਿਚਾਰ ਕੇ ਫੈਸਲਾ ਕਰ ਲਓ ਕਿ ਵੰਡ ਨਾਲ ਦੇਣਾ ਜਾਂ ਰੱਸੇ ਨਾ ਹੋਣਾ ਤਾਂ ਉਹ ਕੁਛ ਹੈ ਜੋ ਅਸੀਂ ਚਾਹੁੰਦੇ ਹਾਂ, ਯਾਨੀ ਕਿ ਤੁਸੀਂ ਆਪੇ ਵਿਚਾਰ ਕੇ ਫੈਸਲਾ ਉਹਨਾਂ ਨੇ ਕਿਹਾ ਸੀ ਕਰ ਲਓ ਕਿ ਵੰਡ ਨਾਲ ਦੇਣਾ ਜਾਂ ਰੱਸੇ, ਨਹੀਂ ਤਾਂ ਕਹਿੰਦੇ ਹੋਣਾ ਤਾਂ ਉਹੀ ਹੈ ਜੋ ਅਸੀਂ ਚਾਹੁੰਦੇ ਹਾਂ। ਇਹ ਸਰੋਤ ਹੈ ਜੀ ਸੋਹਣ ਸਿੰਘ ਜੋਸ਼ ਹੋਰਾਂ ਦਾ ਅਕਾਲੀ ਮੋਰਚਿਆਂ ਦਾ ਇਤਿਹਾਸ, ਉਹਦੇ ਵਿੱਚੋਂ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਅਸਲ ਵਿੱਚ ਸਿੱਖੀ ਵਿੱਚ ਦਲਿਤ, ਗੈਰ ਦਲਿਤ ਜਾਂ ਜਾਤ ਪਾਤ ਦੇ ਅਜਿਹੇ ਕੁਝ ਵਿਤਕਰਿਆਂ ਦਾ ਨਿਸ਼ੇਧ ਕੀਤਾ ਗਿਆ। ਪੋਸਟ ਦੇ ਉੱਪਰ ਸਿਰਲੇਖ ਨਵੇਂ ਮੁਹਾਵਰੇ ਅਨੁਸਾਰ ਗੱਲ ਨੂੰ ਸੌਖਿਆਂ ਸਮਝਣ ਲਈ ਅਸੀਂ ਦਿੱਤਾ ਹੈ ਤੇ ਅਸੀਂ ਸਿੱਖੀ ਵਿੱਚ ਅਜਿਹੇ ਕਿਸੇ ਤਰ੍ਹਾਂ ਦੇ ਵਰਗੀਕਰਨ ਨੂੰ ਤਸਲੀਮ ਨਹੀਂ ਕਰਦੇ। ਪੁਰਾਤਨ ਗ੍ਰੰਥਾਂ ਦੇ ਵਿੱਚ ਜਾਤ ਦਾ ਹੰਕਾਰ ਕਰਨ ਵਾਲੇ ਨੂੰ ਭੇਡ ਦਾ ਬੱਚਾ ਦੱਸਿਆ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਅਸੀਂ ਅੱਜ ਵੀ ਜਾਤਾਂ ਪਾਤਾਂ ਦੇ ਇਹਨਾਂ ਵਿਤਕਰਿਆਂ ਦੇ ਵਿੱਚ ਵੰਡੇ ਹੋਏ ਆ। ਇਹ ਭੇਦਭਾਵ ਜਿਹੜੇ ਆ ਉਹ ਅੱਜ ਵੀ ਕੀਤੇ ਜਾਂਦੇ ਆ। ਅਸੀਂ ਆਪਣੇ ਆਪ ਨੂੰ ਬਹੁਤ ਆਧੁਨਿਕ ਸੋਚ ਵਾਲੇ ਮੰਨਦੇ ਆ, ਅੱਜ ਅਸੀਂ ਆਪਣੇ ਆਪ ਨੂੰ ਬਹੁਤ ਗਿਆਨਵਾਨ ਵੀ ਮੰਨਦੇ ਆ, ਪਰ ਇਸ ਦੇ ਬਾਵਜੂਦ ਅੱਜ ਵੀ ਜਦੋਂ ਬਹੁਤ ਸੁਚੇਤ ਲੋਕ ਜਿਹੜੇ ਆ, ਜਿਹੜੇ ਆਪਣੇ ਆਪ ਨੂੰ ਵਿਦਵਤਾ ਦੇ ਬੜੇ ਵੱਡੇ ਮਾਹਰ ਆਪਣੇ ਆਪ ਨੂੰ ਕਹਾਉਂਦੇ ਆ, ਮੰਨਦੇ ਆ, ਉਹਨਾਂ ਨੂੰ ਵੀ ਗੱਲ ਕਰਦਿਆਂ ਹੋਇਆਂ ਤੁਸੀਂ ਦੇਖੋਗੇ ਤੇ ਆਮ ਤੌਰ ਤੇ ਉਹ ਇਹੋ ਜਿਹੀਆਂ ਜਾਤਾਂ ਪਾਤਾਂ ਵਾਲੀਆਂ ਜਿਹੜੀਆਂ ਗੱਲਾਂ ਜਾਂ ਫਿਰ ਜਿਹੜੇ ਵੱਖਰੇਵੇਂ ਆ ਉਹ ਵੱਡੇ ਪੱਧਰ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਝਲਕਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈ ਕਿ ਜਿਸ ਚੀਜ਼ ਦੇ ਵਿੱਚੋਂ ਅਸੀਂ ਆਪ ਨਿਕਲਣਾ ਸੀ, ਦੂਜਿਆਂ ਨੂੰ ਕੱਢਣਾ ਸੀ, ਅਸੀਂ ਉਹਦੇ ਵਿੱਚੋਂ ਹੀ ਅਜੇ ਨਹੀਂ ਨਿਕਲ ਪਾਏ। ਖੈਰ ਇਹ ਦੇਗ ਦੀ ਜਿਹੜੀ ਇੱਕ ਸ਼ਤਾਬਦੀ ਜਿਹੜੀ ਹੈ ਉਹ ਇਸ ਵੇਲੇ ਮਨਾਈ ਜਾ ਰਹੀ ਹੈ, ਉਸ ਨੂੰ ਹੀ ਵਿਸ਼ੇਸ਼ ਰੱਖ ਕੇ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਦੇਗ ਦਾ ਜਿਹੜਾ ਮੋਰਚਾ ਸੀ ਉਹ ਕਿਸ ਤਰ੍ਹਾਂ ਵਾਪਰਿਆ ਸੀਗਾ। ਸੋ ਉਸ ਮੋਰਚੇ ਦਾ ਕੀ ਇਤਿਹਾਸ ਸੀ ਕਿ ਉਹ ਦੇਗ ਜਿਹੜੀ ਸੀ ਦੂਜੀਆਂ ਜਾਤਾਂ ਵਾਲਿਆਂ ਨੂੰ ਦੀ ਬਣਾਈ ਹੋਈ ਜਿਹੜੀ ਉਹ ਪ੍ਰਵਾਨ ਕਿਉਂ ਨਹੀਂ ਸੀ ਕੀਤੀ ਜਾਂਦੀ ਜਾਂ ਉਹ ਕੜਾਹ ਪ੍ਰਸ਼ਾਦ ਜਿਹੜਾ ਸੀ ਉਸ ਨੂੰ ਕਿਉਂ ਨਹੀਂ ਸੀ ਲਿਆ ਜਾਂਦਾ। ਖੈਰ ਇਹ ਆਪਣੇ ਆਪ ਦੇ ਵਿੱਚ ਗਲਤ ਵਰਤਾਰੇ ਜਿਹੜੇ ਆ ਇਹਨਾਂ ਦੇ ਵਿੱਚ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਦੇਖ ਲਓ ਕਿ ਗੈਰ ਦਲਿਤ ਲੋਕ ਜਿਹੜੇ ਸੀ ਉਹ ਉਦੋਂ ਉਹਨਾਂ ਦੇ ਲਈ ਖੜੇ ਹੋਏ ਸੀ, ਪਰ ਅੱਜ ਵੀ ਸਾਨੂੰ ਇਹੋ ਜਿਹੀਆਂ ਜਿਹੜੀਆਂ ਇਹੋ ਜਿਹੇ ਹੱਕ ਜਿਹੜੇ ਆ ਜਾਂ ਇਹੋ ਜਿਹੇ ਜਿਹੜੇ ਵਿਤਕਰੇ ਆ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਇੱਕ ਹੋ ਕੇ ਲੋੜ ਹੈ। ਅੱਜ ਅਸੀਂ ਦੇਖਦੇ ਹਾਂ ਕਿ ਕਿਸਾਨ ਜਿਹੜੇ ਆ ਉਹ ਇੱਕ ਹੋਏ ਆ, ਪਰ ਅੱਜ ਦੀਆਂ ਖਬਰਾਂ ਦੇ ਵਿੱਚ ਹੀ ਪਤਾ ਲੱਗਦਾ ਕਿ ਫਿਰ ਜਥੇਬੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਦੋ ਫਾੜ ਹੋ ਰਹੀ ਆ। ਸੋ ਹੱਕ ਅਸਲ ਦੇ ਵਿੱਚ ਕਿਹੜੇ ਆ ਉਹਨਾਂ ਪ੍ਰਤੀ ਪਹਿਲਾਂ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ, ਤੇ ਅਸਲ ਦੇ ਵਿੱਚ ਜਿਹੜੇ ਵੀ ਸੰਘਰਸ਼ ਅਸੀਂ ਆਰੰਭਦੇ ਹਾਂ ਉਹਨਾਂ ਸੰਘਰਸ਼ਾਂ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਦੇ ਲਈ ਜਿਹੜੀਆਂ ਵੀ ਸਾਡੀਆਂ ਪਲੈਨਿੰਗਸ ਆ, ਜਿਹੜੀਆਂ ਵੀ ਸਾਡੀਆਂ ਨੀਤੀਆਂ ਉਹ ਕਿੰਨੀਆਂ ਇਫੈਕਟਿਵ ਆ, ਪ੍ਰਭਾਵਸ਼ਾਲੀ ਆ, ਇਹ ਵੀ ਦੇਖਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ। ਖੈਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਇਸ ਵੇਲੇ ਸਮਾਪਤ ਹੋਣ ਜਾ ਰਿਹਾ, ਪਰ ਉਸ ਤੋਂ ਪਹਿਲਾਂ ਕੁਝ ਦੋਸਤ ਜੁੜੇ ਨੇ, ਮੈਂ ਉਹਨਾਂ ਦੇ ਸ਼ਾਮਲ ਕਰ ਲੈਣੀ ਆ ਜੀ ਉਹਨਾਂ ਦੇ ਸੁਨੇਹੇ। ਸਾਡੇ ਨਾਲ ਗੁਰਿੰਦਰ ਸਿੰਘ ਇੱਕ ਵਾਰ ਫਿਰ ਜੁੜੇ ਨੇ, ਕਹਿੰਦੇ ਸ਼ੀ ਲਾਈਕ ਦਲਜੀਤ ਸੌਂਗਸ ਐਂਡ ਪੰਜਾਬੀ ਮਿਊਜ਼ਿਕ ਬਿਕੋਜ਼ ਰਮਨ ਡੂਇੰਗ ਭੰਗੜਾ ਇਨ ਹਰ ਕਾਲਜ ਟੀਮ ਐਂਡ ਸ਼ੀ ਵਾਂਟਸ ਹਰ ਟੂ ਡੂ ਸੇਮ। ਕਿਆ ਬਾਤ ਹੈ ਜੀ, ਫਿਰ ਜ਼ਰੂਰ ਸੁਣਾਇਓ ਜੇਕਰ ਇਸ ਵੇਲੇ ਪ੍ਰੋਗਰਾਮ ਸੁਣ ਰਹੀ ਹੈ ਤਾਂ ਬਹੁਤ ਵਧੀਆ, ਨਹੀਂ ਤਾਂ ਫਿਰ ਪੋਡਕਾਸਟ ਸੁਣਾਇਓ ਕਿ ਅੱਜ ਤੁਹਾਡੇ ਲਈ ਇਹ ਗੀਤ ਜਿਹੜਾ ਆਪਾਂ ਜ਼ਰੂਰ ਚਲਾਇਆ ਸੀਗਾ ਤੇ ਸਮਰਪਿਤ ਕੀਤਾ ਸੀ ਜੀ। ਗੁਰਿੰਦਰ ਸਿੰਘ ਧੰਨਵਾਦ ਜੀ ਤੁਹਾਡਾ ਪ੍ਰੋਗਰਾਮ ਚ ਆਉਣ ਦੇ ਲਈ, ਇਸੇ ਤਰ੍ਹਾਂ ਜੁੜਿਆ ਕਰੋ ਜ਼ਰੂਰ। ਤੇ ਇਸੇ ਤਰ੍ਹਾਂ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਨੇ ਘੁੰਮਣ ਸਾਹਿਬ, ਕਹਿੰਦੇ ਹੁਣ ਸੈਰਾਂ ਦੀਆਂ ਮਾਰਾ ਮਾਰੀਆਂ ਗਿੱਦੜ ਖਾ ਰਹੇ, ਸ਼ੇਰਾਂ ਦੀਆਂ, ਠੀਕ ਹੈ ਜੀ, ਕਹਿੰਦੇ ਹੁਣ ਸ਼ੇਰਾਂ ਦੀਆਂ ਮਾਰਾ ਮਾਰੀਆਂ ਗਿੱਦੜ ਖਾ ਰਹੇ ਨੇ ਜੀ। ਸੋ ਬਿਲਕੁਲ ਜੀ, ਤੁਹਾਡਾ ਆਪਣਾ ਪੱਖ ਹੈ ਘੁੰਮਣ ਸਾਹਿਬ, ਔਰ ਆਪਣਾ ਪੱਖ ਰੱਖਣ ਦਾ ਤੁਹਾਨੂੰ ਪੂਰਾ ਹੱਕ ਹੈ। ਪ੍ਰੋਗਰਾਮ ਚ ਤੁਸੀਂ ਸਾਡੇ ਨਾਲ ਜੁੜਨਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਬਿਲਕੁਲ ਖਤਮ ਹੋ ਚੁੱਕਿਆ, ਤੇ ਜਾਣ ਤੋਂ ਪਹਿਲਾਂ ਸਿਰਫ ਇੱਕ ਜਿਹੜੀ ਉਹ ਅਨਾਊਂਸਮੈਂਟ ਜ਼ਰੂਰ ਕਰਾਂਗੇ ਕਿ ਹਰਮਨ ਰੇਡੀਓ ਤੇ ਪੰਜਾਬੀ ਥੀਏਟਰ ਫੋਕ ਅਕੈਡਮੀ ਵੱਲੋਂ ਕਵਿਤਾਵਾਂ ਦਾ ਜਿਹੜਾ ਕਵਿਤਾ ਉਚਾਰਨ ਤੇ ਇੱਕ ਕਵਿਸ਼ਰੀ ਮੁਕਾਬਲਾ ਜਿਹੜਾ ਹੈ ਉਹ ਆਰੰਭਿਆ ਹੋਇਆ। ਆਸਟ੍ਰੇਲੀਆ ਭਰ ਦੇ ਵੱਖ ਵੱਖ ਇਲਾਕਿਆਂ ਚੋਂ, ਸ਼ਹਿਰਾਂ ਚੋਂ, ਸੂਬਿਆਂ ਤੋਂ ਬੱਚਿਆਂ ਦੀਆਂ ਜਿਹੜੀਆਂ ਐਂਟਰੀਜ਼ ਜਾਂ ਵੀਡੀਓਜ਼ ਜਾਂ ਸਾਡੇ ਕੋਲ ਪਹੁੰਚੀਆਂ, ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। 17 ਅਕਤੂਬਰ ਤੱਕ ਅਜੇ ਵੀ ਜਿਹੜੀ ਇਸ ਦੀ ਡੇਟ ਹੈ ਉਹ ਆਖਰੀ ਹੈ, ਔਰ ਜੇਕਰ ਤੁਸੀਂ ਅਜੇ ਵੀ ਆਪਣੇ ਬੱਚਿਆਂ ਦੀਆਂ ਕੁਛ ਕਵਿਤਾਵਾਂ ਵਾਲੀਆਂ ਜਿਹੜੀਆਂ ਵੀਡੀਓ ਸਾਨੂੰ ਭੇਜਣਾ ਚਾਹੁੰਦੇ ਹੋ, ਉਹਦੇ ਲਈ ਕੋਈ ਖਾਸ ਨਿਯਮਾਵਲੀ ਜਿਹੜੀ ਆ ਉਹ ਨਹੀਂ ਮਿੱਥੀ ਗਈ। ਤੁਸੀਂ ਸਿਰਫ ਤੇ ਸਿਰਫ ਜਿਹੜੀ ਕਵਿਤਾ ਆ ਉਹ ਕਿਸੇ ਦੀ ਵੀ ਲਿਖੀ ਹੋਈ, ਪਰ ਉਸਦਾ ਜਿਹੜਾ ਵਿਸ਼ਾ ਆ ਉਹ ਸੁਚਾਰੂ ਹੋਣਾ ਜ਼ਰੂਰੀ ਹੈ, ਔਰ ਉਹ ਸੱਭਿਆਚਾਰਕ ਹੋ ਸਕਦਾ, ਉਹ ਹਾਸਰਸ ਵਾਲਾ ਹੋ ਸਕਦਾ, ਉਹ ਧਾਰਮਿਕ ਹੋ ਸਕਦਾ, ਇਤਿਹਾਸਕ ਹੋ ਸਕਦਾ, ਕੋਈ ਵੀ ਵਿਸ਼ਾ ਜਿਹੜਾ ਉਸ ਵਿਸ਼ੇ ਦੇ ਉੱਤੇ ਜਿਹੜੀ ਕਵਿਤਾ ਕਿਸੇ ਦੀ ਵੀ ਲਿਖੀ ਹੋਈ ਉਹ ਬੱਚਾ ਜਿਹੜਾ ਬੋਲ ਸਕਦਾ। 5 ਮਿੰਟ ਤੱਕ ਉਹਦੀ ਜਿਹੜੀ ਸਮਾਂ ਸੀਮਾ ਦੱਸੀ ਗਈ ਹੈ, ਔਰ ਇਸ ਸਮਾਂ ਸੀਮਾ ਦੇ ਵਿੱਚ ਬੱਚੇ ਦੀ ਜਿਹੜੀ ਕਵਿਤਾ ਆ ਉਸਦੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜਣੀ ਹੈ ptfa20@gmail.com ਤੇ, ਜੇਕਰ ਤੁਸੀਂ ਅਜੇ ਵੀ ਦਿਲਚਸਪੀ ਰੱਖਦੇ ਹੋ। ਕਵਿਤਾਵਾਂ ਜਿਹੜੀਆਂ ਬਹੁਤ ਸਾਰੀਆਂ ਬਹੁਤ ਸਾਰੇ ਬੱਚਿਆਂ ਦੀਆਂ ਆਈਆਂ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਵਿਕਟੋਰੀਆ ਸੂਬੇ ਦੇ ਵਿੱਚੋਂ ਬਹੁਤਾਤ ਜਿਹੜੀ ਹੈ ਉਹ ਸਾਡੇ ਕੋਲ ਪਹੁੰਚੀ ਹੈ, ਔਰ ਇਸੇ ਤਰ੍ਹਾਂ ਕੁਈਨਜ਼ਲੈਂਡ ਦੇ ਵਿੱਚੋਂ ਤੇ ਇਧਰੋਂ ਨਿਊ ਸਾਊਥ ਵੇਲਸ ਦੇ ਵਿੱਚੋਂ ਵੀ ਕੁਛ ਐਂਟਰੀ ਸਾਡੇ ਤੱਕ ਪਹੁੰਚੀਆਂ ਨੇ। ਐਡੀਲੇਡ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਭਾਗੀਦਾਰ ਹੈ ਬੱਚੇ ਉਹ ਸਾਡੇ ਤੱਕ ਪਹੁੰਚੇ, ਉਹਨਾਂ ਦੀਆਂ ਵੀਡੀਓਜ਼ ਪਹੁੰਚੀਆਂ ਨੇ, ਪਰ ਕੁਛ ਕੁ ਹਿੱਸੇ ਜਿਹੜੇ ਉਹ ਅਜੇ ਵੀ ਅਸੀਂ ਮਿਸ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚ ਪਰਥ ਜਾਂ ਫਿਰ ਵੈਸਟਰਨ ਆਸਟ੍ਰੇਲੀਆ ਆਉਂਦਾ। ਜੇਕਰ ਵੈਸਟਰਨ ਆਸਟ੍ਰੇਲੀਆ ਤੋਂ ਵੀ ਕੁਛ ਜਿਹੜੇ ਲਿਸਨਰ ਹੈ ਸਾਨੂੰ ਸੁਣ ਰਹੇ ਹੈ ਇਸ ਵੇਲੇ, ਤੁਸੀਂ ਵੀ ਜ਼ਰੂਰ ਜੇਕਰ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਕਵਿਤਾ ਦੇ ਰਾਹੀਂ ਜਾਂ ਕਵੀਸ਼ਰੀ ਵੀ ਜੇ ਤੁਹਾਡੇ ਬੱਚੇ ਬੋਲਦੇ ਆ, ਕਿਉਂਕਿ ਕਵੀਸ਼ਰੀ ਦੇ ਵਿੱਚ ਸਾਡੇ ਕੋਲ ਜਿਹੜੀਆਂ ਐਂਟਰੀਜ਼ ਆ ਉਹ ਘੱਟ ਪਹੁੰਚੀਆਂ ਨੇ। ਅਸੀਂ ਉਮੀਦ ਕਰਦੇ ਹਾਂ ਜੇਕਰ ਤੁਹਾਡੇ ਬੱਚੇ ਜਿਹੜੇ ਆ ਉਹ ਕਵੀਸ਼ਰੀ ਵੀ ਗਾ ਸਕਦੇ ਹੋਣ ਤਾਂ ਤੁਸੀਂ ਕਵੀਸ਼ਰੀ ਗਵਾ ਕੇ ਵੀ ਬੱਚਿਆਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਸਾਡੇ ਤੱਕ ਪਹੁੰਚਦੀਆਂ ਕਰ ਸਕਦੇ ਹੋ। ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਦੇ ਲਈ ਔਰ ਹਰਮਨ ਰੇਡੀਓ ਤੇ ਪੰਜਾਬੀ ਥੀਏਟਰ ਅਕੈਡਮੀ ਦੇ ਇਸ ਉਪਰਾਲੇ ਇਸ ਉੱਦਮ ਦੇ ਵਿੱਚ ਆਪਣਾ ਸਾਥ ਦੇਣ ਦੇ ਲਈ ਬਹੁਤ ਬਹੁਤ ਸ਼ੁਕਰਾਨਾ। ਤੇ ਦੋਸਤੋ, ਅੱਜ ਦਾ ਇਹ ਲਹਿਰਾਂ ਪ੍ਰੋਗਰਾਮ ਹੁਣ ਮੈਨੂੰ ਇੱਥੇ ਹੀ ਰੋਕਣਾ ਪੈਣਾ, ਸਮਾਂ ਜਿਹੜਾ ਸਮਾਪਤ ਹੋ ਚੁੱਕਿਆ। ਇਸ ਤੋਂ ਬਾਅਦ ਕੁਛ ਦੋਸਤਾਂ ਦੇ ਜਿਹੜੇ ਸਪੋਂਸਰਸ ਦੇ ਜਿਹੜੇ ਇਸ਼ਤਿਹਾਰ ਹੈ ਉਹ ਅਸੀਂ ਤੁਹਾਡੀ ਨਜ਼ਰ ਕਰਨੇ ਆ, ਪਰ ਉਸ ਤੋਂ ਵੀ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਾਂਗੀ, ਯਾਨੀ ਕਿ ਉਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾਵਾਂਗੀ ਤੇ ਮੈਂ ਲਵਾਂਗੀ ਇਜਾਜ਼ਤ। ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਹਾਜ਼ਰੀ ਲਵਾਈ ਹੈ ਔਰ ਪ੍ਰੋਗਰਾਮ ਨੂੰ ਹੋਰ ਖੁਸ਼ਗਵਾਰ ਬਣਾਉਣ ਚ ਮੇਰੀ ਮਦਦ ਕੀਤੀ ਹੈ। ਅੱਜ ਦੇ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ। ਮੇਰੇ ਕੋਲੋਂ ਹੋਈਆਂ ਜਿਹੜੀਆਂ ਭੁੱਲਾਂ ਉਹਨਾਂ ਦੇ ਲਈ ਖਿਮਾ, ਤੇ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ feedback@harmanradio.com ਤੇ। ਤੇ ਲਓ ਜੀ, ਫਿਰ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਸ਼ਿਵਜੋਤ ਤੇ ਗੁਰਲੇਜ਼ ਅਖਤਰ ਦੀਆਂ ਆਵਾਜ਼ਾਂ ਚ ਇੱਕ ਪਿਆਰੇ ਜੇ ਗੀਤ ਦੇ ਨਾਲ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚ ਦੁਬਾਰਾ ਮਿਲਾਂਗੇ, ਤਦ ਤੱਕ ਹਰਮਨ ਰੇਡੀਓ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਰਹਿਣੇ ਆ। ਤੁਸੀਂ ਲਓ ਹਰਮਨ ਰੇਡੀਓ ਦੇ ਉਹਨਾਂ ਪ੍ਰੋਗਰਾਮਾਂ ਦਾ ਆਨੰਦ, ਮੈਨੂੰ ਦਿਓ ਇਜਾਜ਼ਤ, ਬਹੁਤ ਹਰਮਨ ਰੇਡੀਓ ਦੇ ਨਾਲ।
ਮੇਰੇ ਸੁਰ ਮੈਨੇ ਜਾਦੂ ਜਿਹਾ ਪਾ ਲਿਆ, ਮੁੰਡਾ ਅੱਤ ਦਾ ਸ਼ੌਕੀਨ ਪਿੱਛੇ ਲਾ ਲਿਆ,
ਫੁੱਲਾਂ ਦਾ ਅੰਬਰੀ ਉਡਾਰੀਆਂ ਸੀ ਲਾ ਲਿਆ, ਨੀ ਤੂੰ ਦਿਲ ਦੇ ਫਰੇਮ ਚ ਜੜਾ ਲਿਆ।
ਇੱਕ ਵੇਖੋ ਐਸ਼ ਪਿਆਰ ਸੋਹਣਿਆ, ਵੇ ਤੇਰੇ ਨਾਲ ਰੱਖਣਾ ਮੈਂ ਪਾ ਕੇ,
ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਭੱਜੇ ਬਾਛਣ ਕਾ ਕੇ,
ਕੱਚ ਦੀ ਗਲਾਸੀ ਵਾਂਗੂ ਸੋਹਣਿਆ ਸਮਝਾਵੇ ਸ਼ਿਵ ਜੋਤ ਨੂੰ,
ਪਹਿਲਾ ਨੰਬਰ ਆ ਤੇਰਾ ਦੂਜਾ ਵੈਲ ਪੁਣਾ ਮੇਰਾ ਆਲਾ ਰੱਖ ਲੈ ਗਿਫਟ ਮੇਰੇ ਗੋਤ ਨੂੰ, ਨਾਗਣੀ ਦੇ ਵਾਂਗੂ ਤੈਨੂੰ ਸੋਹਣੀਏ ਰੱਖੂ ਚਾਂਦੀ ਦੀ ਪਟਾਰੀ ਵਿੱਚ ਪਾ ਕੇ,
ਕੱਚ ਦੀ ਗਲਾਸੀ ਵਾਂਗੂ ਸੋਹਣਿਆ ਵੇ ਰੱਖਦਾ ਏ ਮੇਰੀ ਖੜਕਾ ਕੇ,
ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਛੱਡਦੀ ਨਾ ਕੱਖ ਤੇਰੀ ਮੋਟੀ ਮੋਟੀ ਅੱਖ ਤੇਰੀ ਪੈਂਦੀ ਸੱਟੇ ਮਿੱਤਰਾਂ ਨੂੰ ਮੋ ਗਈ,
ਅੱਖੀਆਂ ਰੜਕਦੀਆਂ ਸੋਹਣਿਆ ਵੇ ਤੂੰ ਰੱਖਦਾ ਏ ਨੀਂਦਰਾਂ ਉਡਾ ਕੇ,
ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਭੱਜੇ ਬਾਛਣ ਕਾ ਕੇ,
ਕੱਚ ਦੀ ਗਲਾਸੀ ਵਾਂਗੂ ਸੋਹਣਿਆ ਵੇ ਰੱਖਦਾ ਏ ਮੇਰੀ ਖੜਕਾ ਕੇ,
ਰਾਜਾ ਸੀ ਦਿਲ ਮੇਰਾ ਗਿਆ ਪੱਟੇ ਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851414।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਤੇਰੇ ਨਾਲ ਪੌਣੀਆਂ ਨੇ ਇਸ਼ਕੇ ਦੀਆਂ ਗਜ਼ਲਾਂ ਹਾਏ ਮੈਂ ਤੇਰੇ ਨਾਲ ਗਾਉਣੀਆਂ ਨੇ ਸੋਹਣੇ ਸੱਜਣ ਮਿਲ ਗਏ ਨੇ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਚੁੱਕਦੇ ਨਹੀਂ ਲਫਜ਼ਾਂ ਦੇ ਮਹਿਲ ਬਣਾਉਂਦਾ ਹਾਂ ਤੁਹਾਡੇ ਲਈ ਟੁੱਕਦੇ ਨਹੀਂ ਉਹ ਹੱਥ ਦਾ ਨਹੀਂ ਦਿਲ ਚੰਦਰਾ ਮੈਂ ਲੱਖ ਸਮਝਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਉਹ ਸਬਰਾਂ ਮੁੱਕੀਆਂ ਅੜੀਏ ਨੀ ਪਿਆਰ ਦੇ ਪੱਤਰੇ ਪੜੀਏ ਨੀ ਗੱਲ ਸੁਣ ਹੀਰੇ ਉਹ ਗੱਲ ਸੁਣ ਹੀਰੇ ਗੱਲ ਤੋਂ ਗੱਲ ਕਰਦੀ ਨਹੀਂ ਤੇਰੇ ਲਈ ਲਿਖਦਾ ਪਰੀਏ ਨੀ ਤੂੰ ਕਿਸ ਗੱਲ ਤੋਂ ਪੜਦੀ ਨਹੀਂ ਚੱਲ ਚਾਨਣ ਜੇ ਹੋਈਏ ਸੱਚ ਦੇ ਦੀਪ ਜਗਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗ ਉੱਡ ਕੇ ਖੁਸ਼ੀ ਮਨਾਉਂਦਾ ਇਸ਼ਕ ਹਕੀਕੀ ਲਾ ਬੈਠਾ ਹਾਂ ਜੇ ਮੁੜਿਆ ਮੋਇਆ ਵਰਗਾ ਹਾਂ ਤੇਰੇ ਨਾਲ ਬਹਿ ਕੇ ਹਾਣ ਦੀ ਏ ਹੋਇਆ ਨਾ ਹੋਇਆ ਵਰਗਾ ਨਰਵੈਰ ਪੰਨੂ ਨੇ ਸੁਣ ਲੈਣਾ ਏ ਜੀ ਦੇ ਲਈ ਗਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਉਹ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ
ਚੁੱਕੀ
ਤੇਰੇ ਤੇਰਾ ਯਾਰ ਤੂੰ ਲੱਗਦੀ ਐ ਲੈਂਬੋ ਕਾਰ ਤੇਰੇ ਵਰਗੀ ਨਾ ਮੁਟਿਆਰ ਬੇਬੀ ਗਰਲ ਬੇਬੀ ਗਰਲ ਹੋ ਕੇ ਨੀ ਤਿਆਰ ਕਿੱਥੇ ਚੱਲੀ ਘਰ ਤੋਂ ਬਾਹਰ ਤੈਨੂੰ ਕੀ ਦਾ ਇੰਤਜ਼ਾਰ ਬੇਬੀ ਗਰਲ ਬੇਬੀ ਗਰਲ
ਪਈਆ ਬਾਜ ਮੈਂ ਸ਼ਰੀ ਸਿੱਕਾ ਤੇਰੇ ਯਾਰ ਦਾ ਗੱਭਰੂ ਨੇ ਜਿੱਤਿਆ ਮੁਕੱਦਮਾ ਏ ਨਾਰ ਦਾ ਏਰੀਏ ਚ ਚੱਲਦਾ ਏ ਸਿੱਕਾ ਤੇਰੇ ਯਾਰ ਦਾ ਖਿੱਚਦੀਆਂ ਦਿਲ ਨੂੰ ਅਦਾਵਾਂ ਆਉਂਦੀਆਂ ਬੜੀ ਐ ਦਲੇਰ ਕਦੇ ਡੋਲਦੀ ਨਹੀਂ ਅੱਖਾਂ ਨਾਲ ਕਰਦੀ ਉਹ ਸਾਰੀ ਗੱਲ ਐ ਸਿਰੇ ਦੀ ਰਕਾਨ ਮੂੰਹ ਬੋਲਦੀ ਨਹੀਂ ਅੱਖਾਂ ਨਾਲ ਕਰਦੀ ਉਹ ਸਾਰੀ ਗੱਲ ਐ
ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਜਪਾਨ ਦੀ ਪੈਸੇ ਬਾਰੇ ਇੱਕ ਕਹਾਵਤ ਹੈ ਪੈਸਾ ਦੋਸਤਾਂ ਨੂੰ ਵੀ ਅਜਨਬੀ ਬਣਾ ਸਕਦਾ ਹੈ ਅਤੇ ਜਰਮਨੀ ਵਾਲੇ ਕਹਿੰਦੇ ਹਨ ਪੈਸੇ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਤੂੰ ਵੇਲਾ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਇੰਨੇ ਸੋਹਣੇ ਰਾਹ ਬਣ ਕੇ ਨੀ ਤੂੰ ਵੇਲਾ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਵਣ ਕੇ। ਤੇਰੇ ਰਾਹਾਂ ਵਿੱਚੋਂ ਕੱਜਦੇ ਟੋਟੇ ਚੁਗਦੇ ਰਹੇ, ਇਹਨਾਂ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉੱਗਦੇ ਰਹੇ। ਤੇਰੇ ਰਾਹਾਂ ਵਿੱਚੋਂ ਕੱਜਦੇ ਟੋਟੇ ਚੁਗਦੇ ਰਹੇ, ਇਹਨਾਂ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉੱਗਦੇ ਰਹੇ। ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਏ ਰਾਤਾਂ ਨੂੰ, ਤੜਕੇ ਉੱਠ ਕੇ ਤੱਕੀਏ ਦਿਲ ਚੋਂ ਨਿਕਲੇ ਤਾਂ ਬਣ ਕੇ। ਨੀ ਤੂੰ ਵੇਲਾਂ ਵਾਂਗੂ ਚੜ ਗਈ ਰੂਹ ਦਿਆਂ ਰੁੱਖਾਂ ਤੇ, ਤੇ ਮੈਂ ਤੇਰੇ ਪੈਰੀ ਉੱਗ ਆਇਆ ਹਾਂ ਕਾ ਬਣ ਕੇ। ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਵਣ ਕੇ। ਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ, ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿੱਚ ਕਾਰੇ ਪਈਆਂ ਸੀ। ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ, ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿੱਚ ਕਾਰੇ ਪਈਆਂ ਸੀ। ਮੇਰਿਆਂ ਹੱਥਾਂ ਦੇ ਵਿੱਚ ਖੁਸ਼ਬੂ ਤੇਰਿਆਂ ਹੱਥਾਂ, ਅੱਜ ਵੀ ਚਾਰ ਚ ਫੇਰੇ ਉੱਡਦੀ ਰਹਿੰਦੀ ਵਾਹ ਬਣ ਕੇ। ਨੀ ਤੂੰ ਵੇਲਾਂ ਵਾਂਗੂ ਚੜ ਗਈ ਰੂਹ ਦਿਆਂ ਰੁੱਖਾਂ ਤੇ, ਤੇ ਮੈਂ ਤੇਰੇ ਪੈਰੀ ਉੱਗ ਆਇਆ ਹਾਂ ਕਾ ਬਣ ਕੇ। ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਵਣ ਕੇ।
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ